ਇਕਸ ਮਹਿਲੀਨੋ ਤੀਸ ਇੱਕ ਅਰ ਪੰਚ ਸਿੱਧ ਪੈਂਤੀਸ ਨਾਖੀਣੋ ਇੱਕੋ ਜੇ ਲੱਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ ਇੱਕੋ ਜੇ ਲੱਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰੂ ਅਮਰਦਾਸ ਜਾਲਪ ਬਣੈ ਤੂੰ ਇੱਕ ਲੋੜ ਹੈ ਇੱਕ ਮੰਨਿਓ ਡੰਡੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਖਥ ਪਰਮ ਸਨਮਾਨ ਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਸਜੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਜੀ ਨੇ ਸਤਿਗੁਰੂ ਦੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਾਨੂੰ ਸਰਵਣ ਕਰਾਇਆ ਹੈ। ਆਓ ਅੱਜ ਦੇ ਇਸ ਫੇਰੀ ਦੇ ਆਖਰੀ ਦੀਵਾਨ ਵਿੱਚ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਵਿੱਚੋਂ ਔਰ ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਕੁਛ ਵਿਚਾਰ ਆਪ ਜੀ ਦੇ ਸਮਕਸ਼ ਰੱਖ ਸਕਾਂ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਬਖਸ਼ੋ ਅਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਨਗਰ ਵਸਾ ਕੇ ਉੱਥੇ ਪਰਿਪੂਰਨ ਪਰਮਾਤਮਾ ਜੀ ਦੇ ਨਾਮ ਸਿਮਰਨ ਔਰ ਬੰਦਗੀ ਦੀ ਜਿੱਤੇ ਸ਼ਹਿਬਰ ਲਾ ਰਹੇ ਨੇ, ਉੱਥੇ ਭੱਲੇ ਭੁੱਲੇ ਭਟਕੇ ਲੋਕਾਂ ਨੂੰ ਪਰਮਾਰਥ ਦੇ ਰਸਤੇ ਪ੍ਰੇਰ ਕੇ ਤਨ ਮਨ ਔਰ ਸੁਰਤ ਦੀ ਅਰੋਗਤਾ ਵੀ ਬਖਸ਼ ਰਹੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋ ਸਪੁੱਤਰ ਨੇ ਔਰ ਦੋ ਬੇਟੀਆਂ ਦੋ ਸਪੁੱਤਰੀਆਂ ਨੇ। ਉਹਨਾਂ ਵਿੱਚੋਂ ਸਪੁੱਤਰਾਂ ਦਾ ਨਾਮ ਹੈ ਬਾਬਾ ਮੋਹਨ ਜੀ ਔਰ ਬਾਬਾ ਮੋਹਰੀ ਜੀ, ਤੇ ਦੋ ਜੋ ਬੇਟੀਆਂ ਨੇ ਉਹਨਾਂ ਵਿੱਚੋਂ ਇੱਕ ਦਾ ਨਾਮ ਹੈ ਦਾਨੀ ਜੀ ਤੇ ਸਭ ਤੋਂ ਛੋਟੀ ਦਾ ਨਾਮ ਹੈ ਭਾਨੀ ਜੀ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਮਹਿਲ ਗੁਰੂ ਅਮਰਦਾਸ ਜੀ ਦੀ ਸੁਪਤਨੀ, ਉਹਨਾਂ ਦਾ ਨਾਮ ਹੈ ਮਾਤਾ ਮਨਸਾ ਦੇਵੀ ਜੀ। ਮਾਤਾ ਮਨਸਾ ਦੇਵੀ ਜੀ ਨੇ ਇੱਕ ਦਿਨ ਬੇਨਤੀ ਕੀਤੀ ਮਹਾਰਾਜ ਕਿ ਆਪ ਜੀ ਇੱਕ ਕਿਰਪਾ ਕਰੋ ਕਿ ਆਪਣੀ ਬੇਟੀ ਭਾਨੀ ਦੇ ਵਾਸਤੇ ਕੋਈ ਵਰ ਲੱਭੀਏ, ਆਪਾਂ ਢੂੰਡੀਏ। ਤੇ ਕਹਿਣ ਲੱਗੇ ਜਿਤਨੀ ਲਾਡ ਨਾਲ ਬੇਟੀ ਨੂੰ ਪਾਲਿਆ ਹੈ ਤੇ ਵਰ ਵੀ ਉਸ ਦੇ ਜੋ ਕੋਈ ਲੱਭਿਆ ਜਾਏ। ਇਤਿਹਾਸ ਕਹਿੰਦਾ ਹੈ ਕਿ ਗੁਰੂ ਰਾਮਦਾਸ, ਜਿਨ੍ਹਾਂ ਨੂੰ ਕੁਝ ਗ੍ਰੰਥਕਾਰਾਂ ਨੇ ਭਾਈ ਜੇਠਾ ਵੀ ਲਿਖਿਆ ਹੈ, ਮੈਂ ਤਾਂ ਗ੍ਰੰਥਕਾਰ ਸ਼ਬਦ ਵਰਤਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤੇ ਗੁਰੂ ਰਾਮਦਾਸ ਜੀ ਲਈ ਸ਼ਬਦ ਭਾਈ ਜੇਠਾ ਨਹੀਂ ਵਰਤਿਆ। ਗੁਰੂ ਅੰਗਦ ਦੇਵ ਜੀ ਲਈ ਭਾਈ ਲਹਿਣਾ ਹੈ, ਪਰ ਗੁਰੂ ਰਾਮਦਾਸ ਜੀ ਲਈ ਤਾਂ ਸਿੱਧੇ ਸ਼ਬਦ ਨੇ ਕਿ ਧੰਨ ਗੁਰੂ ਰਾਮਦਾਸ। ਇਤਿਹਾਸ ਕਹਿੰਦਾ ਹੈ ਕਿ ਗੁਰੂ ਰਾਮਦਾਸ ਜੀ, ਉਹਨਾਂ ਦੇ 2 ਸਾਲ ਦੀ ਉਮਰ ਸੀ ਤੇ ਮਾਤਾ ਜੀ ਦੀ ਮੌਤ ਹੋ ਗਈ, ਮਾਂ ਚਲਾਣਾ ਕਰ ਗਈ। ਜਦੋਂ 7 ਸਾਲ ਦੀ ਉਮਰ ਹੋਈ ਤੇ ਗੁਰੂ ਰਾਮਦਾਸ ਸਤਿਗੁਰੂ ਜੀ ਦੇ ਪਿਤਾ ਬਾਬਾ ਹਰਦਾਸ ਜੀ ਦੁਨੀਆਂ ਤੋਂ ਕੂਚ ਕਰ ਗਏ। ਆਉਣਾ ਸਿਰਫ ਗੁਰੂ ਅਮਰਦਾਸ ਜੀ ਦਾ ਸੰਖੇਪ ਜਿਹਾ ਅੱਜ ਇਤਿਹਾਸ ਕਹਿ ਸਕਾਂ। ਉਂਝ ਜੇ ਇਕੱਲੇ ਗੁਰੂ ਅਮਰਦਾਸ ਜੀ ਦੀ ਆਪਾਂ ਕਥਾ ਨਿਰੰਤਰ ਕਰਦੇ ਤੇ ਸਤਿਗੁਰੂ ਤੋਂ ਡਰ ਕੇ ਭੈ ਖਾ ਕੇ ਕਹਿਣਾ ਕਿ ਸਾਲਾਂ ਬੱਧੀ ਤੱਕ ਵੀ ਵਿਚਾਰ ਕਰਦੇ, ਇਹ ਸਰੀਰ ਦਾ ਖੋਂਦ ਤਾਂ ਖਤਮ ਹੋ ਸਕਦੀ ਏ ਪਰ ਗੁਰੂ ਅਮਰਦਾਸ ਦੀ ਕਥਾ ਕੋਈ ਮੁਕੰਮਲ ਨਹੀਂ ਕਹਿ ਸਕਦਾ। ਮਹਾਰਾਜ ਜੀ ਦੀ 17 ਰਾਗਾਂ ਵਿੱਚ ਤਾਂ ਬਾਣੀ ਹੈ, ਅਸੀਂ ਸਿਰਫ ਅਜੇ ਇਤਿਹਾਸ ਦੇ ਕੁਛ ਪੰਨੇ ਫੋਲੇ ਨੇ। ਭਾਈ ਜੇਠਾ ਜੀ ਗੁਰੂ ਰਾਮਦਾਸ ਪਿਤਾ ਦੀ ਮੌਤ ਤੋਂ ਬਾਅਦ ਨਾਨੀ ਲਾਹੌਰ ਗਈ, ਦੇਖਿਆ ਵੀ ਸ਼ਰੀਕਾ ਬਰਾਦਰੀ ਮੇਰੇ ਦੋਹਤਰੇ ਨੂੰ ਵਸਣ ਨਹੀਂ ਦਏਗਾ, ਦੋਹਤੇ ਨੂੰ ਲਾਹੌਰ ਤੋਂ ਲੈ ਕੇ ਪਿੰਡ ਬਾਸਰ ਕੇ ਆ ਗਈ, ਜਿਹੜਾ ਪਿੰਡ ਬਾਸਰ ਕੇ ਗੁਰੂ ਅਮਰਦਾਸ ਜੀ ਦੀ ਜਨਮ ਭੂਮੀ ਹੈ, ਇਹ ਪਿੰਡ ਬਾਸਰ ਕੇ ਗੁਰੂ ਰਾਮਦਾਸ ਜੀ ਦੇ ਨਾਨਕਾ ਪਿੰਡ। ਨਾਨੀ ਲੈ ਕੇ ਦੋਹਤੇ ਨੂੰ ਆਈ ਤੇ ਪਿੰਡ ਦੇ ਲੋਕ ਕੁਦਰਤੀ ਤੌਰ ਤੇ ਅਫਸੋਸ ਕਰਨ ਗਏ ਵੀ ਪਹਿਲਾਂ ਤੇਰੀ ਧੀ ਚਲੀ ਗਈ, ਹੁਣ ਦਮਾਦ ਜਵਾਈ ਚਲਾ ਗਿਆ। ਤੇ ਕਹਿੰਦੇ ਨੇ ਗੁਰੂ ਅਮਰਦਾਸ ਵੀ ਉਸ ਘਰ ਵਿੱਚ ਗੁਰੂ ਬਣਨ ਤੋਂ ਪਹਿਲਾਂ ਗਏ, ਮੈਂ ਸ਼ਬਦ ਗੁਰੂ ਹੀ ਵਰਤ ਰਿਹਾ ਹਾਂ, ਕਿ ਆਪ ਜੀ ਗਏ ਤੇ ਗਏ ਉਸ ਵਕਤ ਜਦੋਂ ਗੁਰੂ ਅੰਗਦ ਸਾਹਿਬ ਕੋਲ ਸੇਵਾ ਕਰ ਰਹੇ ਸਨ। ਮਾਈ ਨੂੰ ਜਾ ਕੇ ਧੀਰਜ ਦਿੱਤਾ ਤੇ ਨਾਲ ਇਹ ਵੀ ਕਿਹਾ ਕਿ ਤੂੰ ਬੇਫਿਕਰੀ ਰਹੋ, ਗੁਰੂ ਅੰਗਦ ਸਾਹਿਬ ਜੀ ਗੋਇੰਦਵਾਲ ਨਗਰ ਵਸਾ ਰਹੇ ਨੇ, ਲੋੜ ਪਏਗੀ ਤੇ ਸਾਡੇ ਪਰਿਵਾਰ ਦੇ ਨਾਲ ਤੁਸੀਂ ਬਾਸਰ ਕੇ ਤੋਂ ਪਿੰਡ ਗੋਇੰਦਵਾਲ ਆ ਜਾਇਓ। ਗੁਰੂ ਰਾਮਦਾਸ ਗੋਇੰਦਵਾਲ ਆ ਗਏ, ਨਾਲ ਨਾਨੀ ਆਈ ਤੇ ਜਿਹੜਾ ਘਾਟ ਆਪਾਂ ਗੋਇੰਦਵਾਲ ਸਾਹਿਬ ਦਾ ਦੇਖਦੇ ਹਾਂ ਨਾ, ਅੱਜ ਤਾਂ ਜਦੋਂ ਅੰਮ੍ਰਿਤਸਰ ਨੂੰ ਦਿੱਲੀ ਜਾਣਾ ਹੋਵੇ ਤੇ ਆਪਾਂ ਬਿਆਸ ਪਿੰਡ ਦੇ ਨੇੜਿਓਂ ਅਕਸਰ ਜਿਟੀ ਰੋਡ ਤੋਂ ਲੰਘਦੇ ਹਾਂ, ਪਰ ਪਹਿਲਾਂ ਇਹ ਨਹੀਂ ਸੀ ਰੋਡ। ਪਹਿਲਾਂ ਜਿਹੜਾ ਰਸਤਾ ਸੀ ਗੋਇੰਦਵਾਲ ਸਾਹਿਬ ਦਾ ਘਾਟ ਸੀ, ਇੱਥੋਂ ਜਿੰਨੇ ਲਾਹੌਰ ਤੋਂ ਦਿੱਲੀ ਜਾਣਾ ਉਹਨੂੰ ਵੀ ਇਸ ਘਾਟ ਤੋਂ ਲੰਘਣਾ ਪੈਂਦਾ ਸੀ, ਤੇ ਜਿੰਨੇ ਦਿੱਲੀ ਤੋਂ ਲਾਹੌਰ ਜਾਣਾ ਇਹ ਘਾਟ ਹੀ ਕੇਵਲ ਦਰਿਆ ਨੂੰ ਆਰ ਪਾਰ ਕਰਾਉਂਦਾ ਸੀ। ਇਹੀ ਕਾਰਨ ਕਿ ਜਿਸ ਦਿਨ ਜਹਾਂਗੀਰ ਨੇ ਵੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਤੇ ਉਹਨੇ ਆਪਣੇ ਵੱਲੋਂ ਦੋਸ਼ ਲਾਇਆ ਸੀ ਕਿ ਜਦੋਂ ਖੁਸਰੋ ਗੋਇੰਦਵਾਲ ਪਾਰ ਕੀਤਾ ਤੇ ਤੁਸੀਂ ਉਸ ਨੂੰ ਤਿਲਕ ਲਾਇਆ, ਤੁਸੀਂ ਉਹਨੂੰ ਲੰਗਰ ਛਕਾਇਆ। ਖੈਰ, ਮੇਰੇ ਕਹਿਣ ਤੋਂ ਮੁਰਾਦ ਇਹ ਜਿਹੜਾ ਘਾਟ ਹੈ ਇਹ ਪੁਰਾਤਨ ਸਮੇਂ ਇੱਥੋਂ ਲੋਕੀ ਆਰ ਪਾਰ ਹੁੰਦੇ ਸਨ। ਇਸ ਘਾਟ ਦੇ ਉੱਤੇ ਗੁਰੂ ਰਾਮਦਾਸ, ਦੇਖੋ ਜਿਹੜਾ ਅਸੀਂ ਬਿਆਸ ਵੇਖਦੇ ਹਾਂ, ਜਦੋਂ ਨਾਨੀ ਗੋਇੰਦਵਾਲ ਗੁਰੂ ਅਮਰਦਾਸ ਕੋਲ ਲੈ ਕੇ ਆ ਗਈ ਤੇ ਆਪਣੇ ਦੋਤਰੇ ਨੂੰ 10-11 ਸਾਲ ਦੀ ਉਮਰ ਹੋਵੇਗੀ, ਘੁੰਗਣੀਆਂ ਉਬਾਲ ਕੇ ਦਿੰਦੀ ਸੀ ਤੇ ਧੰਨ ਗੁਰੂ ਰਾਮਦਾਸ ਇਸ ਬਿਆਸ ਦਰਿਆ ਦੇ ਘਾਟ ਤੇ ਬੈਠ ਕੇ ਲੰਘਣ ਵਾਲੇ ਯਾਤਰੂਆਂ ਨੂੰ ਘੁੰਗਣੀਆਂ ਵੇਚ ਕੇ ਆਪਣਾ ਉਧਰ ਪਰਦੇ ਹੁੰਦੇ ਸਨ। ਪਰ ਉਹਨਾਂ ਨੇ ਰੋਜ਼ਾਨਾ ਗੁਰੂ ਅਮਰਦਾਸ ਜੀ ਦੇ ਦਰਬਾਰ ਵੀ ਜਾਣਾ, ਸੰਗਤ ਕਰਨੀ, ਕੀਰਤਨ ਸੁਣਨਾ। ਦੇਖੋ ਪੂਰਬਲੀ ਖੇਡ ਸੀ ਨਾ, ਆਏ ਮਾਂ ਬਾਪ ਚਲੇ ਗਏ, ਘਰ ਨੂੰ ਤਾਲਾ ਮਾਰ ਕੇ ਆ ਗਏ, ਕੋਈ ਹੋਰ ਰਿਸ਼ਤੇਦਾਰ, ਕੋਈ ਬਰਾਦਰੀ, ਕੋਈ ਸ਼ਰੀਕਾ ਰੱਖਣ ਨੂੰ ਤਿਆਰ ਨਹੀਂ। ਗੋਇੰਦਵਾਲ ਸਾਹਿਬ ਆ ਕੇ ਬੱਚੇ ਨੂੰ ਚੇਟਕ ਲੱਗ ਗਈ, ਰੋਜ਼ ਕੀਰਤਨ ਸੁਣਨਾ। ਜਦੋਂ ਸੰਗਤਾਂ ਨੇ ਝਾੜੂ ਲਾਣੇ ਤੇ ਭਾਈ ਜੇਠਾ ਸਾਹਿਬ ਜੋ ਗੁਰੂ ਰਾਮਦਾਸ ਬਣੇ ਨਾ ਝਾੜੂ ਲਾਣਾ, ਰਾਤ ਨੂੰ ਦੇਰ ਰਾਤ ਤੱਕ ਵੱਡੇ ਵੱਡੇ ਬਰਤਨ ਇਸ ਬੱਚੇ ਨੇ ਮਾਂਜਣੇ। ਹਜ਼ੂਰ ਸੱਚੇ ਪਾਤਸ਼ਾਹ ਨੇ ਦੇਖਣਾ ਵੀ ਦਿਨੇ ਆਪਣੀ ਕਿਰਤ ਕਰਦਾ, ਘੁੰਗਣੀਆਂ ਵੇਚਦਾ, ਲੰਗਰ ਵਰਤਾਂਦਾ, ਲੰਗਰ ਦੇ ਭਾਂਡੇ ਮਾਂਜਦਾ, ਝਾੜੂ ਲਾਉਂਦਾ, ਤੱਪੜ ਝਾੜਦਾ। ਤੇ ਜਿਸ ਦਿਨ ਮਾਤਾ ਮਨਸਾ ਦੇਵੀ ਨੇ ਆਪਣੇ ਪਤੀ ਜੀ ਨੂੰ ਕਿਹਾ, ਗੁਰੂ ਅਮਰਦਾਸ ਜੀ ਨੂੰ, ਕਿ ਬੇਟੀ ਵਾਸਤੇ ਕੋਈ ਵਰ, ਤੇ ਉਸ ਵਕਤ ਹਜ਼ੂਰ ਨੇ ਕਿਹਾ ਠੀਕ ਜ਼ਰੂਰ, ਤੇ ਕਹਿਣ ਲੱਗੇ ਕੈਸਾ। ਇਤਿਹਾਸ ਕਹਿੰਦਾ ਇੰਨੀ ਦੇਰ ਨੂੰ ਭਾਈ ਜੇਠਾ ਗੁਰੂ ਰਾਮਦਾਸ ਲੰਘੇ ਤੇ ਹੱਥ ਦੇ ਵਿੱਚ ਝਾੜੂ ਸੀ। ਮਾਤਾ ਮਨਸਾ ਦੇਵੀ ਨੇ ਦੇਖ ਕੇ ਕਿਹਾ, ਕਹਿਣ ਲੱਗੇ ਸਤਿਗੁਰੂ, ਜਿਸ ਤਰ੍ਹਾਂ ਦਾ ਆਹ ਬੇਟਾ, ਆਹ ਬੱਚਾ, ਆਹ ਜੇਠਾ ਹੈ ਨਾ, ਇਹੋ ਜਿਹਾ ਵਰ ਲੱਭ ਜਾਏ। ਤੇ ਸਤਿਗੁਰੂ ਨੇ ਉੱਥੇ ਬਹੁਤ ਗੰਭੀਰਤਾ ਨਾਲ ਕਿਹਾ, ਮਨਸਾ ਦੇਵੀ, ਇਹਦੇ ਵਰਗਾ ਇਕੱਲਾ ਇਹ ਹੈ, ਇਹਦੇ ਵਰਗਾ ਹੋਰ ਦੁਨੀਆਂ ਵਿੱਚ ਕੋਈ ਨਹੀਂ। ਹੁਣ ਉਹ ਰਮਜ਼ ਮਹਾਰਾਜ ਪਾ ਰਹੇ ਸਨ ਕਿ ਇਹਦੇ ਵਰਗਾ ਇਕੱਲਾ ਇਹਵੇ ਹੋਰ ਕੋਈ ਨਹੀਂ। ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਦਾ ਰਿਸ਼ਤਾ ਭਾਈ ਜੇਠਾ ਸਾਹਿਬ ਦੇ ਨਾਲ ਕਰ ਦਿੱਤਾ। ਇੱਥੇ ਇੱਕ ਅਰਜ਼ ਕਰਾਂ, ਇੱਕ ਗੁਰਮੁਖ ਪਿਆਰੇ ਬੜੇ ਬੈਰਾਗ ਚ ਕਹਿੰਦੇ ਸਨ ਕਿ ਜਿਸ ਦਿਨ ਰਿਸ਼ਤਾ ਕੀਤਾ ਤੇ ਉਸ ਦਿਨ ਪੁੱਛਿਆ ਮਾਤਾ ਮਨਸਾ ਦੇਵੀ ਨੇ ਮਹਾਰਾਜ ਕਿ ਤੁਸੀਂ ਇੱਕ ਕੰਮ ਕਰੋ, ਘਰ ਕੋਈ ਵੇਖੀ ਦੇ ਤੇ ਪਹਿਲਾਂ ਦੇਖੀਦਾ ਵੀ ਉਹਦਾ ਘਰ ਕਿੱਥੇ ਹੈ, ਫਿਰ ਦੇਖੀਦਾ ਉਹਦਾ ਰੋਟੀ ਪਾਣੀ ਕਿਵੇਂ ਚੱਲਦਾ ਹੈ, ਫਿਰ ਦੇਖਨੇ ਆ ਆਪਾਂ ਉਹਦੀ ਬਰਾਦਰੀ ਕੁੱਲ ਕੀ ਹੈ। ਤੇ ਗੁਰੂ ਅਮਰਦਾਸ ਜੀ ਨੇ ਸ਼ਬਦ ਕਹੇ ਸਨ, ਕਹਿਣ ਲੱਗੇ ਮਨਸਾ ਦੇਵੀ, ਇਹ ਸੋਢੀ ਕੁੱਲ ਦੇ ਭੂਸ਼ਣ ਹੋਣਗੇ, ਘਰ ਇਹਨਾਂ ਦਾ ਉਹ ਬਣੇਗਾ ਕਿ ਜਿੱਥੇ ਰਹਿੰਦੀ ਦੁਨੀਆਂ ਤੱਕ ਚਾਰੇ ਵਰਨਾਂ ਦੇ ਲੋਕ ਮੱਥੇ ਟੇਕਣਗੇ, ਇਹਦੇ ਘਰ ਵਿੱਚ ਮੱਥਾ ਟੇਕ ਕੇ ਭਟਕਦਿਆਂ ਹੋਇਆ ਅੰਦੇ ਅੰਦਰ ਨੂੰ ਟਿਕਾ ਮਿਲੇਗਾ। ਹਰਿਮੰਦਰ ਸਾਹਿਬ ਵੱਲ ਇਸ਼ਾਰਾ ਸੀ। ਤੀਸਰੀ ਗੱਲ ਕੀ, ਪ੍ਰਸ਼ਾਦਾ ਕਿਵੇਂ ਚੱਲੇਗਾ। ਕਹਿਣ ਲੱਗੇ ਵਕਤ ਆਏਗਾ ਇਹਨਾਂ ਦਾ ਨਾਮ ਲੈ ਕੇ ਲੋਕਾਂ ਨੂੰ ਸਵੇਰੇ ਸ਼ਾਮ 24 ਘੰਟੇ, ਇਉਂ ਕਹਿ ਲਓ 8 ਪਹਿਰੇ, ਤਨ ਦੀ ਭੁੱਖ ਦੂਰ ਕਰਨ ਵਾਸਤੇ ਲੰਗਰ ਮਿਲੇਗਾ ਤੇ ਮਨ ਦੀ ਭੁੱਖ ਦੂਰ ਕਰਨ ਵਾਸਤੇ ਸ਼ਬਦ ਤੇ ਬਾਣੀ ਮਿਲੇਗੀ। ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਸਾਹਿਬ ਨਾਲ ਗੁਰੂ ਰਾਮਦਾਸ ਜੀ ਸ਼ਬਦ ਵਰਤਾ ਗੋਇੰਦਵਾਲ ਸਾਹਿਬ ਹੋ ਗਿਆ। ਭਾਵਾਂ ਕਿ ਅਸੀਂ ਬਾਣੀ ਜਦੋਂ ਪੜ੍ਹਦੇ ਹਾਂ ਤੇ ਗੁਰੂ ਰਾਮਦਾਸ ਜੀ ਦੀ ਬਾਣੀ 30 ਰਾਗਾਂ ਦੇ ਵਿੱਚ ਹੈ। ਆਪ ਜੀ ਨੂੰ ਸ਼ਾਇਦ ਗਿਆਤ ਹੋਣਾ ਕਿ ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ 19 ਰਾਗਾਂ ਵਿੱਚ ਹੈ। ਗੁਰੂ ਅੰਗਦ ਦੇਵ ਜੀ ਦੇ 63 ਸ਼ਲੋਕ ਨੇ, ਗੁਰੂ ਅਮਰਦਾਸ ਜੀ ਦੀ ਬਾਣੀ 17 ਰਾਗਾਂ ਵਿੱਚ ਹੈ ਤੇ ਧੰਨ ਗੁਰੂ ਰਾਮਦਾਸ ਜੀ ਨੇ 19 ਰਾਗ ਗੁਰੂ ਨਾਨਕ ਸਾਹਿਬ ਵਾਲੇ ਤੇ 11 ਰਾਗ ਹੋਰ ਆਪਣੇ ਕੋਲੋਂ ਲੈ ਕੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ। ਧੰਨ ਗੁਰੂ ਰਾਮਦਾਸ ਜਦੋਂ ਗੁਰੂ ਬਣਦੇ ਨੇ ਤੇ ਮਨ ਨੂੰ ਇੰਜ ਲੱਗਦਾ ਹੈ ਕਿ ਜੋ ਕੁਝ ਉਹਨਾਂ ਵਿਆਹ ਵੇਲੇ ਮੰਗਿਆ ਉਹ ਮਨ ਨੂੰ ਗੁਰੂ ਬਣ ਕੇ ਸ਼ਬਦ ਉਚਾਰਨ ਕਰ ਦਿੱਤਾ। ਕਹਿਣ ਲੱਗੇ ਹੇ ਪਿਤਾ ਧੰਨ ਗੁਰੂ ਅਮਰਦਾਸ ਜੀ, ਮੈਨੂੰ ਕੋਈ ਦਾਜ ਨਹੀਂ ਚਾਹੀਦਾ, ਕੋਈ ਬਸਤਰ ਨਹੀਂ ਚਾਹੀਦੇ, ਕੋਈ ਭਾਂਡੇ ਨਹੀਂ ਚਾਹੀਦੇ, ਕੋਈ ਲੱਕੜ ਦਾ ਸਾਜ਼ੋ ਸਮਾਨ ਨਹੀਂ ਚਾਹੀਦਾ, ਕੋਈ ਗਹਿਣੇ ਕੋਈ ਸੋਨਾ ਚਾਂਦੀ ਨਹੀਂ ਚਾਹੀਦਾ, ਬਸ ਇੱਕ ਕਿਰਪਾ ਕਰ ਮੇਰੇ ਬਾਬੁਲ, ਜਿੱਥੇ ਤੂੰ ਇੰਨੀ ਮੈਨੂੰ ਆਪਣੇ ਘਰ ਵੀ ਥਾਂ ਦਿੱਤੀ, ਮੈਨੂੰ ਨਾਮ ਦਾ ਦਾਜ ਦੇ ਦੇ ਕਿ ਜਿਹਦੀ ਰੱਬ ਦੀ ਦਰਗਾਹ ਵੀ ਜਾ ਕੇ ਕੀਮਤ ਪੈ ਜਾਂਦੀ ਹੈ। ਅਸੀਂ ਬਚਨ ਪੜ੍ਹਨੇ ਆ ਹਰ ਪ੍ਰਭ ਮੇਰੇ ਬਾਬੁਲਾ, ਇਹ ਗੁਰੂ ਰਾਮਦਾਸ ਜੀ ਦੇ ਬਚਨ ਨੇ। ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ, ਹਰ ਹਰ ਭਗਤੀ ਕਾ ਸੁਹੇਲਾ, ਗੁਰ ਸਤਿਗੁਰ ਦਾਨ ਦਿਵਾਇਆ, ਖੰਡ ਵਰ ਭੰਡ ਹਰ ਸ਼ੋਭਾ ਹੋਈ, ਇਹ ਦਾਨ ਨ ਰਲੈ ਰਲਾਇਆ। ਹੇ ਸਤਿਗੁਰੂ ਪਿਤਾ ਜੀ, ਮੈਨੂੰ ਨਾਮ ਦਾ ਦਾਜ ਨਾਮ ਦਾ ਦਾਨ ਦਿਓ। ਮੈਂ ਸਿਰਫ ਤਰਤੀਬ ਅਨੁਸਾਰ ਪੰਚੀ ਚਾਤ ਅਰਜ਼ ਕਰਨੀ, ਕਿਉਂਕਿ ਮੈਂ ਚਾਹੁੰਦਾ ਇਸ ਪ੍ਰਸੰਗ ਨੂੰ ਇਸ ਫੇਰੀ ਵਿੱਚ ਜ਼ਰੂਰ ਮੁਕੰਮਲ ਕਰਦਿਆਂ ਸੰਖੇਪ ਦਿਆਂ। ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਗੁਰੂ ਰਾਮਦਾਸ ਦਮਾਦ ਬਣ ਕੇ ਵੀ ਸੇਵਾ ਕਰੀ ਜਾ ਰਹੇ ਨੇ। ਉਹਨਾਂ ਨੇ ਵਿਆਹ ਤੋਂ ਬਾਅਦ ਆਪਣੇ ਨੇਮ 'ਚ ਕੋਈ ਫਰਕ ਨਹੀਂ ਪੈਣ ਦਿੱਤਾ। ਆਪ ਝਾੜੂ ਲਾਉਣਾ, ਆਪ ਭਾਂਡੇ ਮਾਂਜਣੇ, ਤੇ ਬੀਬੀ ਭਾਨੀ ਜੀ ਦਾ ਇੱਕ ਸੁਭਾਅ ਸੀ, ਸਭ ਤੋਂ ਛੋਟੇ ਸਨ, ਪਰ ਅੰਮ੍ਰਿਤ ਵੇਲੇ ਪਿਤਾ ਜੀ ਨੂੰ ਇਸ਼ਨਾਨ ਬੀਬੀ ਭਾਨੀ ਜੀ ਆਪਣੇ ਖੱਤੀ ਕਰਾਉਂਦੇ ਸਨ। ਮੈਂ ਥੋੜ੍ਹੀ ਜਿਹੀ ਅਰਜ਼ ਕਰਦਿਆਂ, ਦੇਖੋ ਮਾਤਾ ਤ੍ਰਿਪਤਾ ਜੀ ਬਹੁਤ ਸਨਮਾਨਯੋਗ, ਮਾਤਾ ਖੀਵੀ ਜੀ ਗੁਰੂ ਅੰਗਦ ਸਾਹਿਬ ਦੇ ਮਹਿਲ, ਉਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਪਰ ਕੇਵਲ ਬੀਬੀ ਭਾਨੀ ਐਸੀ ਹੈ ਜਿਹੜੀ ਗੁਰੂ ਪੁੱਤਰੀ ਹੈ। ਉਹਨਾਂ ਦੇ ਪਿਤਾ ਗੁਰੂ ਅਮਰਦਾਸ ਨੇ, ਇਕੱਲੀ ਗੁਰੂ ਪੁੱਤਰੀ ਨਹੀਂ, ਉਹ ਗੁਰੂ ਪਤਨੀ ਹੈ ਜਿਹਦੇ ਪਤੀ ਗੁਰੂ ਰਾਮਦਾਸ ਨੇ, ਉਹ ਗੁਰੂ ਮਾਂ ਹੈ ਜਿਨ੍ਹਾਂ ਦੇ ਪੁੱਤਰ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ, ਗੁਰਮੁਖੋ ਉਹ ਗੁਰੂ ਦਾਦੀ ਹੈ ਜਿਹਦਾ ਪੋਤਰਾ ਵੀ ਗੁਰੂ ਹੈ, ਜਿਹਦਾ ਪੜਪੋਤਾ ਵੀ ਗੁਰੂ ਹੈ। ਮੇਰੇ ਕਹਿਣ ਤੋਂ ਮੁਰਾਦ ਇਹ ਕਿ ਬੀਬੀ ਭਾਨੀ ਉਹਨੂੰ ਹਰ ਪੱਖ ਤੇ ਦੇਖੋ, ਪਿਤਾ ਗੁਰੂ, ਪਤੀ ਗੁਰੂ, ਪੁੱਤਰ ਗੁਰੂ, ਪੋਤਾ ਗੁਰੂ, ਪੜਪੋਤਾ ਗੁਰੂ, ਤੇ ਆਪ ਆਪਣੇ ਗੁਰੂ ਪਿਤਾ ਜੀ ਦੀ ਅੰਮ੍ਰਿਤ ਵੇਲੇ ਇਸ਼ਨਾਨ ਨਾਲ ਸੇਵਾ ਕਰਨ। ਭਾਵੇਂ ਚੌਂਕੀ ਟੁੱਟਣ ਦਾ ਜ਼ਿਕਰ ਇਤਿਹਾਸ ਨੇ ਕੀਤਾ ਹੈ, ਮੈਂ ਸਿਰਫ ਸੰਖੇਪ ਜੀ ਬੇਨਤੀ ਕਰਾਂ ਕਿ ਸੱਚੇ ਪਾਤਸ਼ਾਹ ਮਹਾਰਾਜ ਗੋਇੰਦਵਾਲ ਸਾਹਿਬ ਸੇਵਾ ਕਰਾ ਰਹੇ ਨੇ, ਤੇ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਜਲ ਦੀ ਜ਼ਰੂਰਤ ਹੁੰਦੀ ਹੈ, ਦੇਖੋ ਬਾਹਰ ਇਹ ਲੋਕ ਪਾਣੀ ਭਰਨ ਜਾਈਦਾ ਤੇ ਵੱਟੇ ਮਾਰਦੇ ਨੇ, ਕੋਈ ਗਾਗਰਾ ਤੋੜਦਾ, ਤੇ ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਭਾਈ ਸਿੱਖੋ ਅਸੀਂ ਆਪਣੇ ਹੱਥਾਂ ਨਾਲ ਇੱਥੇ ਬੌਲੀ ਲਵਾਵਾਂਗੇ। ਬੇਨਤੀ ਕਰਾਂ, ਬੌਲੀ ਵਿੱਚ ਤੇ ਖੂਹ ਵਿੱਚ ਫਰਕ ਹੁੰਦਾ, ਜਿਹੜਾ ਖੂਹ ਹੈ ਨਾ ਉਹਦੇ ਵਿੱਚੋਂ ਆਪਾਂ ਰੱਸੇ ਨਾਲ ਪਾਣੀ ਖਿੱਚਦੇ ਹਾਂ, ਤੇ ਬੌਲੀ ਉਹਨੂੰ ਕਿਹਾ ਜਾਂਦਾ ਕਿ ਜ਼ਮੀਨ ਤੋਂ ਤੁਰੋ ਤੇ ਪੌੜੀਆਂ ਰਾਹੀਂ ਜਿਹਦੇ ਤੱਕ ਪਹੁੰਚਿਆ ਜਾਏ। ਖੂਹ ਪਾਣੀ ਖਿੱਚਿਆ ਜਾਂਦਾ ਤੇ ਬੌਲੀ ਜਿਹੜੀ ਹੈ ਉਹ ਪੌੜੀਆਂ ਪੌੜੀ ਦਰ ਪੌੜੀ ਥੱਲੇ ਉਤਰਨੇ ਆ। ਮਹਾਰਾਜ ਜੀ ਨੇ ਫੈਸਲਾ ਕੀਤਾ ਬੌਲੀ ਲਾਉਣ ਦਾ, ਤੇ ਨਾਲ ਇਹ ਕਿਹਾ ਵੀ ਇਸ ਬੌਲੀ ਦੀਆਂ 84 ਪੌੜੀਆਂ ਹੋਣਗੀਆਂ। ਧਿਆਨ ਦਿਆ ਜੀ, ਮਹਾਰਾਜ ਜੀ ਨੇ ਆਪਣੇ ਹੱਥੀ ਟੱਪ ਨਹੀਂ ਲਾਇਆ। ਜਿਸ ਦਿਨ ਬੌਲੀ ਦੀ ਆਰੰਭਤਾ ਹੋਈ ਤੇ ਧੰਨ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਕੋਲ ਬੁਲਾਇਆ, ਕਹਿਣ ਲੱਗੇ ਇਸ ਬੌਲੀ ਦਾ ਟੱਪ ਆਪ ਜੈਸੇ ਮਹਾਂਪੁਰਖਾਂ ਦੇ ਹੱਥੋਂ ਲੱਗੇ। ਬਾਬਾ ਬੁੱਢਾ ਸਾਹਿਬ ਉਹਨਾਂ ਬੌਲੀ ਦਾ ਟੱਪ ਲਾਇਆ, ਇਸ ਸੇਵਾ ਸ਼ੁਰੂ ਹੋ ਗਈ। ਹੁਣ ਇਹ ਬੌਲੀ ਪੱਟਣੀ ਸੀ ਤਿਰਛੀ, ਜਿਸ ਤਰ੍ਹਾਂ ਆਪਾਂ ਦਰਸ਼ਨ ਕਰਨੇ ਆ ਬੌਲੀ ਸਾਹਿਬ ਦੇ, ਆਪਨੇ ਕੀਤੇ ਹੋਣੇ। ਹਜ਼ੂਰ ਸੱਚੇ ਪਾਤਸ਼ਾਹ ਨੇ ਸ਼ੁਰੂ ਕਰਾਈ ਸੇਵਾ ਤੇ ਸੰਗਤ ਬਹੁਤ ਦੂਰ ਦੂਰ ਤੋਂ ਆਵੇ। ਇੱਥੇ ਭਾਈ ਜੇਠਾ ਸਾਹਿਬ ਗੁਰੂ ਰਾਮਦਾਸ ਜੀ ਨੇ ਆਪਣੇ ਸਿਰ ਤੇ ਜਿੰਨੀ ਟੋਕਰੀ ਢੋਈ, ਇਤਿਹਾਸ ਕਹਿੰਦਾ ਕਮਾਲ ਕਰ ਦਿੱਤੀ ਸੇਵਾ ਕਰਨ ਵਿੱਚ। ਸਭ ਤੋਂ ਪਹਿਲਾਂ ਟੋਕਰੀ ਚੁੱਕਣੀ, ਕੋਈ ਆਰਾਮ ਨਹੀਂ, ਸਵੇਰ ਤੋਂ ਸ਼ਾਮ ਤੱਕ ਸਿਰ ਤੇ ਟੋਕਰੀ ਢੋਣੀ ਤੇ ਸਾਰੇ ਦੇ ਸਾਰੇ ਕੱਪੜੇ, ਹਜ਼ੂਰ ਦਾ ਚਿਹਰਾ ਸਵਰੂਪ ਸਾਰਾ ਮਿੱਟੀ ਦੇ ਨਾਲ ਭਰਿਆ ਹੋਣਾ। ਇਸੇ ਸਮੇਂ ਇੱਕ ਘਟਨਾ ਵਾਪਰੀ ਹੈ ਕਿ ਜਿਸ ਦਿਨ ਸੇਵਾ ਬੋਲੀ ਦੀ ਹੋ ਰਹੀ ਹੈ ਤੇ ਉਸ ਵੇਲੇ ਲਾਹੌਰ ਤੋਂ ਗੁਰੂ ਰਾਮਦਾਸ ਜੀ ਦੀ ਬਿਰਾਦਰੀ ਦੇ ਕੁਝ ਸੋਢੀ ਆਏ। ਉਹਨਾਂ ਜਾਣਾ ਸੀ ਅੱਗੇ ਗੰਗਾ ਇਸ਼ਨਾਨ ਨੂੰ, ਤੇ ਉਹਨਾਂ ਵਿੱਚੋਂ ਇੱਕ ਦੋ ਨੇ ਕਿਹਾ ਵੀ ਆਪਾਂ ਗੋਇੰਦਵਾਲ ਸਾਹਿਬ ਰਾਤ ਰਹੀਏ, ਨਾਲੇ ਤਾਂ ਸੁਣਿਆ ਆਪਣੇ ਹਰਦਾਸ ਦਾ ਪੁੱਤਰ ਇੱਥੇ ਵਿਆਹਿਆ ਗਿਆ, ਉਹਦੇ ਸਹੁਰਿਆਂ ਦਾ ਘਰ ਹੈ। ਇੱਕ ਨੇ ਕਿਹਾ ਸੁਣਿਆ ਉਹਦਾ ਸਹੁਰਾ ਗੁਰੂ ਹੈ ਸਿੱਖਾਂ ਦਾ, ਕਿ ਚਲੋ ਨਾਲੇ ਰਾਤ ਰਹਿੰਦੇ ਹਾਂ ਦੇਖਦੇ ਹਾਂ, ਉੱਥੋਂ ਤਾਂ ਯਤੀਮ ਬਣ ਕੇ ਆਇਆ, ਇੱਥੇ ਅਜੇ ਦੇ ਕੁਲ ਕੀ ਹੈ। ਜਦੋਂ ਇਹ ਲੋਕ ਤੁਰੇ ਆ ਰਹੇ ਸਨ, ਕੁਝ ਬੀਬੀਆਂ ਕੁਝ ਬਜ਼ੁਰਗ, ਤੇ ਕੁਦਰਤੀ ਤੌਰ ਤੇ ਭਾਈ ਜੇਠਾ ਜੀ ਬੌਲੀ ਸਾਹਿਬ ਦੀ ਮਿੱਟੀ ਦੀ ਟੋਕਰੀ ਭਰੀ ਤੇ ਬਾਹਰ ਸੱਟਣ ਜਾ ਰਹੇ ਸਨ। ਉਹਨਾਂ ਦਾ ਚਿਹਰਾ ਮਿੱਟੀ ਨਾਲ ਸਾਰਾ ਢੱਕਿਆ ਹੋਇਆ, ਕੱਪੜਿਆਂ ਤੇ ਮਿੱਟੀ ਏ। ਤੇ ਗੁਰੂ ਰਾਮਦਾਸ ਜੀ ਨੇ ਪਹਿਚਾਣ ਲਿਆ ਵੀ ਮੇਰੇ ਬਜ਼ੁਰਗ ਆਏ ਨੇ, ਮੇਰੇ ਪਿਤਾ ਦੇ ਖਾਨਦਾਨ ਵਿੱਚੋਂ ਬਰਾਦਰੀ ਦੇ ਸੱਜਣ ਨੇ। ਟੋਕਰੀ ਕੋਲ ਰੱਖ ਕੇ ਜਾ ਕੇ ਨਮਸਕਾਰ ਕੀਤੀ, ਕਿਸੇ ਨੇ ਪਿਆਰ ਨਹੀਂ ਦਿੱਤਾ। ਕਹਿੰਦੇ ਨੇ ਇੱਕ ਬਜ਼ੁਰਗ ਨੇ ਤਾਂ ਬਾਹੋਂ ਪਕੜ ਕੇ ਕੰਬਦੇ ਹੋਏ ਨੇ ਗੁੱਸੇ ਵਿੱਚ ਕਿਹਾ, ਕਹਿਣ ਲੱਗਾ ਅਸੀਂ ਆਸ ਕਰਕੇ ਆਏ ਸਾਂ ਕਿ ਇਸ ਘਰ ਦਾ ਦਮਾਦ ਤੇਰੇ ਕੋਲ ਮਹਿਲ ਹੋਵੇਗਾ, ਤੇਰੇ ਕੋਲ ਨੌਕਰ ਹੋਣਗੇ, ਤੇਰੇ ਕੋਲ ਜ਼ਮੀਨ ਹੋਵੇਗੀ, ਆ ਤੇਰੀ ਹਾਲਤ ਕੀ ਬਣੀ ਏ, ਸਿਰ ਤੇ ਟੋਕਰੀ ਚੁੱਕੀ। ਜੇ ਇਹ ਹੀ ਟੋਕਰੀਆਂ ਚੁੱਕਣੀਆਂ ਸਨ ਤੇ ਲਾਹੌਰ ਕਿਸੇ ਦੇ ਘਰ ਨੌਕਰ ਰਹਿ ਜਾ। ਉਹਨਾਂ ਨੇ ਹਜ਼ੂਰ ਗੁਰੂ ਅਮਰਦਾਸ ਜੀ ਦੇ ਕੋਲ ਲੈ ਆਂਦਾ। ਇਹ ਸਿਰਫ ਇਸ ਕਰਕੇ ਸੀ ਕਿਉਂਕਿ ਇਹ ਪ੍ਰਸੰਗ ਗੁਰੂ ਅਮਰਦਾਸ ਦੇ ਜੀਵਨ ਨਾਲ ਸੰਬੰਧਿਤ ਨੇ। ਗੁਰੂ ਅਮਰਦਾਸ ਕੋਲ ਆ ਕੇ ਉਹਨਾਂ ਸ਼ਬਦ ਕਹੇ, ਕਹਿੰਦੇ ਨੇ ਇੱਕ ਤਾਂ ਦਮਾਦ ਤੁਸੀਂ ਬਣਾ ਲਿਆ, ਘਰ ਵਿੱਚ ਰੱਖ ਲਿਆ। ਦੇਖੋ ਗੁਰਮੁਖੋ, ਬਹੁਤ ਕੋਈ ਦੁਨੀਆਂ ਦਾ ਸਹਿਣਾ ਪੈਂਦਾ ਹੈ। ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਦੁਨੀਆਂ ਦੀ ਜ਼ਬਾਨ ਚੱਲਦਿਆਂ ਕੋਈ ਪੈਸਾ ਨਹੀਂ ਲੱਗਦਾ, ਕੈਂਚੀ ਤਾਂ ਇੱਕ ਪਾਸਿਓਂ ਕਤਰ ਦੀਏ, ਦੁਨੀਆਂ ਦੀ ਜ਼ਬਾਨ ਤਾਂ ਹਰ ਪਾਸਿਓਂ ਧਾਰ ਲਾ ਕੇ ਬੈਠੀਏ। ਚੁੱਪ ਕਰੋਗੇ ਤਾਂ ਵੀ ਟਿਕਣ ਨਹੀਂ ਦੇਣਾ, ਬੋਲੋਗੇ ਤਾਂ ਵੀ ਟਿਕਣ ਨਹੀਂ ਦੇਣਾ, ਸੇਵਾ ਕਰੋਗੇ ਤਾਂ ਵੀ ਟਿਕਣ ਨਹੀਂ ਦੇਣਾ, ਜੇ ਘਰ ਵਿੱਚ ਬਹਿ ਜਾਓਗੇ ਟਿਕਣ ਲੋਕਾਂ ਫਿਰ ਵੀ ਨਹੀਂ ਦੇਣਾ। ਮੇਰੇ ਬਾਬੇ ਨੇ ਤਾਂ ਬਾਣੀ 'ਚ ਬਚਨ ਕਹੇ, ਕਹਿਣ ਲੱਗੇ ਮਸਟ ਕਰੂੰ ਮੂਰਖ ਜਗ ਕਹੀਆ, ਧੰਨ ਗੁਰੂ ਨਾਨਕ ਸਾਹਿਬ ਪ੍ਰਭਾਤੀ ਰਾਗ। ਕਹਿੰਦੇ ਨੇ ਜੇ ਚੁੱਪ ਕਰਨਾ ਤੇ ਲੋਕ ਕਹਿੰਦੇ ਨੇ ਦੇਖਿਆ ਚੁੱਪ ਕਰਾ ਕੇ ਰੱਖ ਦਿੱਤਾ, ਹੁਣ ਕਦੀ ਬੋਲੇ। ਮਹਾਰਾਜ ਕਹਿੰਦੇ ਨੇ ਮਸਟ ਕਰੂੰ ਮੂਰਖ ਜਗ ਕਹੀਆ, ਅਧਿਕ ਬਕੂ ਤੇਰੀ ਲਵ ਲਈਆ, ਤੇ ਜੇ ਮੈਂ ਇਹਨਾਂ ਲੋਕਾਂ ਦੇ ਜਵਾਬ ਦੇਵਾਂ ਮਾਲਕਾ, ਫਿਰ ਅੰਦਰ ਦੀ ਖੇਡ ਦਾ ਕੀ ਬਣੇਗਾ। ਭਗਤ ਨਾਮਦੇਵ ਜੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਵਾਦ ਵਿਵਾਦ ਕਹੋ ਸ਼ੋ ਨਾ ਕੀਜੈ, ਜਿੰਨਾ ਸਮਾਂ ਤੂੰ ਆਪਣੇ ਸਪਸ਼ਟੀਕਰਨ ਦੇਣ ਜਾਣੇ ਨੇ, ਕਿਉਂਕਿ ਮੰਨ ਲਓ ਸਮਾਜ ਬਖਸ਼ਦਾ ਨਹੀਂ। ਅਸੀਂ ਕਿਸੇ ਬੰਦੇ ਦੀ ਨਜ਼ਰ ਵਿੱਚ ਮੰਨ ਲਓ ਜੇ ਡਿੱਗ ਪਏ ਹਾਂ, ਉਹ ਸਮਝਦਾ ਹੈ ਮੇਰੇ ਸਾਹਮਣੇ ਮੇਰੇ ਮੁਤਾਬਕ ਇਹ ਬਿਲਕੁਲ ਠੀਕ ਨਹੀਂ, ਤੇ ਕੀ ਲੋੜ ਹੈ ਉਹਨੂੰ ਸਪਸ਼ਟੀਕਰਨ ਦੇਣ ਦੀ ਕਿ ਮੈਂ ਚੰਗਾ ਵਾਂ, ਮੈਂ ਇਹ ਕੰਮ ਨਹੀਂ ਕੀਤਾ। ਜਿੰਨਾ ਸਮਾਂ ਬੰਦੇ ਨੂੰ ਸਪਸ਼ਟੀਕਰਨ ਦੇਣੇ ਨੇ, ਕੋਈ ਦੋ ਸੁਖਮਨੀ ਸਾਹਿਬ ਦੇ ਪਾਠ ਕਰ ਲੈ, ਤੇਰੇ ਅੰਦਰ ਨੂੰ ਟਿਕਾ ਮਿਲ ਜਾਏ, ਬੰਦਾ ਫਿਰ ਵੀ ਨਹੀਂ ਖੁਸ਼ ਹੋਣਾ। ਮਹਾਰਾਜ ਜੀ ਨੇ ਬਾਣੀ ਚ ਕਿਹਾ ਬਾਦ ਵਿਵਾਦ ਕਾਹੋਂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ, ਤੂੰ ਬੰਦਗੀ ਕਰ। ਹਜ਼ੂਰ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਦੇਖੋ ਦਮਾਦ ਬਣਾਇਆ, ਘਰ ਰੱਖ ਲਿਆ, ਸਿਰ ਤੇ ਟੋਕਰੀਆਂ ਚੁਕਾਈਆਂ। ਕਹਿਣ ਲੱਗੇ ਜਿਹੜੇ ਸ਼ਬਦ ਅਗਲੇ ਕਹਿ ਜ਼ਬਾਨ ਕੰਬਦੀ ਏ, ਕਹਿੰਦਿਆਂ ਗੁਰੂ ਅਮਰਦਾਸ ਦੇ ਸਾਹਮਣੇ ਕਹਿੰਦੇ ਨੇ ਇਹਨਾਂ ਦੇ ਮਾਂ ਬਾਪ ਚਲੇ ਗਏ ਸਨ, ਚੰਗਾ ਹੁੰਦਾ ਜੇ ਟੋਕਰੀਆਂ ਢੋਣੀਆਂ ਸਨ, ਇਹਦੀ ਵੀ ਬਚਪਨ ਵਿੱਚ ਮੌਤ ਹੋ ਜਾਂਦੀ। ਜਦੋਂ ਇਹ ਸ਼ਬਦ ਕਹਿ ਗੁਰੂ ਅਮਰਦਾਸ, ਜਿਨ੍ਹਾਂ ਦਾ ਹਿਰਦਾ ਇਹਨਾਂ ਕਰੁਣਾ ਨਾਲ ਭਰਿਆ ਹੈ, ਕਹਿਣ ਲੱਗੇ ਬਸ ਹੁਣ ਅੱਗੇ ਨਾ ਕੁਛ ਬੋਲਿਓ। ਗੁਰੂ ਰਾਮਦਾਸ ਚਰਨ ਪਕੜ ਕੇ ਕਹਿੰਦੇ ਨੇ ਮਹਾਰਾਜ ਕਿਰਪਾ ਕਰਕੇ ਆਪ ਜੀ ਨਾ ਕੁਛ ਕਿਰਪਾ ਕਰਿਓ, ਤਰਸ ਕਰਿਓ, ਕੁਛ ਨਾ ਇਹਨਾਂ ਨੂੰ ਕਿਹਾ ਜੇ, ਤੁਹਾਡੇ ਸ਼ਬਦ ਅਮੋਘ ਬਾਣ ਨੇ, ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਤੇਰੀ ਟੋਕਰੀ ਵਿੱਚ ਬਰਕਤਾਂ ਕੀ, ਇਹਨਾਂ ਨੂੰ ਕੀ ਪਤਾ ਇਹ ਮਿੱਟੀ ਨਹੀਂ, ਇਹ ਤਾਂ ਕੇਸਰ ਦੇ ਛਿੱਟੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਉੱਥੇ ਜਿਹੜੇ ਸ਼ਬਦ ਕਹੇ ਉਹ ਮੈਂ ਜ਼ਰੂਰ ਆਪ ਨਾਲ ਸਾਂਝੇ ਕਰ ਦਿੰਦਾ। ਕਹਿਣ ਲੱਗੇ ਸੋਢੀ ਕੁੱਲ ਦੇ ਬਜ਼ੁਰਗੋ, ਤੁਸੀਂ ਕਹਿੰਦੇ ਹੋ ਸਿਰ ਤੇ ਟੋਕਰੀ ਚੁੱਕੀ, ਪਰ ਮੇਰੇ ਅੰਦਰ ਨੂੰ ਪੁੱਛ ਕੇ ਦੇਖੋ ਕੌਣ ਕਹਿੰਦਾ ਟੋਕਰੀ ਚੁੱਕੀ। ਇੱਕ ਬਜ਼ੁਰਗ ਨੇ ਕਿਹਾ ਆਹ ਦੇਖੋ ਟੋਕਰੀ। ਕਹਿਣ ਲੱਗੇ ਤੁਹਾਨੂੰ ਇਸ ਦੇ ਸਿਰ ਤੇ ਟੋਕਰੀ ਦਿਸਦੀ ਏ, ਜਦੋਂ ਮੇਰੇ ਸਾਹਮਣੇ ਲੰਘਦਾ ਹੈ ਨਾ, ਮੈਨੂੰ ਇਹਨਾਂ ਦੇ ਸਿਰ ਉੱਤੇ ਗੁਰੂ ਨਾਨਕ ਦਾ ਛਤਰ ਦਿਸਦਾ ਹੈ। ਇਹ ਟੋਕਰੀ ਨਹੀਂ, ਇਹ ਛਤਰ ਹੈ। ਉੱਥੇ ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਇਹ ਸ਼ਬਦ ਲਿਖੇ ਨੇ। ਸੋਢੀਆਂ ਨੇ ਕਿਹਾ ਵੀ ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤ ਕੇ ਮਰੇ ਸਦਨ ਕੋ ਤਿਆਗਾ, ਘਰ ਸਸੁਰਾਰ ਬਸਿਓ ਨਿਰਭਾਗਾ। ਇਹ ਸ਼ਬਦ ਕਹੇ ਨੇ ਪਿਤ ਕੇ ਮਰੇ, ਪਿਤ ਦਾ ਅਰਥ ਬਾਪੂ, ਸਦਨ ਦਾ ਅਰਥ ਘਰ, एपी जन्म्यो वंश हमारे लाज गवाई सर्व प्रकारे पित के मरे सदन को त्यागा घर ससुरार बस्यो नरपागा इसने तो सिर छा माटी पाई करो विचार ना तुम उचताई। तन गुरु अमरदास महाराज जी ने शब्द कह लगे जे ए वंश जन्म न धारे जे तुहाडी कुल विच ए पैदा न हुंदा गिरत नरक में पितर तुम्हारे तुहाडे पितरां ने नरका दी अग विसरना सी। इन्हें जन्म लिया तुहाडी कुल दा नाम उच्चा होवेगा तुहाडे परिवार दा नाम उच्चा होवेगा। मुक दी गल की इत्थे बौलियां बन लगी बौली बन गई 84 पौड़ियां महाराज जी ने बनाईयां। एक गुरमुख महापुरख शायद आपने ना सुनिया होना है बाबा निरंजन सिंह जी पटियाले वाले संत स्कॉलर उन्होंने कहिंदे सन वो कहिंदे ने जेड़ियां उतरने आपां अखीरलियां पौड़ियां ने ना बिल्कुल थले जाके शुरुआत जिथों बौली दी वो पौड़ियां गुरु रामदास ने अपने खत्थी बनाईयां। लिखते ने उस पौड़ी ते बैठिया वह पौड़ियां हत्थी बनाईयां। ते इसे समय दरमियान एक घटना है जिहड़ी रूहानियत नाल संबंधित एक बीबी टोकरी ढोंदी सी। मैं तां कहन लगा क्योंकि अज अवस्था नहीं कल नूं इह किते किरपा हो जाए ते इह ना सोचिए थानू किसे सुनाया ही ना। उन्हें सिर ते टोकरी चुकनी ते नाल हथ मार देना टोकरी सट के आउणी फिर हथ मारना। ते सिखा ने एक दिन कहा महाराज बीबी नूं पता नहीं की है कि सिर ते टोकरी चुक दीए ते कदी कदी खत मार दीए। ते महाराज कहन लगे भाई ये बीबी ब्रह्म ज्ञान दी ज्ञाती है ये ब्रह्म ज्ञानी है। उन्हें क्या महाराज ये की कहन लगे पुछो ए तो जदों पुछया कहन लगी ये तां धन गुरु अमरदास पिता जी जानदे कहिंदी असल च काबल च मेरा बच्चा है मेरा परिवार जदों पंगूड़े च पांदा है मैं सुरत करके इन्नी बच्चे दे नेड़े जानी हां जदों खत मारनी हां पंगूड़ा अपने आप हिलन लग पैंदा है मेरा बच्चा चुप कर जांदा है इधर मैं सेवा करी जानी हां। महाराज जी ने कहा इस शरीर तो देह विच रह के बदेही है। हुण मैं फिर बेनती करा कि गुरु ग्रंथ साहिब दी बाणी नूं पढ़ोगे तां इह सारियां रहमतां मिल गईआं इह दाता हैं। इसे दरमियान जदों बौली दी बन गई पर कड़ ना टुटे कड़ आप समझदे जो अखीर ते पानी आपां कड़ने हन ते पत्थर दे कड़ कई वारी हुंदे ने पत्थर दी जमीन आ जांदी। कारीगरां ने कहा भी कोई कड़ तोड़े थले जाके उतर के पौड़ियां पर एक गल बड़ी स्पष्ट है कि जेड़ा हथौड़े शैणी नाल कड़ तोड़ेगा पत्थर तोड़ेगा हो सकदा बंदा वापस ना आए पानी विच ही रह सकदा। पानी इन्ने जोर दा थल्यों निकलना है कि वह पानी विच रह सकदा है। महाराज जी ने कहा कोई सिख कहिंदे ने एक नौजवान माता उहदी विधवा सी पिता चलाना कर चुके ने उन्हें कहा महाराज कृपा करो मैनू सेवा बख्शो। हुण लोग कोल खलोते कारीगर ने कहा देखी कण जदों टुटना है पानी इन्ने प्रैशर नाल फट के थल्यों निकलना है हो सकता है उस डूंगे पानी भी तू चला जाए। उन्हें कहा धन गुरु अमरदास जी सच्चे पिता जी आप कृपा करो जदों मैं कड़ तोड़दा होवां तुसी अपनी मुबारक अमृत दृष्टि मेरे ते रखियो मैनूं पता है जिहदे ते तेरी नजर पै जाए वह जिउंदिआं भी नहीं डुबदा वह डुबिया होया भी तर जांदा। वह थले उतरिया जी संगत देखण लग पई उन्हें अपने हत्थां विच हथौड़ा पकड़ शैणी नाल सट मारनी शुरू कीती। कुछ कु समय दरमियान जदों उन्हें पत्थर दा कण तोड़िया ते थल्यों पूरे जोर नाल पानी निकलिया सच ओही होया जो मिस्त्री कारीगर कहिंदे सन भाई माणक चंद पानी विच रह गया उहदा नाम माणक चंद सी पानी विच रह गया। मां आई आके रो पई कि महाराज मेरा तां सहारा इको। सतगुरु ने कहा माई रो ना कहन लगी महाराज मेरा पुत्र पानी च डुब गया। सतगुरु ने शब्द बड़े प्यारे कहे कहन लगे माई नाम माणक रखिया ही माणक नहीं डुबदे हुंदे पत्थर डुबदे हुंदे ने माणक नहीं डुबेगा। जदों इन्ने शब्द कहे भाई माणक चंद उसे पानी दे बहाव नाल बाहर आए कहिंदे ने उहनां दा पानी बाहर कढ तन गुरु अमरदास जी ने अमृत दृष्टि उहनां ते कीती। जिस दिन आप हजूर ने इशनान कीता उस बौली विच
ਫਿਰ ਨਾਲ ਇਹ ਵੀ ਕਿਹਾ ਕਿ 84 ਪੌੜੀਆਂ ਨੇ। ਹੁਣ ਕਈ ਤਾਂ ਇਹ ਕਹਿਣ ਲੱਗ ਪਏ ਆ ਵੀ 84 ਕੱਟਣ ਦੀ ਗੱਲ ਜੀ, ਇਹ ਕਿਵੇਂ ਹੋ ਸਕਦਾ ਹੈ? ਉਹ ਭਾਈ ਗੁਰਸਿੱਖੋ, 84 ਪਾਠ ਬੰਦਾ ਟੇਕੇ ਕਰ ਜਾਏ, ਇਹ ਦੇਖੋ ਨਾ, 84 ਦੀ ਗਿਣਤੀ ਨਾ ਕੱਲੀ ਕਰੀਏ, ਟਿਕ ਕੇ 84 ਪਾਠ ਇੱਕ ਚਿੱਤ ਜੇ ਇੱਕ ਚਿੰਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ, ਤੇ ਜਿਹੜਾ ਸਾਰਾ ਦਿਨ 84 ਪਾਠ ਕਿਤੇ ਟਿਕ ਕੇ ਕਰ ਜਾਏ ਕਿ ਉਹ 84 ਦੀ ਜੂਨ ਵਿੱਚ ਕਿਤੇ ਆ ਸਕੇਗਾ। ਗੱਲ ਤਾਂ ਸਿਰਫ ਅੰਦਰ ਦੀ ਸ਼ਰਧਾ ਦੀ ਹੈ। ਹੁਣ ਜੇ ਆਪਾਂ ਜਿੱਧਰ ਆਪਾਂ ਤੁਰ ਪਏ ਹਾਂ ਨਾ ਹਰ ਗੱਲ ਨੂੰ ਨਖੇੜਨ ਵਾਸਤੇ, ਦੇਖੋ ਫਿਰ ਬੇਨਤੀ ਕਰਾਂ ਕਿ ਭਾਵਨਾ ਹੋਵੇ। ਜਦੋਂ ਬੋਲੀ ਸਾਹਿਬ ਬਣ ਗਈ, ਹਜ਼ੂਰ ਨੇ ਆਪ ਇਸ਼ਨਾਨ ਕੀਤਾ। ਹੁਣ ਇੱਥੇ ਸਵਾਲ ਉੱਠੇਗਾ ਵੀ ਬੌਲੀ ਕਿਉਂ ਬਣਾਈ? ਨੇਰੇ ਤਾਂ ਵਿਆਸ ਵਗਦਾ ਸੀ, ਸਰੋਵਰ ਬਾਅਦ ਵਿੱਚ ਬਣੇ ਨੇ, ਬੌਲੀ ਪਹਿਲਾਂ ਬਣੀ ਹੈ। ਅੰਮ੍ਰਿਤਸਰ ਦੇ ਸਰੋਵਰ ਬਾਅਦ ਵਿੱਚ ਨੇ, ਬੌਲੀ ਗੁਰੂ ਅਮਰਦਾਸ ਜੀ ਨੇ ਬਣਾਈ। ਉਹਦਾ ਇੱਕ ਕਾਰਨ ਸੀ ਕਿ ਉਸ ਵਕਤ ਦੀ ਜਿਹੜੀ ਜਾਤ ਪਾਤ ਵਰਨ ਵੰਡ ਸੀ, ਸ਼ੂਦਰ ਜਿਹੜਾ ਉਹਦਾ ਖੂਹ ਵੱਖਰਾ ਸੀ, ਬ੍ਰਾਹਮਣ ਦਾ ਵੱਖਰਾ ਸੀ। ਮੇਰੇ ਗੁਰੂ ਨੇ ਕਿਹਾ ਮੈਂ ਬੌਲੀ ਬਣਾਵਾਂਗਾ ਤੇ ਜਿਹੜਾ ਪਾਠ ਕਰਕੇ ਉੱਥੇ ਬ੍ਰਾਹਮਣ, ਉੱਥੇ ਸ਼ੂਦਰ, ਉੱਥੇ ਉੱਚਾ, ਉੱਥੇ ਨੀਵਾਂ ਜਦੋਂ ਪਾਠ ਕਰੇਗਾ, ਪਹਿਲਾਂ ਤਾਂ ਇੱਥੋਂ ਦਾ ਗੇੜ ਮੁੱਕੇਗਾ, ਪਾਠ ਕਰਨ ਨਾਲ ਅੱਗੇ ਦੇ ਗੇੜ ਵੀ ਮੁੱਕ ਜਾਣ। ਬੌਲੀ ਇਸ ਕਰਕੇ ਸੀ ਕਿ ਇਕੱਠੇ ਇਸ਼ਨਾਨ ਕਰਨ ਸਾਰੇ ਸੱਚੇ ਪਾਤਸ਼ਾਹ ਨੇ ਜਿੱਦਣ ਬੌਲੀ ਤਿਆਰ ਹੋ ਗਈ ਤੇ ਉਸ ਦਿਨ ਕਿਹਾ ਵੀ ਇਹਨੂੰ ਲੰਗਰ ਲਾਇਆ ਜਾਏਗਾ। ਇੱਥੇ ਮੈਂ ਸਿਰਫ ਰੋਕ ਕੇ ਲੰਗਰ ਸੰਬੰਧੀ ਕੁਝ ਬੇਨਤੀ ਕਰਨੀ ਹੈ ਕਿ ਲੰਗਰ ਲਾਇਆ ਜਾਏਗਾ। ਲੰਗਰ ਸ਼ਬਦ ਸੰਸਕ੍ਰਿਤ ਦਾ ਨਹੀਂ, ਲੰਗਰ ਸ਼ਬਦ ਪੰਜਾਬੀ ਦਾ ਨਹੀਂ, ਅਸਲ ਵਿੱਚ ਲੰਗਰ ਸ਼ਬਦ ਇਹ ਫਾਰਸੀ ਦਾ ਹੈ। ਫਾਰਸੀ ਵਿੱਚ ਲੰਗਰ ਕਦੀ ਦੇਖੋ, ਜਿਹੜੇ ਨੇਵੀ ਚ ਕੰਮ ਕਰਦੇ ਰਹੇ ਹੋਣੇ ਨੇ, ਲੰਗਰ ਲੋਹੇ ਦਾ ਉਹ ਟੁਕੜਾ ਹੁੰਦਾ ਕਿ ਜਦੋਂ ਜਹਾਜ਼ ਨੂੰ ਰੋਕਣਾ ਹੋਵੇ ਤੇ ਲੰਗਰ ਨੂੰ ਪਾਣੀ ਦੇ ਵਿੱਚ ਸੱਟਿਆ ਜਾਂਦਾ ਹੈ। ਉਂਝ ਜਿਹੜਾ ਲੰਗਰ ਸ਼ਬਦ ਦੀ ਪਹਿਲੀ ਵਰਤੋਂ 12ਵੀਂ ਤੇ 13ਵੀਂ ਸਦੀ ਵਿੱਚ ਸੂਫੀਆਂ ਦੇ ਡੇਰੇ ਤੇ ਸ਼ੁਰੂ ਹੋਈ ਸੀ। ਜਿਹੜੇ ਮੁਸਲਮਾਨ ਸੂਫੀ ਸਨ ਉਹਨਾਂ ਦੇ ਡੇਰਿਆਂ ਵਿੱਚ ਲੰਗਰ ਦੀ ਗੱਲ ਸ਼ੁਰੂ ਹੋਈ। ਫਾਰਸੀ ਵਿੱਚ ਇਹਦੇ ਦੋ ਅਰਥ ਨੇ। ਇੱਕ ਲੰਗਰ ਦਾ ਅਰਥ ਹੈ ਕਿ ਲੋਹੇ ਦਾ ਟੁਕੜਾ ਜਿਹਦੇ ਨਾਲ ਜਹਾਜ਼ ਰੋਕਣੇ, ਤੇ ਦੂਜਾ ਲੰਗਰ ਦਾ ਅਰਥ ਹੈ ਲੋੜਵੰਦ ਲਈ, ਮੁਥਾਜ ਲਈ, ਕਿ ਜਿਸ ਬੰਦੇ ਨੂੰ ਜ਼ਰੂਰਤ ਹੈ ਉਹਦੇ ਵਾਸਤੇ ਭੋਜਨ ਵਰਤਾਉਣਾ ਤੇ ਭੋਜਨ ਤਿਆਰ ਕਰਨਾ। ਇਹ ਦੋ ਅਰਥ ਕੀਤੇ ਨੇ ਫਾਰਸੀ ਵਿੱਚ ਲੰਗਰ ਦੇ। ਮਹਾਰਾਜ ਜੀ ਨੇ ਕਿਹਾ ਵੀ ਲੰਗਰ ਲਾਇਆ ਜਾਏਗਾ। ਉੱਥੇ ਨਾਲ ਇਹ ਹਦਾਇਤ ਕਰ ਦਿੱਤੀ ਕਿ ਪਾਛੈ ਪਹਿਲੇ ਪੰਗਤ, ਪਾਛੈ ਸੰਗਤ। ਪਹਿਲਾਂ ਲੰਗਰ ਛੱਕ ਕੇ ਆਓ, ਬਾਅਦ ਵਿੱਚ ਸੰਗਤ ਵਿੱਚ ਆਉਣਾ, ਕਿਉਂਕਿ ਗੋਇੰਦਵਾਲ ਵਿੱਚ ਕੁਝ ਖੱਤਰੀ ਪਰਿਵਾਰ, ਕੁਝ ਬ੍ਰਾਹਮਣ ਕੀ ਕਰਦੇ ਸਨ, ਉਹਨਾਂ ਨੇ ਕੀਰਤਨ ਕਥਾ ਸੁਣ ਲੈਣਾ ਤੇ ਲੰਗਰ ਵਿੱਚ ਨਾ ਜਾਣਾ। ਉਹ ਇਸ ਕਰਕੇ ਨਹੀਂ ਸਨ ਜਾਂਦੇ ਕਿਉਂਕਿ ਸਾਡੀ ਜ਼ਾਤ ਉੱਚੀ, ਅਸੀਂ ਤਾਂ ਵਰਨ ਵੰਡ ਮੁਤਾਬਕ ਚੌਂਕਾ ਬਣਾ ਕੇ ਭੋਜਨ ਛਕਨੇ ਆ, ਬਾਬੇ ਅਮਰਦਾਸ ਨੇ ਤਾਂ ਸਾਰੇ ਇੱਕੋ ਪੰਗਤ ਵਿੱਚ ਬਿਠਾ ਦਿੱਤੇ। ਮਹਾਰਾਜ ਜੀ ਨੇ ਕਿਹਾ ਬੌਲੀ ਸਾਹਿਬ ਤਿਆਰ ਹੋ ਗਏ ਨੇ ਤੇ ਲੰਗਰ ਲਾਇਆ ਜਾਏਗਾ। ਹਜ਼ੂਰ ਨੇ ਲੰਗਰ ਸ਼ੁਰੂ ਕੀਤਾ ਸਾਧ ਸੰਗਤ। ਉਂਝ ਵੈਸੇ ਲੰਗਰ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੇ ਪੜ੍ਹੀਏ ਤੇ ਪਹਿਲੀ ਵਾਰ ਬਾਬਾ ਸੱਤਾ ਬਲਵੰਡ ਜੀ ਨੇ ਕੀਤਾ। ਲੰਗਰ ਚੱਲੇ ਗੁਰੂ ਸ਼ਬਦ ਹਰ ਤੋਟ ਨਾ ਆਵੀ ਖੱਟੀਐ, ਕਿ ਗੁਰੂ ਅੰਗਦ ਦੇਵ ਦੇ ਦਰਬਾਰ ਵਿੱਚ ਗੁਰਬਾਣੀ ਦਾ ਲੰਗਰ ਚੱਲਦਾ ਹੈ। ਤੇ ਦੂਜਾ ਲੰਗਰ ਕਹਿਣ ਲੱਗੇ ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਸ਼ੌਂ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ, ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ। ਮਾਤਾ ਖੀਵੀ ਜੀ ਆਪਣੇ ਖੱਤੀ ਲੰਗਰ ਤਿਆਰ ਕਰਦੇ ਸਨ। ਜਦੋਂ ਗੁਰੂ ਅਮਰਦਾਸ ਦੇ ਲੰਗਰ ਦਾ ਜ਼ਿਕਰ ਪੜ੍ਹਦੇ ਹਾਂ ਤੇ ਇੱਕ ਬਚਨ ਹੁੰਦਾ, ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਧੰਨ ਗੁਰੂ ਨਾਨਕ ਸਾਹਿਬ ਨੇ 20 ਰੁਪਈਆਂ ਤੋਂ ਇਹ ਲੋੜਵੰਦ ਜਿਹੜੇ ਸੰਤ ਬੰਦਗੀ ਕਰਨ ਵਾਲੇ ਸਨ ਉਹਨਾਂ ਨੂੰ ਲੰਗਰ ਛਕਾਇਆ। ਮਹਾਰਾਜ ਜੀ ਨੇ ਤਾਂ ਆਪਣੀ ਮੁਖਾਰਬਿੰਦ ਤੋਂ ਅਚਲ ਦੀ ਧਰਤੀ ਦੇ ਵਟਾਲੇ ਨੇੜੇ ਅਚਲ ਇਹ ਸ਼ਬਦ ਕਹਿ ਸਨ। ਜਦੋਂ ਉਹਨਾਂ ਕਿਹਾ ਵੀ ਤੁਸੀਂ ਖਲ ਬਾਂਧਦੇ ਹੋ, ਪੁੱਤਰਾਂ ਕੋਲ ਆ ਕੇ ਬਹਿ ਗਏ, ਉਦਾਸੀਆਂ ਵਾਲੇ ਕੱਪੜੇ ਲਾ ਦਿੱਤੇ, ਤੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਕਾਹਦੇ ਜੋਗੀ ਤੁਸੀਂ ਕਿ ਗ੍ਰਿਸਤੀਆਂ ਤੋਂ ਨਫ਼ਰਤ ਕਰਦੇ ਹੋ ਤੇ ਜਿਨ੍ਹਾਂ ਤੋਂ ਨਫ਼ਰਤ ਕਰਦੇ ਹੋ ਰੋਟੀਆਂ ਉਹਨਾਂ ਦੇ ਘਰਾਂ ਵਿੱਚੋਂ ਮੰਗ ਮੰਗ ਕੇ ਖਾਂਦੇ। ਜੇ ਗ੍ਰਿਸਤੀ ਮਾੜੇ ਨੇ ਤੇ ਫਿਰ ਟੁਕੜੇ ਕਿਉਂ ਮੰਗਣ ਜਾਂਦੇ ਹੋ? ਸਤਿਗੁਰੂ ਦੇ ਬਚਨ ਸਨ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚੋਂ, ਹੋਏ ਅਤੀਤ ਗ੍ਰਿਸਤ ਤਜ, ਫਿਰ ਉਹਨੂੰ ਕੇ ਘਰ ਮੰਗਣ ਜਾਈ। ਜਿਨ੍ਹਾਂ ਤੋਂ ਨਫ਼ਰਤ ਕਰਦੇ ਹੋ ਉਹਨਾਂ ਤੋਂ ਮੰਗਣ ਜਾਂਦੇ ਹੋ? ਧੰਨ ਗੁਰੂ ਨਾਨਕ ਸਾਹਿਬ ਦਾ ਬਾਣੀ ਵਿੱਚ ਇੱਕ ਬਚਨ ਹੈ, ਕਹਿੰਦੇ ਨੇ ਜਿਹੜਾ ਬੰਦਾ ਸਿਰਫ ਢਿੱਡ ਦੀ ਖਾਤਰ ਕਰਮ ਕਰਦਾ, ਖਿਮਾ ਕਰਿਓ, ਭਾਵੇਂ ਗੁਰਦੁਆਰੇ ਦਾ ਭਾਈ ਹੋਵੇ, ਭਾਵੇਂ ਪੰਡਿਤ ਹੋਵੇ ਮੰਦਿਰ ਦਾ ਤੇ ਭਾਵੇਂ ਮੁੱਲਾ ਹੋਵੇ ਮਸੀਤ ਦਾ ਤੇ ਭਾਵੇਂ ਬਾਬਾ ਜੀ ਕਹਿੰਦੇ ਨੇ ਕਿਸੇ ਮੱਠ ਦਾ ਜੋਗੀ ਹੋਵੇ, ਜੇ ਤੇਰੀ ਪਰਾ ਲਬਧ ਵੀ ਪਰਮਾਤਮਾ ਨੇ ਗੁਰਦੁਆਰਾ ਮੰਦਿਰ ਮਸਜਿਦ ਲਈ ਬਣਾਈਏ, ਚੇਤੇ ਰੱਖੀ ਜਿੱਥੇ ਤੇਰੀ ਪਰਾ ਲਬਧ ਰੋਟੀ ਹੈ ਉੱਥੇ ਲੋੜਵੰਦ ਦੀ ਸੇਵਾ, ਲੰਗਰ ਦੀ ਸੇਵਾ, ਲੋੜਵੰਦਾਂ ਦੀ ਮਦਦ, ਇਹ ਤੇਰਾ ਫਰਜ਼ ਜੇ ਨਹੀਂ ਕਰਦਾ। ਉਹਨੂੰ ਫਿਰ ਬਾਬਾ ਜੀ ਨੇ ਕਿਹਾ ਗਿਆਨ ਵਿਖੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕਹਿ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀਐ ਪਾਏ, ਕਾਲ ਖਾਏ ਕਿ ਛਾਤੋਂ ਦੇ ਨਾਨਕ ਰਾਹ ਪਛਾਣ ਐਸੇ। ਮਹਾਰਾਜ ਜੀ ਨੇ ਚਾਰੇ ਗਿਣ ਦਿੱਤੇ, ਧਿਆਨ ਦਿਆ ਜੇ, ਗਿਆਨ ਵਿਖੂਣਾ ਗਾਵੇ ਗੀਤ, ਇਹ ਪੰਡਿਤ ਲਈ ਕਿਹਾ ਗਿਆ, ਅੰਦਰ ਗਿਆਨ ਨਹੀਂ ਬਾਹਰੋਂ ਗਲੇ ਤੋਂ ਰੋਜ਼ ਗਾਈ ਜਾਂਦਾ ਰੱਬ ਬੜਾ ਬੇਅੰਤ ਰੱਬ ਬੜਾ ਬੇਅੰਤ, ਭੁੱਖੇ ਮੁੱਲਾਂ ਘਰੇ ਮਸੀਤ, ਇਹ ਮੁਸਲਮਾਨ ਲਈ, ਗਿਆਨ ਵਿਖੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕਹਿ ਕੰਨ ਪੜਾਏ, ਜੋਗੀ ਬਣ ਗਿਆ ਕੰਨ ਪੜਵਾ ਲੈ, ਫਕਰ ਕਰੇ ਲੋਕਾਂ ਨੂੰ ਕਹਿੰਦਾ ਆਪਾਂ ਤਾਂ ਫਕੀਰ, ਖੁਰ ਜਾਤ ਗਵਾਏ। ਮਹਾਰਾਜ ਕਹਿੰਦੇ ਨੇ ਫਕੀਰੀ ਦਾ ਪਤਾ ਹੀ ਫਕੀਰੀ ਕੀ ਹੁੰਦੀ ਹੈ, ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੀਆਂ ਪਾਏ, ਪਰ ਕਾਲ ਖਾਏ ਜਿਹੜਾ ਆਪਣੀ ਕਿਰਤ ਕਰਦਾ ਹੈ, ਦਸਵੰਦ ਦੀ ਮਾਇਆ ਲਿਆਉਂਦਾ ਹੈ ਗੁਰੂ ਕੋਲ, ਲੰਗਰ ਵੀ ਸੇਵਾ ਕਰਦਾ, ਕਾਲ ਖਾਏ ਕਿ ਚੌਥੋਂ ਦੇ ਨਾਨਕ ਰਾਹ ਪਛਾਣ ਐਸੇ। ਮਹਾਰਾਜ ਜੀ ਨੇ ਕਿਹਾ ਵੀ ਲੰਗਰ ਦੀ ਸੇਵਾ, ਭਾਈ ਗੁਰਦਾਸ ਸਾਹਿਬ ਨੇ ਤਾਂ ਇੱਥੋਂ ਤੱਕ ਹੈ, ਕਹਿਣ ਲੱਗੇ ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ, ਆਪ ਖਵਾਉਂਦਾ ਗੁਰੂ ਕੇ ਸਿੱਖ ਦਾ ਜੀਵਨ ਹੈ। ਮੈਂ ਤਾਂ ਇਹਦਾ ਜ਼ਿਕਰ ਛੋਇਆ ਹੈ ਕਿਉਂਕਿ ਇੱਕ ਘਟਨਾ ਗੁਰੂ ਗ੍ਰੰਥ ਸਾਹਿਬ ਵਿੱਚ ਇਹਦੇ ਨਾਲ ਸੰਬੰਧਿਤ ਹੈ, ਬਾਣੀ ਵਿੱਚ। ਮਹਾਰਾਜ ਜੀ ਨੇ ਕਿਹਾ ਲੰਗਰ ਛਕੋ, ਉੱਥੇ ਜੀ ਉੱਚੀ ਜਾਤ ਵਾਲਿਆਂ ਵਿਰੋਧ ਕਰ ਦਿੱਤਾ। ਇੱਕ ਤਪਾ ਸੀ ਗੋਇੰਦਵਾਲ, ਉਹਦਾ ਨਾਮ ਸੀ ਖਰੀ ਰਾਮ, ਉਹ ਸੀ ਮਰਵਾਹ ਖੱਤਰੀ, ਉਹਨੇ ਗੁਰੂ ਸਾਹਿਬ ਦਾ ਬਹੁਤ ਵਿਰੋਧ ਕੀਤਾ ਜੀ। ਗੁਰੂ ਰਾਮਦਾਸ ਜੀ ਨੇ ਸਭ ਕੁਝ ਅੱਖਾਂ ਨਾਲ ਦੇਖਿਆ ਕਿ ਗੁਰੂ ਅਮਰਦਾਸ ਦਾ ਕਿਵੇਂ ਵਿਰੋਧ ਕੀਤਾ। ਜਿਸ ਦਿਨ ਮਹਾਰਾਜ ਜੀ ਨੇ ਬੌਲੀ ਬਣਾਈ, ਸਭ ਨੇ ਇੱਕ ਤਾਂ ਇਸ਼ਨਾਨ ਕੀਤਾ, ਉਹਨੇ ਰੌਲਾ ਪਾਇਆ, ਲੋਕ ਬਾਬੇ ਅਮਰਦਾਸ ਦੇ ਕੋਲ ਨਾ ਜਾਓ, ਇਹ ਪਖੰਡ ਕਰਦਾ ਹੈ, ਇਹਨੇ ਤਾਂ ਕਈ ਸਦੀਆਂ ਦੀ ਬਣੀ ਸਾਰੀ ਮਰਿਆਦਾ ਤੋੜ ਕੇ ਰੱਖ ਦਿੱਤੀ। ਬ੍ਰਾਹਮਣ ਦੇ ਖੂਹ ਤੇ ਸ਼ੂਦਰ ਨਹੀਂ ਸੀ ਜਾਂਦਾ, ਸ਼ੂਦਰ ਦੇ ਖੂਹ ਤੇ ਬ੍ਰਾਹਮਣ ਨਹੀਂ ਸੀ ਜਾਂਦਾ, ਉਹ ਦੇਖੋ ਸਭ ਕੁਝ ਉਡਾ ਦਿੱਤਾ ਪੁਰਾਤਨ, ਇਹਨੇ ਇੱਕ ਬੌਲੀ ਵਿੱਚ ਸਾਰਿਆਂ ਨੂੰ ਇਸ਼ਨਾਨ ਕਰਾ ਦਿੱਤਾ, ਵਿਰੋਧ ਕੀਤਾ। ਮਹਾਰਾਜ ਜੀ ਨੇ ਜਦੋਂ ਕਿਹਾ ਵੀ ਲੰਗਰ, ਆਪਣੇ ਹੱਥੀ ਨਾਲ ਮਹਾਰਾਜ ਵਰਤਾਨ ਲੱਗੇ, ਉਹਨੇ ਕਿਹਾ ਲੰਗਰ ਛਕਣ ਨਹੀਂ ਜਾਣਾ। ਕੁਝ ਨੇ ਆ ਕੇ ਕਿਹਾ ਮਹਾਰਾਜ ਤਪਾ ਬਹੁਤ ਵਿਰੋਧ ਕਰਦਾ ਪਿਆ। ਸਤਿਗੁਰੂ ਨੇ ਕਿਹਾ ਕੀ ਵਿਰੋਧ? ਕਹਿੰਦੇ ਨੇ ਉਹ ਕਹਿ ਰਿਹਾ ਲੋਕਾਂ ਨੂੰ ਪੁੱਠੇ ਰਸਤੇ ਪਾ ਦਿੱਤਾ, ਉਹਦੇ ਸਾਥੀ ਬੜੀਆਂ ਸਾਜਸਾਂ ਰਚ ਰਹੇ ਨੇ। ਮਹਾਰਾਜ ਜੀ ਨੇ ਕਿਹਾ ਤਪਾ ਤੁਪਾ ਤਾਂ ਹੈ ਨਹੀਂ, ਲੋਕਾਂ ਉੱਤੇ ਪ੍ਰਭਾਵ ਬਣਾਈ ਬੈਠਾ, ਤੇ ਸੱਚ ਇਹ ਜੇ ਅੱਜ ਵੀ ਆ ਕੁਝ ਹੁੰਦਾ ਹੀ ਕਿ ਕੁਛ ਬੰਦੇ ਵਾਹਿਗੁਰੂ ਕਿਰਪਾ ਕਰੇ ਨਿੰਦਿਆ ਨਹੀਂ, ਅੰਦਰ ਉਹ ਅਵਸਥਾ ਨਹੀਂ ਹੁੰਦੀ, ਪੰਜ ਪੰਜ ਦਸ ਦਸ ਬੰਦੇ ਆਪਣੇ ਪਿੱਛੇ ਲਾਏ ਹੁੰਦੇ ਨੇ। ਮੇਰੇ ਮਨ 'ਚ ਤੇ ਇੱਕ ਦਿਨ ਪਿੱਛੇ ਬੈਠੀਆਂ ਗੱਲ ਆਈ, ਜਦੋਂ ਅੱਜ ਕੱਲ੍ਹ ਦੇ ਹਾਲਾਤ ਪੜ੍ਹੀ ਦੇ ਨਾ, ਇੱਕ ਪਖੰਡੀ ਇੰਨਾ ਹੋ ਗਿਆ ਉਹ ਪਖੰਡ ਨਾਲ ਰੋਟੀ ਖਾਈ ਜਾਂਦਾ, ਤੇ ਦੂਜੀ ਜਿਹਦੇ ਕੋਲ ਮੈਕ ਆ ਗਿਆ ਉਹ ਨਿੰਦਕ ਇੰਨਾ ਹੋ ਗਿਆ ਗੁਰੂ ਨੂੰ ਵੀ ਨਿੰਦੀ ਜਾਂਦਾ ਹੈ, ਇਹ ਹਾਲਤ ਇੱਕ ਪਖੰਡ ਕਰ ਰਿਹਾ। ਮਹਾਰਾਜ ਜੀ ਨੇ ਕਿਹਾ ਇਹ ਤਪਾ ਨਹੀਂ, ਉਹਨਾਂ ਕਿਹਾ ਨਹੀਂ ਮਹਾਰਾਜ ਬੜਾ ਕੱਟੜ। ਸਤਿਗੁਰੂ ਨੇ ਦੂਜੇ ਦਿਨ ਕਿਹਾ ਭਾਈ ਬੱਲੂ ਬੁਲਾਓ ਸਿੱਖਾਂ ਨੂੰ, ਜਿਹੜੇ ਆਗੂ ਸਿੱਖ ਸਨ ਬਾਬਾ ਬੁੱਢਾ ਸਾਹਿਬਾਦਕ, ਕਹਿਣ ਲੱਗੇ ਸੰਗਤ ਵਿੱਚ ਨਹੀਂ ਪੂਰੇ ਪਿੰਡ ਵਿੱਚ ਇਲਾਕੇ ਵਿੱਚ ਕਹਿ ਦਿਓ, ਜਿਹੜਾ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਸਕੇਗਾ ਇੱਕ ਇੱਕ ਜੀ ਨੂੰ ਇੱਕ ਇੱਕ ਰੁਪਈਆ ਦਿੱਤਾ ਜਾਏਗਾ। ਲੋਕ ਇਕੱਠੇ ਹੋ ਕੇ ਆ ਗਏ, ਤਪਾ ਨਹੀਂ ਆਇਆ। ਉਹਨੇ ਕਿਹਾ ਸੀ ਕੋਈ ਭੁੱਖੇ ਆ ਰੁਪਈਆ ਦੇ? ਮਹਾਰਾਜ ਪਾਂਜ ਉਘੇੜਦੇ ਨੇ, ਬੰਦਾ ਖਲੋਤਾ ਕਿੱਥੇ? ਸਤਿਗੁਰੂ ਨੇ ਕਿਹਾ ਦੋ ਦੋ ਰੁਪਈਏ ਕੱਲ ਨੂੰ, ਫਿਰ ਵੀ ਨਹੀਂ ਆਇਆ। ਮਹਾਰਾਜ ਜੀ ਨੇ ਪੰਜ ਤੱਕ ਕੀਤੇ, ਫਿਰ ਵੀ ਨਾ ਆਇਆ। ਸਤਿਗੁਰੂ ਨੇ ਕਿਹਾ ਜਿਹੜਾ ਲੰਗਰ ਵਿੱਚ ਇੱਕ ਜੀ ਰੋਟੀ ਖਾਏਗਾ ਇੱਕ ਇੱਕ ਜੀ ਨੂੰ ਸੋਨੇ ਦੀ ਮੋਹਰ ਦਿੱਤੀ ਜਾਏਗੀ, ਜਿਵੇਂ ਸੋਨੇ ਦੇ ਸਿੱਕੇ ਆ ਭਾਵੇਂ ਨੇ। ਹੁਣ ਤਪੇ ਦੇ ਅੰਦਰ ਘਾਉ ਮਾਉ ਹੋਣ ਲੱਗ ਪਿਆ ਵੀ ਜੇ ਅਸੀਂ ਸਾਰੇ ਜੀ ਰੋਟੀ ਖਾਂਦੇ ਤੇ ਕਿੰਨੀਆਂ ਮੋਹਰਾਂ ਆ ਜਾਣੀਆਂ ਸਨ। ਮਹਾਰਾਜ ਜੀ ਨੇ ਕਿਹਾ ਜਿੰਨੇ ਛਕਣਗੇ ਉਹਨੇ। ਹੁਣ ਨੱਕ ਨਮੋਈ ਦਾ ਮਾਰਾ, ਦਰਵਾਜੇ ਸਾਹਮਣੇ ਤਾਂ ਜਾਏ ਨਾ ਪਰ ਲੰਗਰ ਅੱਗੋਂ ਫੇਰਾ ਕੱਢ ਕੇ ਆ ਜਾਏ ਵੀ ਕੋਲੋਂ ਮੈਨੂੰ ਕੋਈ ਆਵਾਜ਼ ਹੀ ਮਾਰ ਲੈ ਵੀ ਤੂੰ ਆ ਜਾ। ਉਹਨੇ ਦੇਖਿਆ ਵੀ ਆਪਣੇ ਪੁੱਤਰ ਨੂੰ ਤਿਆਰ ਕੀਤਾ ਇੱਕ ਕੰਮ ਕਰ, ਤਿੰਨ ਚਾਰ ਵਜੇ ਪੰਗਤ ਲੱਗਦੀ ਏ, ਤਿੰਨ ਚਾਰ ਵਾਰੀ ਪੰਗਤ ਲੱਗਦੀ ਏ, ਤੂੰ ਵਾਰੀ ਵਾਰੀ ਪੰਗਤ ਜਾਂ ਥੋੜਾ ਘੱਟ ਖਾ ਲਈ, ਪਰ ਜਿੰਨੀ ਵਾਰੀ ਥਾਲੀ ਪਕੜੇਗਾ ਮੋਹਰ ਤਾਂ ਆਏਗੀ ਨਾ। ਹੁਣ ਬਾਹਰੋਂ ਦਰਵਾਜ਼ਾ ਬੰਦ ਸੀ, ਉਹਨੇ ਕਿਹਾ ਵੀ ਲੋਕਾਂ ਨੂੰ ਪਤਾ ਨਾ ਲੱਗੇ ਵੀ ਤਪੇ ਦਾ ਪੁੱਤਰ ਅੰਦਰ ਚਲਾ ਗਿਆ। ਲੰਗਰ ਦੀ ਜਿਹੜੀ ਦੀਵਾਰ ਸੀ ਨਾ, ਮੋਢਿਆਂ ਤੇ ਚੁੱਕ ਕੇ ਪੁੱਤਰ ਨੂੰ ਬਿਠਾਇਆ ਉਹਦੇ ਤੇ, ਦੀਵਾਰ ਤੇ ਰੱਖ ਕੇ ਪਿੱਛੋਂ ਆਪੇ ਧੱਕਾ ਮਾਰ ਦਿੱਤਾ, ਨਿਆਣਾ ਡਿੱਗਾ, ਡਿੱਗਦਿਆਂ ਸਾਰੋ ਦੀ ਲੱਤ ਟੁੱਟ ਗਈ। ਹੁਣ ਰੋਣ ਲੱਗ ਪਿਆ। ਜਦੋਂ ਰੋਇਆ ਤੇ ਜਿੰਨੇ ਸਿਆਣੇ ਲੋਕ ਸਨ ਇਲਾਕੇ ਦੇ, ਉਹ ਇਕੱਠੇ ਹੋ ਗਏ, ਦੇਖਿਆ, ਕਹਿਣ ਲੱਗੇ ਆਹ ਜੇ ਤਪਾ ਗੁਰੂ ਅਮਰਦਾਸ ਜੀ ਨੇ ਕਿਹਾ, ਜਿਹੜਾ ਵਿਰੋਧ ਕਰਦਾ ਮੈਂ ਵਰਨ ਵੰਡ ਨੂੰ ਮੰਗਣਾ। ਕਹਿੰਦੇ ਨੇ ਅਸਲ ਵਿੱਚ ਥੋੜੇ ਰੁਪਈਏ ਮਿਲੇ ਤੇ ਕਹਿੰਦਾ ਮੈਂ ਧਰਮੀ ਆ, ਸੋਨੇ ਦੀ ਮੋਹਰ ਮਿਲੀ ਤੇ ਸਾਰਾ ਧਰਮ ਚਲਾ ਗਿਆ। ਬੁੱਲੇ ਨੇ ਇੱਕ ਗੱਲ ਕਹੀ ਹੈ, ਕਹਿੰਦਾ ਬੁੱਲਿਆ ਵਾਰਨੇ ਜਾਈਏ ਉਹਨਾਂ ਤੋਂ ਜਿਹੜੇ ਮਾਰਨ ਛੌੜ ਛੜੱਪ, ਸੂਈ ਮਿਲੇ ਤੇ ਦੇ ਦੇਣ ਔਰਨ ਕਾਊ ਕੱਪ। ਮੇਰਾ ਖਿਆਲ ਸਮਝ ਨਹੀਂ ਪਈ ਹੋਣੀ, ਐਰਨ ਹੁੰਦੀ ਹੈ ਲੋਹੇ ਦੀ ਤੇ ਸੂਈ ਵੀ ਹੁੰਦੀ ਹੈ ਲੋਹੇ ਦੀ। ਉਹ ਕਹਿੰਦਾ ਬੁੱਲਿਆ ਵਾਰਨੇ ਜਾਈਏ ਉਹਨਾਂ ਤੋਂ ਜਿਹੜੇ ਮਾਰਨ ਛੌੜ ਛੜੱਪ, ਸੂਈ ਮਿਲੇ ਤੇ ਦੇ ਦੇਣ। ਮੰਨ ਲਓ ਕਿਸੇ ਦੀ ਸੂਈ ਗਵਾਚੀ, ਭੱਜ ਕੇ ਕਹਿਣਗੇ ਭਾਈ ਸਾਹਿਬ ਤੁਹਾਡੀ ਸੂਈ ਡਿੱਗੀ ਏ, ਕਹਿਣਗੇ ਵਾਕਈ ਬੰਦਾ ਇਮਾਨਦਾਰ ਏ, ਸੂਈ ਦਾ ਭਾਰ ਕਿੰਨਾ, ਕੋਈ ਨਿੱਕਾ ਜਿਹਾ ਲੋਹੇ। ਤੇ ਜੇ ਮਿਲ ਜਾਏ ਕਿਤੇ 20 ਕਿਲੋ ਦੀ ਐਰਨ, ਉਹ ਕਹਿੰਦੇ ਛੱਡੋ ਚੁੱਪ ਕਰੋ, ਕਬਾੜੀ ਦੀ ਦੁਕਾਨ ਤੇ ਵੇਚਾਂਗੇ, ਇਹਨੂੰ ਵਾਪਸ ਕਿਉਂ ਕਰਨੀ ਹੈ। ਥੋੜੀ ਚੀਜ਼ ਦੇਖ ਕੇ ਬੰਦੇ ਸਾਰੀ ਧਰਮ ਕਮਾਉਂਦੇ। ਬੁੱਲਿਆ ਵਾਰਨੇ ਜਾਈਏ ਉਹਨਾਂ ਤੋਂ ਜੋ ਮਾਰਨ ਛੌੜ ਛੜੱਪ, ਸੂਈ ਮਿਲੇ ਤੇ ਦੇ ਦਿਨ ਐਰਨ ਘਉ ਕੱਪ, ਐਰਨ ਖਾ ਜਾਂਦੇ। ਉੱਥੇ ਫਿਰ ਗੁਰੂ ਰਾਮਦਾਸ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ, ਗੌੜੀ ਕੀ ਵਾਰ ਵਿੱਚ ਹੈ। ਮਹਾਰਾਜ ਕਹਿੰਦੇ ਤਪਾ ਨਾ ਹੋਵੀ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ। ਧਿਆਨ ਦਿਆ ਜੀ, ਅੱਗੋਂ ਦੇ ਸੱਦਿਆ ਸੱਤੈ ਦੀ ਭਿੱਖਿਆ ਲੈ ਨਾਹੀਂ, ਪਿੱਛੋਂ ਦੇ ਪਛਤਾਏ ਕਹਿ ਆਣ ਤਪੈ ਪੁੱਤ ਵਿੱਚ ਬਹਾਲਿਆ। ਹੈਰਾਨ ਹੋਇਆ ਮੈਂ ਟੀਕਾਕਾਰਾਂ ਨੂੰ ਪੜ੍ਹ ਕੇ, ਇੱਕ ਦੋ ਨੇ ਜ਼ਿਕਰ ਕੀਤਾ, ਕਈਆਂ ਨੇ ਸਾਖੀ ਨੂੰ ਜ਼ਿਕਰ ਹੀ ਨਹੀਂ ਕੀਤਾ, ਆਖਰੀ ਅਰਥ ਕਰ ਗਿਆ। ਡਰ ਲੱਗਦਾ ਨਾ ਵੀ ਜੇ ਬਾਣੀ ਨੇ ਸਾਖੀ ਦੱਸ ਦਿੱਤੀ ਤੇ ਕਿਤੇ ਕਰਾਮਾਤ ਨਾ ਬਣ ਗਿਆ। ਮਹਾਰਾਜ ਕਹਿੰਦੇ ਨੇ ਤਪਾ ਨਾ ਹੋਵੀ ਅੰਦਰੋਂ ਲੋਭੀ, ਉਹ ਕਾਹਦਾ ਤਪੀਆ ਜਿਹੜਾ ਅੰਦਰੋਂ ਲਾਲਚੀ ਹੈ। ਨਿਤ ਮਾਇਆ ਨੂੰ ਫਿਰੈ ਜਜਮਾਲਿਆ, ਦਿਨ ਰਾਤ ਮਾਇਆ ਲਈ ਭਟਕਦਾ, ਅੱਗੋਂ ਦੇ ਸੱਦਿਆ ਸੱਤੈ ਦੀ ਭਿੱਖਿਆ ਲੈ ਨਾਹੀਂ। ਜਦੋਂ ਗੁਰੂ ਸਾਹਿਬ ਨੇ ਸੁਨੇਹਾ ਘੱਲਿਆ ਵੀ ਆਓ ਬੈਠ ਕੇ ਲੰਗਰ ਛਕੋ, ਬੌਲੀ ਸੰਪੂਰਨ ਹੋਈਏ, ਕਹਿਣ ਲੱਗੇ ਪਿੱਛੋਂ ਦੇ ਪਛਤਾਏ ਕਹਿ ਆਣ ਤਪੈ ਪੁੱਤ ਵਿੱਚ ਬਹਾਲਿਆ। ਜਦੋਂ ਸੋਨੇ ਦੀਆਂ ਮੋਹਰਾਂ ਮਿਲੀਆਂ, ਉਦੋਂ ਡਰਦੇ ਮਾਰੇ ਨੇ ਪਿਛਲੇ ਪਾਸੇ ਉਹ ਪੁੱਤਰ ਨੂੰ ਵਿੱਚ ਬਿਠਾ ਦਿੱਤਾ। ਮਹਾਰਾਜ ਅੱਗੇ ਕਹਿੰਦੇ ਨੇ ਪੰਜ ਲੋਕ ਸਭ ਹੱਸਣ ਲੱਗੇ, ਜਦੋਂ ਪੁੱਤਰ ਡਿੱਗਾ ਸਾਰੇ ਹੱਸ ਪਏ, ਪੰਜ ਲੋਕ ਸਭ ਹੱਸਣ ਲੱਗੇ। ਤਪਾ ਲੋਭ ਲੈ ਰਹਿ ਗਾਲਿਆ, ਇਹ ਤਪਾ ਨਹੀਂ, ਜਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਭਿੱਟੈ ਨਾਹੀਂ, ਧਨ ਬਹੁਤੇ ਡਿੱਠੇ ਤਪੈ ਧਰਮ ਹਾਰਿਆ। ਗੁਰੂ ਗ੍ਰੰਥ ਸਾਹਿਬ ਗੌੜੀ ਕੀ ਵਾਰ ਕਦੀ ਪੜ੍ਹਿਓ ਤੇ ਮੈਂ ਭਾਈ ਸਾਹਿਬ ਬੈਠੇ ਜਿਹੜੇ ਪਾਠ ਕਰਦੇ ਹਨ, ਨਿੰਦਕ ਸਾਕਤ ਦੁਰਜਨ ਬੇਮੁਖ ਜਿੰਨਾ ਦਿਸ਼ਾਂਦਾ ਮਹਾਰਾਜ ਜੀ ਨੇ ਗੌੜੀ ਕੀ ਵਾਰ ਵੀ ਛਕਾਇਆ ਨਾ ਗੁਰੂ ਰਾਮਦਾਸ ਜੀ ਨੇ। ਬਸ ਮੇਰਾ ਖਿਆਲ ਇੱਕ ਵਾਰੀ ਤਸੱਲੀ ਨਾਲ ਬੰਦਾ ਵਾਰ ਪੜ੍ਹ ਲੈ ਤੇ ਨਾ ਨਿੰਦਿਆ ਵਾਲੇ ਪਾਸੇ ਜਾਏਗਾ ਤੇ ਨਾ ਕਦੀ ਕੋਈ ਮਾੜੇ ਕਰਮਾਂ ਵੱਲ ਜਾਏ। ਦੇਖੋ ਸਾਹਿਬ ਨੇ ਕਿਹਾ ਕਿ ਪੰਜ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲੈ ਰਹੇ ਗਾਲਿਆ, ਜਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਭਿੱਟੈ ਨਾਹੀਂ, ਧਨ ਬਹੁਤ ਹੈ ਡਿੱਠੈ ਤਪੈ ਧਰਮ ਹਾਰਿਆ। ਲੋਕ ਕਹਿੰਦੇ ਨੇ ਭਾਈ ਇਹ ਤਪਾ ਨਾ ਹੋਵੀ ਬਗਲਾ ਹੈ ਵੈ ਸਾਧ ਜਨਾ ਵਿਚਾਰਿਆ, ਇਹ ਤਪਾ ਨਾ ਹੋਵੀ ਬਗਲਾ ਹੈ ਵੈ ਸਾਧ ਜਨਾ ਵਿਚਾਰਿਆ। ਕਹਿਣ ਲੱਗੇ ਬਾਹਰ ਪੈ ਪੰਚਾਂ ਵਿੱਚ ਤਪਾ ਸਦਾਏ, ਬਾਹਰ ਪੰਚਾਇਤਾਂ ਵਿੱਚ ਬਹਿ ਕੇ ਫੈਸਲੇ ਕਰਦਾ ਮੈਂ ਤਪੀਸਰ, ਅੰਦਰ ਬਹਿ ਤਪਾ ਪਾਪ ਕਮਾਏ। ਅੰਦਰ ਬੈਠਾ ਕੋ ਕਰਮ ਕਰਦਾ ਖਰ, ਅੰਦਰਲਾ ਪਾਪ ਪੰਚ ਜਨਾ ਨੂੰ ਉੱਗਾ ਕਰ ਵੇਖਾ ਲਿਆ। ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਅੰਦਰ ਪਾਪ ਕਰਦਾ ਸੀ ਨਾ, ਮਹਾਰਾਜ ਜੀ ਨੇ ਪ੍ਰਗਟ ਕਰ ਦਿੱਤਾ ਸਾਰੀ ਦੁਨੀਆਂ ਵਿੱਚ। ਇੱਥੇ ਮੈਂ ਅਖੀਰਲੀ ਬੇਨਤੀ ਕਰਾਂ, ਗੁਰੂ ਰਾਮਦਾਸ ਕਹਿੰਦੇ ਨੇ ਜਿਸ ਦਿਨ ਤਪੇ ਦੀ ਮੌਤ ਹੋਈ ਤੇ ਧਰਮ ਰਾਜ ਨੇ ਗੱਲ ਕਹੀ, ਇਹ ਬਾਣੀ ਦੇ ਬਚਨ ਨੇ, ਕਹਿਣ ਲੱਗੇ ਧਰਮ ਰਾਜ ਨੇ ਕਿਹਾ ਇਸ ਤਪੇ ਨੂੰ ਉਸ ਨਰਕ ਚ ਸੱਟੋ ਜਿੱਥੇ ਮਾਂ ਪਾਪੀ ਨੇ। ਕਿਉਂ? ਕਹਿਣ ਲੱਗੇ ਗੁਰੂ ਅਮਰਦਾਸ ਦੇ ਦਰ ਦਾ ਫਿਟਕਾਰਿਆ ਹੋਇਆ। ਇਹ ਬਚਨ ਹੈ, ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੈ ਨੂੰ ਤਿੱਥੇ ਖੜ ਪਾਇਓ ਜਿੱਥੇ ਮਾਂ ਮਾਂ ਹਥਿਆਰਿਆ, ਫਿਰ ਇਸ ਤਪੈ ਦਾ ਮੂੰਹ ਕੋਈ ਲੱਗੋ ਨਾਹੀਂ, ਇਹ ਸਤਿਗੁਰੂ ਹੈ ਫਿਟਕਾਰਿਆ। ਤੇ ਗੁਰੂ ਰਾਮਦਾਸ ਦੀ ਇੱਕ ਤੁਕ ਹੁੰਦੀ, ਹਰ ਕੈ ਦਰ ਵਰਤਿਆ
ਸੋ ਨਾਨਕ ਆਖ ਸੁਣਾਇਆ। ਗੁਰੂ ਰਾਮਦਾਸ ਇੱਥੇ ਮਹਾਰਾਜ ਜੀ ਨੇ ਲੰਗਰ ਦੀ ਮਰਿਆਦਾ ਚਲਾ ਦਿੱਤੀ। ਅਕਬਰ ਆਇਆ, ਉਹਨੇ ਆ ਕੇ ਥੱਲੇ ਬੈਠ ਕੇ ਪ੍ਰਸ਼ਾਦਾ ਛਕਿਆ। ਧੰਨ ਗੁਰੂ ਰਾਮਦਾਸ, ਗੁਰੂ ਅਮਰਦਾਸ ਦੇ ਦਰਬਾਰ ਵਿੱਚ ਉਹ ਵੀ ਪਹਿਲਾਂ ਲੰਗਰ ਵਿੱਚ ਗਿਆ। ਇਤਿਹਾਸ ਤਾਂ ਇਹ ਕਹਿੰਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਚਿਹਰੇ ਦੀ ਲਾਲੀ ਦੇਖ ਕੇ ਅਕਬਰ ਨੇ ਕਿਹਾ ਸੀ, ਮਹਾਰਾਜ ਆਪ ਕੀ ਖਾਂਦੇ ਹੋ। ਹੁਣ ਜਿਹੜੇ ਬੰਦੇ ਨੂੰ ਬੰਦਗੀ ਦਾ ਨਾ ਪਤਾ ਹੋਵੇ, ਉਹ ਚਿਹਰਾ ਵੇਖ ਕੇ ਇਹ ਕਹਿੰਦਾ ਖਾਂਦੇ ਪੀਂਦੇ ਕੀ, ਮਹਾਰਾਜ ਕੀ ਛਕਦੇ ਹੋ। ਸੱਚੇ ਪਾਤਸ਼ਾਹ ਜੀ ਨੇ ਕਿਹਾ, ਅਸੀਂ ਤਾਂ ਆਹੀ ਛਕਨੇ ਆ ਓਗਰਾ ਅੱਠਾਂ ਪੈਰਾਂ ਚ। ਅਕਬਰ ਨੇ ਕਿਹਾ, ਮਹਾਰਾਜ ਥੋੜਾ ਜਿਹਾ ਮੈਨੂੰ ਦਿਓ। ਇਤਿਹਾਸ ਕਹਿੰਦਾ ਹੈ ਕਿ ਓਗਰਾ ਗੁਰੂ ਅਮਰਦਾਸ ਦਾ ਅਕਬਰ ਨੇ ਛਕਿਆ। ਜਦੋਂ ਛਕਿਆ ਸੱਚ ਏਵੇ, ਉਹਨੇ ਕਿਹਾ, ਮਹਾਰਾਜ ਐਸਾ ਰਸ ਕਦੀ ਨਹੀਂ ਜਾਣਿਆ। ਸਿਰਫ ਇੱਕ ਬੇਨਤੀ, ਉਹ ਕਿੰਨਾ ਖੁਸ਼ਕਿਸਮਤ ਹੋਵੇਗਾ ਕਿ ਗੁਰੂ ਅਮਰਦਾਸ ਦੇ ਘਰ ਵਿੱਚ ਲੰਗਰ ਜ਼ਮੀਨ ਤੇ ਬੈਠ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਉਹਨੇ ਬਖਸ਼ਿਸ਼ ਲਈ। ਹਾਂ, ਬੀਰਬਲ ਆ ਕੇ ਅੜਿਆ। ਆ ਜਿਹੜੇ ਅਸੀਂ ਸੁਣਾਉਂਦੇ ਨਾ ਬਿਰਬਲ ਚੁਟਕਲੇ, ਇਹਦਾ ਨਾਮ ਅਸਲ ਚ ਮਹੇਸ਼ਦਾਸ ਸੀ। ਬਿਰਬਲ ਮਹੇਸ਼ਦਾਸ ਬਿਰਬਲ ਜਦੋਂ ਗੁਰੂ ਅਮਰਦਾਸ ਦੇ ਕੋਲ ਅਕਬਰ ਆਇਆ ਤੇ ਇਹਨੇ ਲੰਗਰ ਛੱਕ ਕੇ ਕਿਹਾ, ਮਹਾਰਾਜ ਜਗੀਰ ਲਾ ਦਿੱਤੀ ਲੰਗਰ ਨਾਲ। ਸਤਿਗੁਰੂ ਨੇ ਕਿਹਾ, ਅਕਬਰ ਰਾਜਿਆਂ ਦੇ ਲੰਗਰ ਮੁੱਕ ਜਾਂਦੇ ਨੇ ਵਕਤ ਆਉਣ ਨਾਲ, ਇਹ ਤੇ ਸੰਗਤਾਂ ਦਾ ਚਲਾਇਆ ਤੇ ਰਹਿੰਦੀ ਦੁਨੀਆਂ ਤੱਕ ਸੰਗਤਾਂ ਹੀ ਚਲਾਉਣਗੀ, ਤੇਰੀਆਂ ਜਗੀਰਾਂ ਨਾਲ ਰੱਖੀ। ਉਹਨੇ ਫਿਰ ਕਿਹਾ, ਮਹਾਰਾਜ ਮੈਨੂੰ ਸੇਵਾ। ਸਤਿਗੁਰੂ ਨੇ ਕਿਹਾ, ਤੀਰਥਾਂ ਦਾ ਜਜੀਆ ਤੀਰਥ ਟੈਕਸ ਹਟਾ ਦੇ ਹਿੰਦੂਆਂ ਤੇ, ਜਿਹੜੇ ਵੱਧ ਤੂੰ ਟੈਕਸ ਲਾਏ ਨੇ ਉਹ ਵਾਪਸ ਲੈ ਲੈ। ਸਤੀ ਪ੍ਰਥਾ ਤੇ ਰੋਕ ਲਾ ਦੇ ਕਿ ਬੀਬੀਆਂ ਜਿਉਂਦੀਆਂ ਪਤੀ ਦੀ ਲਾਸ਼ ਨਾਲ ਨਾ ਸੜਨ। ਮਹਾਰਾਜ ਜੀ ਨੇ ਬਹੁਤ ਕੁਝ ਕਿਹਾ। ਕਹਿੰਦੇ ਨੇ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਤਾਂ ਤੀਰਥ ਟੈਕਸ ਸਭ ਕੁਝ ਛਡਾਇਆ ਤੇ ਬਿਰਬਲ ਡੈਪੂਟੇਸ਼ਨ ਲੈ ਕੇ ਅਪਰ ਅਕਬਰ ਕੋਲ ਗਿਆ। ਕਹਿੰਦਾ, ਮਹਾਰਾਜ ਸ਼ਾਜਾਂ ਪਨਾ, ਤੁਸੀਂ ਸਾਡੇ ਤੋਂ ਤੇ ਹਟਾ ਦਿੱਤਾ ਪਰ ਸਿੱਖਾਂ ਤੋਂ ਨਾ ਹਟਾਇਓ, ਕਿਉਂਕਿ ਸਿੱਖ ਹਿੰਦੂਆਂ ਵਿੱਚੋਂ ਨਹੀਂ ਆਉਂਦੇ। ਇਹਨੇ ਬੜਾ ਵਿਰੋਧ ਕੀਤਾ ਜੀ ਬਿਰਬਲ ਨੇ। ਠੀਕ ਹੈ, ਅਸੀਂ ਭਾਵੇਂ ਚੁਟਕਲੇ ਸੁਣਾਈ ਜਾਂਦੇ ਹਾਂ। ਇਹਨੇ ਗੋਇੰਦਵਾਲ ਆ ਕੇ ਵਿਰੋਧ ਕੀਤਾ ਤੇ ਇਹਨੇ ਕਿਹਾ, ਮੈਂ ਆਉਂਦਿਆਂ ਦੇਖਾਂਗਾ, ਗੋਇੰਦਵਾਲ ਉਜਾੜ ਨਾ ਦਿੱਤਾ। ਮਹਾਰਾਜ ਜੀ ਨੇ ਇੱਕੋ ਗੱਲ ਕਿਹਾ, ਆਉਂਦਿਆਂ ਕਿੰਨੇ ਵੇਖਣਾ ਹੈ, ਆਉਂਦਿਆਂ ਗੋਇੰਦਵਾਲ ਇਹਨੇ ਵੇਖਣਾ। ਇਹ ਲੜਾਈ ਵਿੱਚ ਗਿਆ ਤੇ ਬਿਰਬਲ ਮਾਰਿਆ ਗਿਆ, ਵਾਪਸ ਗੋਇੰਦਵਾਲ ਆ ਨਹੀਂ ਸਕਿਆ। ਕਿਉਂਕਿ ਮੈਂ ਥੋੜੀ ਜਿਹੀ ਬੇਨਤੀ ਇਸ ਕਰਕੇ ਵੀ ਸਾਨੂੰ ਚੁਗਿਰਦੇ ਦਾ ਪਤਾ ਜ਼ਰੂਰ ਲੱਗੀ ਜਾਏ। ਹੁਣ ਸਤਿਗੁਰੂ ਗੁਰੂ ਅਮਰਦਾਸ ਇੱਥੇ ਮੇਰਾ ਵਰਤਾਉਂਦੇ ਨੇ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਨੇ ਬਖਸ਼ਾਂ ਕੀਤੀਆਂ। ਮਹਾਰਾਜ ਗੋਇੰਦਵਾਲ ਗੁਰੂ ਬਣਨ ਤੋਂ ਬਾਅਦ ਫਿਰ ਤੀਰਥਾਂ ਤੇ ਗਏ। ਮੈਂ ਸਿਰਫ ਸੰਖੇਪ ਜੀ ਪੰਛੀ ਜਾਤ ਅਰਜ਼ ਕਰਦਿਆਂ, ਜਦੋਂ ਹਜ਼ੂਰ ਦੁਬਾਰਾ ਤੀਰਥਾਂ ਤੇ ਗਏ ਤੇ ਉਹਦਾ ਜ਼ਿਕਰ ਗੁਰੂ ਰਾਮਦਾਸ ਜੀ ਨੇ ਤੁਖਾਰੀ ਰਾਗ ਵਿੱਚ ਕੀਤਾ ਹੈ। ਜੇ ਅਗਾਂਹ ਵਕਤ ਮਿਲਿਆ ਨਾ, ਉਹ ਜਿਹੜੇ 6 ਪਦੇ ਨੇ ਉਹ ਸਾਰੇ ਵਾਚਣ ਵਾਲੇ ਨੇ। ਮਹਾਰਾਜ ਤੀਰਥ ਇਸ਼ਨਾਨ ਕਰਨ ਹੀ ਗਏ, ਸਤਿਗੁਰੂ ਖੁਦ ਤੀਰਥਾਂ ਤੇ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਨ ਵਾਲਿਆਂ ਨੂੰ ਦੱਸਣ ਆਏ ਕਿ ਅਸਲੀ ਤੀਰਥ ਤਾਂ ਬੰਦੇ ਦੇ ਅੰਦਰ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਬਤਨ ਨੇ ਕਿ ਤੀਰਥ ਉਦਮ ਸਤਿਗੁਰ ਕੀ ਆ, ਸਭ ਲੋਕ ਉਧਰਨ ਅਰਥਾ, ਲੋਕਾਂ ਦੇ ਪਾਰ ਉਤਾਰੇ ਲਈ। ਮਹਾਰਾਜ ਜਦੋਂ ਗਏ, ਜਿਹੜੇ ਟੈਕਸ ਸਨ ਸਾਰੇ ਖੱਟ ਗਏ, ਕਿਉਂਕਿ ਤੀਰਥ ਦੇ ਘਾਟ ਉੱਤੇ ਟੈਕਸ ਲੱਗਦਾ ਸੀ। ਜਿਹੜੇ ਕਰਮਚਾਰੀ ਸਨ ਉਹ ਗੋਲਕਾ ਚੁੱਕ ਕੇ ਭੱਜ ਗਏ। ਗੁਰੂ ਰਾਮਦਾਸ ਕਹਿੰਦੇ ਨੇ, ਦੇਖੋ ਕਿ ਲੋਕੋ ਅੱਜ ਜ਼ਮੀਨੀ ਹਕੀਕਤ ਤੌਰ ਤੇ ਗੁਰੂ ਅਮਰਦਾਸ ਦੇ ਚਰਨਾਂ ਪਿੱਛੇ ਜਿਹੜਾ ਤੁਰਿਆ, ਉਹਦੇ ਟੈਕਸ ਮੁੱਕ ਗਏ, ਉਹਦੇ ਬੰਧਨ ਟੁੱਟ ਗਏ, ਤੇ ਜਿਹੜਾ ਗੁਰੂ ਅਮਰਦਾਸ ਦੇ ਚਰਨ ਪਰਸੇਗਾ ਉਹਦੇ ਜਮਾਂ ਦੀਆਂ ਫਾਹੀਆਂ ਕੱਟੀਆਂ ਜਾਣਗੀਆਂ, ਕੋਈ ਟੈਕਸ ਨਹੀਂ ਲਾਏਗਾ। ਇੱਥੇ ਮਹਾਰਾਜ ਜਦੋਂ ਤੀਰਥਾਂ ਤੇ ਗਏ, ਉਹ ਪੰਡਿਤ ਮਿਲਿਆ ਜਿਹਦੀ ਬੇਨਤੀ ਮੈਂ ਉੱਥੇ ਕੀਤੀ ਸੀ, ਵੈ ਸੈਕਰਾਮੈਂਟੋ, ਜਿਹਨੇ ਪਦਮ ਪਹਿਚਾਣਿਆ ਸੀ, ਪੰਡਿਤ ਦੁਰਗੋ। ਉਹਨੇ ਪੈਰ ਦਾ ਜ਼ਿਕਰ ਕੀਤਾ, ਗੁਰੂ ਗ੍ਰੰਥ ਸਾਹਿਬ ਨੇ ਗੁਰੂ ਸਾਹਿਬ ਦੇ ਸੱਜੇ ਹੱਥ ਵਿੱਚ ਪਦਮ ਦਾ ਜ਼ਿਕਰ ਕੀਤਾ। ਪਦਮ ਮਹਾਰਾਜ ਜੀ ਦੇ ਬਚਨ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ, ਕਿ ਬਾਰਜ ਕਰ ਦਾਹਿਣੇ ਸਿੱਧ ਸਨਮੁਖ ਮੁਖ ਜੋ ਹੈ। ਉਸ ਪੰਡਿਤ ਨੇ ਦੇਖਿਆ ਵੀ ਇੰਨਾ ਇਕੱਠ, ਉਹਨੇ ਪੁੱਛਿਆ ਵੀ ਕੌਣ ਉਤਰੇ, ਤੇ ਪੁੱਛਣ ਤੇ ਪਤਾ ਲੱਗਾ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਧੰਨ ਗੁਰੂ ਅਮਰਦਾਸ ਸਾਹਿਬ। ਪੰਡਿਤ ਨੇ ਸੋਚਿਆ ਚਲੋ ਦਰਸ਼ਨ ਕਰੀਏ, ਇਹ ਕੌਣ ਆਏ ਨੇ, ਦੀਦਾਰ ਕਰੀਏ। ਤੇ ਜਦੋਂ ਇਹਨੇ ਜਾ ਕੇ ਦਰਬਾਰ ਵਿੱਚ ਮੱਥਾ ਟੇਕਿਆ ਤੇ ਤੀਸਰੇ ਗੁਰਦੇਵ ਦੇ ਕੀਤੇ ਦਰਸ਼ਨ, ਇੱਕੋ ਦਮ ਮਹਾਰਾਜ ਜੀ ਨੂੰ ਪਹਿਚਾਣ ਗਿਆ ਤੇ ਅੰਦਰੋਂ ਖੁਸ਼ ਹੋਇਆ ਕਿ ਮੇਰੀ ਵਿਦਿਆ, ਮੇਰਾ ਜੋਤਿਸ਼, ਮੇਰਾ ਗਿਆਨ ਝੂਠਾ ਨਹੀਂ ਪਿਆ,
ਖੁਸ਼ ਹੋ ਕੇ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਕੋਲ ਬੈਠ ਗਿਆ। ਸਤਿਗੁਰੂ ਨੇ ਅੰਮ੍ਰਿਤ ਦ੍ਰਿਸ਼ਟੀ ਨਾਲ ਦੇਖਿਆ ਤੇ ਨਾਲ ਜਦੋਂ ਸਮਾਪਤੀ ਹੋਈ ਤੇ ਇਹਨੇ ਕਿਹਾ, ਮਹਾਰਾਜ ਮੈਨੂੰ ਪਹਿਚਾਣਿਆ ਜੇ ਪੰਡਿਤ ਦੁਰਗੋ ਨੇ, ਸਤਿਗੁਰੂ ਮੈਨੂੰ ਪਹਿਚਾਣਿਆ ਹੈ। ਮਹਾਰਾਜ ਮੁਸਕਰਾ ਕੇ ਕਹਿੰਦੇ, ਕੱਲਾ ਪਹਿਚਾਣਿਆ ਨਹੀਂ, ਤੈਨੂੰ ਬਚਨ ਕੀਤਾ ਸੀ। ਕਹਿੰਦਾ, ਮਹਾਰਾਜ ਮੈਂ ਉਹੀ ਜਿਹਨੇ ਕਿਹਾ ਸੀ ਜਾਂ ਚੱਕਰਵਰਤੀ ਸਮਰਾਟ ਬਣੋਗੇ ਜਾਂ ਰਾਜੇ ਮਹਾਰਾਜੇ ਤੁਹਾਡੇ ਚਰਨਾਂ ਵੀ ਚੁੱਕਣਗੇ। ਅੱਜ ਦੇਖੋ ਤੁਸੀਂ ਉਸ ਪਦਵੀ ਤੇ ਚਲੇ ਗਏ, ਬਾਦਸ਼ਾਹ ਵੀ ਤੁਹਾਡੇ ਘਰ ਚ ਮੱਥੇ ਟੇਕਦੇ ਨੇ। ਮਹਾਰਾਜ ਗੁਰੂ ਅਮਰਦਾਸ ਜੀ ਨੇ ਕਿਹਾ, ਪੰਡਿਤ ਜੀ ਮੰਗੋ, ਜੋ ਮੰਗੋਗੇ ਦਿਆਂਗੇ। ਦੇਖੋ ਦੋ ਚੀਜ਼ਾਂ, ਜੇ ਇੱਕ ਪਾਸੇ ਦੁਨੀਆਂ ਦਾ ਧਨ, ਜੇ ਧਨ ਉਦਨ ਵੀ ਮੇਰੇ ਕੋਲ ਸੀ, ਮੈਂ ਤੁਹਾਨੂੰ ਦੇਣ ਲੱਗਾ, ਤੁਸੀਂ ਧਨ ਨਹੀਂ ਸੀ ਲਿਆ, ਪਰ ਅੱਜ ਗੁਰੂ ਨਾਨਕ ਦੇ ਖਜ਼ਾਨੇ ਦੀ ਚਾਬੀ ਮੈਨੂੰ ਦੇ ਦਿੱਤੀ ਹੈ ਗੁਰੂ ਅੰਗਦ ਸਾਹਿਬ ਨੇ। ਅੱਜ ਮੇਰੇ ਕੋਲ ਨਾਮ ਦਾ ਖਜ਼ਾਨਾ ਵੀ ਹੈ, ਪਰ ਗੁਰੂ ਨਾਨਕ ਦਾ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਆ ਪਸਾਓ ਜੀਓ, ਉਹ ਖਜ਼ਾਨਾ ਮੇਰੇ ਕੋਲ ਹੈ। ਨਾਮ ਚਾਹੀਦਾ ਹੈ ਉਹ ਦਿਆਂਗੇ, ਧਨ ਚਾਹੀਦਾ ਹੈ ਉਹ ਦਿਆਂਗੇ। ਪੰਡਿਤ ਸੋਚੀ ਪੈ ਗਿਆ। ਮਹਾਰਾਜ ਕਹਿਣ ਲੱਗੇ, ਮੰਗੋ ਇੱਕ ਵਿੱਚੋਂ ਕੁਝ। ਉਹਨੇ ਕਿਹਾ, ਸੱਚੇ ਪਾਤਸ਼ਾਹ ਨਿਰਾਸ਼ਤਾ ਹੋਈ ਮਿਲ ਕੇ। ਸਤਿਗੁਰੂ ਕਿਹਾ, ਨਿਰਾਸ਼ਤਾ? ਧਨ ਮੰਗ ਧਨ। ਮਹਾਰਾਜ ਨਿਰਾਸ਼ਤਾ ਇਹ ਵੇ ਤੇ ਜੇ ਮੈਂ ਕੱਲਾ ਧਨ ਮੰਗਣਾ, ਧਨ ਨਾਲ ਦੁਨੀਆਂ ਵਿੱਚ ਤਾਂ ਵਾਹ 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 ਬੜੀ ਹੋ ਜਾਏਗੀ, ਨਾਮ ਤੋਂ ਬਿਨਾਂ ਜਮਾਂ ਦੀ ਮਾਰ ਪੈਗੀ, ਨਾਮ ਤੋਂ ਬਿਨਾਂ ਰੱਬ ਦੇ ਘਰ ਵੀ ਥਾਂ ਨਹੀਂ। ਜੇ ਮੈਂ ਨਾਮ ਮੰਗ ਲਈ ਨਾ, ਰੁਪਈਆਂ ਤੋਂ ਬਿਨਾਂ ਤਾਂ ਲੋਕੀ ਵੀ ਨਹੀਂ ਸਮਝਦੇ ਕੁਛ। ਸੱਚੀ ਗੱਲ, ਜੇ ਮੈਂ ਬੇਨਤੀ ਕਰਾਂ ਕਿ ਬਾਬਾ ਜੀ ਨੇ ਬਾਣੀ ਚ ਕਿਹਾ ਕਿ ਆਤ ਸੈਲ ਨੀਚ ਕਰ ਹੋਏ, ਆਤ ਦੇਖ ਨਿਵੇ ਜਿਸ ਦੋਏ, ਆਤ ਹੋਏ ਤਾਂ ਮੁਗਤ ਸਿਆਣਾ। ਕਹਿੰਦੇ ਕਮਲਿਆਂ ਕਰ ਪਏ ਸੀ, ਹੁਣ ਲੋਕੀ ਉਹਨਾਂ ਨੂੰ ਵਿਦਵਾਨ ਕਹਿਣ ਲੱਗ ਪੈਂਦੇ, ਜਿਹਦੇ ਕਮਲੇ ਵੀ ਅਤੇ ਜਿਹਦੇ ਕਰਦਾਣੇ ਉਹਦੇ ਕਮਲੇ ਵੀ ਸਿਆਣੇ। ਮਹਾਰਾਜ ਜੀ ਨੇ ਕਹਿੰਦਾ, ਮੈਂ ਧਨ ਮੰਗਣਾ ਤੇ ਅੱਗੇ ਜਮਾਂ ਦੀ ਫਾਈ ਦਿਸਦੀ ਏ, ਜੇ ਨਾਮ ਮੰਗਣਾ ਤੇ ਰੁਪਈਆ ਤੋਂ ਬਿਨਾਂ ਤਾਂ ਨਿਆਣੇ ਵੀ ਨਹੀਂ ਟਿਕਣ ਦਿੰਦੇ ਘਰ ਦੇ ਵੀ। ਸੱਚੀ ਗੱਲ, ਜੇ ਮੈਂ ਕਈ ਵਾਰੀ ਸੋਚਣਾ ਵੀ ਸਾਡੀ ਹਾਲਤ ਐਸੀ ਹੈ। ਮਹਾਰਾਜ ਜੀ ਨੂੰ ਕਹਿੰਦਾ, ਹੁਣ ਮੈਨੂੰ ਨਹੀਂ ਪਤਾ ਲੱਗਦਾ ਕੀ ਮੰਗਾਂ। ਕਹਿੰਦਾ, ਮੈਂ ਕੁਛ ਨਹੀਂ ਮੰਗਦਾ। ਮਹਾਰਾਜ ਹੱਸ ਪਏ, ਕਹਿਣ ਲੱਗੇ, ਪੰਡਿਤ ਜੀ ਡੋਲੋ ਨਾ, ਅਸੀਂ ਦੋਨੋਂ ਦਿਆਂਗੇ। ਜਿੰਨੀ ਦੇਰ ਤੱਕ ਜੀਵੋਗੇ ਕਿਸੇ ਅੱਗੇ ਤਲੀ ਅੱਡ ਕੇ ਮੰਗਣਾ ਨਹੀਂ ਪਏਗਾ ਤੇ ਇੰਨੀ ਬੰਦਗੀ ਮਿਲੇਗੀ, ਜਦੋਂ ਦੁਨੀਆਂ ਤੋਂ ਤੁਰੋਗੇ ਤੇ ਰੱਬ ਦੇ ਘਰ ਵੀ ਥਾਂ ਮਿਲੇਗੀ। ਉੱਥੇ ਇਤਿਹਾਸ ਦੇ ਬਚਨ ਨੇ, ਗੁਰਪ੍ਰਤਾਪ ਸੂਰਜ ਪੰਡਿਤ ਕਹਿ ਰਹੇ, ਨਾਮ ਦੇਹੇ ਤੇ ਅਰਥ ਮੇਰਾ ਖਿਆਲ ਇਹਦੇ ਕਰਨ ਦੀ ਲੋੜ ਨਹੀਂ, ਆਮ ਸ਼ਬਦਾਵਲੀ ਹੈ ਸਾਡੀ। ਜੇ ਗੁਰੂ ਅਮਰਦਾਸ ਤੁਸੀਂ ਨਾਮ ਦਿੰਦੇ ਹੋ, ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਧਨ ਵਿਹੀਨ ਜਨ ਜਗ ਨਾ ਸੁਹਾਏ, ਜੋ ਧਨ ਦੇਵੈ ਨਾਮ ਨਾ ਦੇਵੈ, ਨਾਮ ਬਿਨਾ ਜਨ ਜਮਪੁਰ ਜਾਏ, ਤੂੰ ਤੈ ਕਹੀ ਨਹੀਂ ਬਣਿਆਵੈ, ਜਿਉ ਭਾਵੈ ਤਿਉ ਬੰਤ ਬਣਾਏ, ਗੁਰੂ ਅਮਰਦਾਸ ਤੇਜੋ ਕੋ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਅੱਗੇ ਮਹਾਰਾਜ ਕਹਿੰਦੇ, ਜਬ ਲਗ ਜੀਵੋ ਧਨ ਬਹੁ ਪਾਵੋ, ਜਿੰਨੀ ਦੇਰ ਤੱਕ ਜੀਨਾ ਤੈਨੂੰ ਧਨ ਮਿਲੇਗਾ। ਸਿਮਰੋ ਸਤ ਨਾਮ ਲਿਵ ਲਾਵੋ, ਜਿੰਨਾ ਤੇਰੇ ਘਰ ਵਿੱਚ ਧਨ ਵਧੇ ਓਨੀ ਬੰਦਗੀ ਨਾਲ ਨਾਲ ਵਧਾਈ ਜਾਏ। ਇੱਕ ਦਿਨ ਅਰਜ਼ ਕੀਤੀ ਸੀ ਕਿ ਮਹਾਂਪੁਰਖਾਂ ਨੇ ਕਿਹਾ ਸੀ, ਮਨਿਸਟਰ ਬਣ ਕੇ ਕੋਈ ਆਇਆ, ਕਹਿਣ ਲੱਗੇ, ਜਦੋਂ ਪਤੰਗ ਉੱਚੀ ਉੱਡਦੀ ਹੋਵੇ ਤੇ ਡੋਰ ਦਾ ਪਿੰਨਾ ਵੀ ਵੱਡਾ ਕਰ ਲੈਣਾ ਚਾਹੀਦਾ। ਪਿੰਨਾ ਸੀ ਬੜਾ ਪੁਰਾਣਾ ਸ਼ਬਦ ਹੈ ਸਾਡਾ, ਡੋਰ ਜਿਹਦੇ ਤੇ ਲਪੇਟਦੇ ਸਨ ਨਿਆਣੇ। ਜੇ ਪਤੰਗ ਉੱਚੀ ਹੋਵੇ ਤੇ ਡੋਰ ਵੀ ਵੱਡੀ ਚਾਹੀਦੀ ਏ, ਜੇ ਪਦਵੀਆਂ ਧਨ ਉੱਚੀਆਂ ਮਿਲ ਜਾਣ ਤੇ ਗੁਰਮੁਖੋ ਬੰਦਗੀ ਵੀ ਬਹੁਤ ਜ਼ਿਆਦਾ ਚਾਹੀਦੀ। ਜੇ ਡੋਰ ਨਾ ਹੋਈ ਨਾ ਤੇ ਪਤੰਗ ਅਗਾਣੀ ਵਧਣੀ। ਫਿਰ ਸਿਰ ਮੇਰੀ ਇੱਕ ਬੇਨਤੀ, ਮਹਾਰਾਜ ਜੀ ਨੇ ਕਿਹਾ, ਜਬ ਲਗ ਜੀਵੋ ਧਨ ਬਹੁ ਪਾਵੋ, ਜਿੰਨਾ ਧਨ ਵਧੇ ਸਿਮਰੋ ਸਤ ਨਾਮ ਲਿਵਲਾਵੋ। ਫਿਰ ਇੱਕ ਕੰਮ ਕਰੀ, ਇਸ ਧਨ ਨਾਲ ਪੁੰਨ ਦਾਨ ਕੈ ਲੋਕ ਸਦਾ ਹੈ, ਅੰਤ ਕਾਲ ਜਮ ਨਹਿ ਦਰਸ਼ੈ। ਲੋਕ ਵੀ ਤੈਨੂੰ ਦਿੱਤਾ, ਪਰ ਲੋਕ ਵੀ ਤੈਨੂੰ ਦਿੱਤਾ। ਪੰਡਿਤ ਦੁਰਗੋ ਨੂੰ ਮਹਾਰਾਜ ਜੀ ਨੇ ਆਪਣੇ ਕੋਲੋਂ ਧਨ ਦਿੱਤਾ, ਨਾਲ ਨਾਮ ਦਿੱਤਾ, ਉੱਥੇ ਬਖਸ਼ਾਂ ਕਰਕੇ ਆਏ। ਇੱਧਰ ਮੈਂ ਸੰਖੇਪ ਜੀ ਬੇਨਤੀ ਕਰਾਂ, 22 ਮੰਜੀਆਂ ਮਹਾਰਾਜ ਜੀ ਨੇ ਥਾਪੀਆਂ, 22 ਮੰਜੀਆਂ ਵਿੱਚੋਂ 2 ਮੰਜੀਆਂ ਬੀਬੀਆਂ ਨੂੰ ਦਿੱਤੀਆਂ, ਉਹਨਾਂ ਦੇ ਪਤੀ ਨਾਲ ਸਨ, ਇਕੱਲੀਆਂ ਨੂੰ ਨਹੀਂ। ਧਿਆਨ ਦਿਆ ਜੇ, ਇੱਕ ਸੱਚਨ ਸੱਚ ਨੂੰ ਮੰਜੀ ਦਿੱਤੀ ਤੇ ਇੱਕ ਮਹਾਰਾਜ ਜੀ ਨੇ ਮੱਥੋ ਮੁਰਾਰੀ ਨੂੰ ਦਿੱਤੀ। ਮੰਜੀ ਦਾ ਅਰਥ ਕੀ ਸੀ ਕਿ ਜਿਸ ਨੂੰ ਗੁਰੂ ਪ੍ਰਚਾਰਕ ਥਾਪ ਦਿੰਦੇ ਸਨ ਉਹ ਮੰਜੇ ਤੇ ਬੈਠਦਾ ਸੀ, ਜਿਵੇਂ ਆਪਾਂ ਸਟੇਜ ਬਣਾਉਂਦੇ, ਸੰਗਤ ਥੱਲੇ ਬੈਠਦੀ ਸੀ ਤੇ ਉਸ ਕੋਲ ਇੰਨੀ ਤਾਕਤ ਗੁਰੂ ਨੇ ਦੇ ਦਿੱਤੀ ਸੀ ਕਿ ਉਹ ਟੁੱਟਿਆ ਹੋਇਆ ਨੂੰ ਸ਼ਬਦ ਨਾਲ ਜੋੜ ਦਿੰਦਾ ਸੀ। ਗੁਰੂ ਨੇ ਥਾਪਿਆ ਸੀ ਨਾ, ਮਹਾਰਾਜ ਜੀ ਨੇ 22 ਮੰਜੀਆਂ 52 ਪੀੜੇ ਥਾਪੇ। ਧੰਨ ਗੁਰੂ ਅਮਰਦਾਸ ਜੀ ਨੇ ਪੀੜੇ ਸਾਰੇ ਬੀਬੀਆਂ ਨੂੰ ਦਿੱਤੇ ਸਨ। ਪੀੜਿਆਂ ਦਾ ਪਤਾ, ਜਿਹੜਾ ਚੌਂਕੀ 'ਚ ਪੀੜੀ ਛੋਟੀ 'ਚ ਬਹਿ ਕੇ ਬੀਬੀਆਂ ਕੰਮ ਕਰਦੀਆਂ ਸਨ। 22 ਮੰਜੀਆਂ 52 ਪੀੜੇ ਤੇ 72 ਗੁਰੂ ਅਮਰਦਾਸ ਨੇ ਮੂੜੇ ਬਣਾਏ। ਆ ਸਭ ਜਿਹੜੀ ਛੋਟੀ ਛੋਟੀ ਵਿਚਾਉਂਦੇ ਸਨ, ਦੇਖੋ ਕਿੱਡਾ ਵੱਡਾ ਪ੍ਰਚਾਰ ਦਾ ਇੱਕ ਤਰੀਕਾ ਸੀ। ਮੰਜੀਆਂ ਤੇ ਬੈਠਣ ਵਾਲੇ, ਚੌਂਕੇ 'ਚ ਬੈਠੀਆਂ, ਪੀੜੀ ਤੇ ਬੈਠੀਆਂ ਬੀਬੀਆਂ ਬਾਣੀ ਦਾ ਪ੍ਰਚਾਰ ਕਰੀ ਜਾਂਦੀਆਂ ਸਨ। ਮਹਾਰਾਜ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਕਿਰਪਾ ਕਰਦੇ ਰਹੇ। ਅੱਜ ਸਮਾਂ ਆਇਆ ਧੰਨ ਗੁਰੂ ਅਮਰਦਾਸ ਜੀ ਦਾ ਅੰਤਲਾ ਵਕਤ। ਇਹ ਜ਼ਰੂਰ ਮੈਂ ਥੋੜ੍ਹੀ ਜਿਹੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਬੌਲੀ ਸਾਹਿਬ ਦੇ ਕੋਲ ਮਹਾਰਾਜ ਖਲੋਤੇ ਨੇ ਸਾਹਮਣੇ, ਤੇ ਹਜ਼ੂਰ ਨੇ ਦੋਨੋਂ ਦਾਮਾਦ ਆਪਣੇ ਬੁਲਾਏ ਨੇ। ਬੀਬੀ ਦਾਨੀ ਦੇ ਪਤੀ ਦਾ ਨਾਮ ਭਾਈ ਰਾਮਾ ਤੇ ਬੀਬੀ ਭਾਨੀ ਉਹਨਾਂ ਦੇ ਪਤੀ ਧੰਨ ਗੁਰੂ ਰਾਮਦਾਸ। ਹੱਥ ਵਿੱਚ ਸੋਟੀ ਪਕੜੀ, ਦੋਨਾਂ ਨੂੰ ਬੁਲਾ ਕੇ ਨਿਸ਼ਾਨ ਜ਼ਮੀਨ ਤੇ ਲਾ ਕੇ ਕਿਹਾ ਕਿ ਇੱਕ ਜਣਾ ਇਸ ਪਾਸੇ ਥੜਾ ਬਣਾਓ, ਇੱਕ ਜਣਾ ਦੂਜੇ ਪਾਸੇ। ਮੇਰਾ ਖਿਆਲ ਹੈ ਬੌਲੀ ਸਾਹਿਬ ਅੱਗੇ ਥੜੇ ਦੇ ਦਰਸ਼ਨ ਨਹੀਂ ਕੀਤੇ ਹੋਣੇ ਕਈਆਂ। ਜਦੋਂ ਜਾਓ ਬੌਲੀ ਉੱਤੇ ਬਣੀਏ ਮਹਾਰਾਜ ਪਾਲਕੀ, ਉਹ ਥੜਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਣਾਇਆ। ਕਹਿਣ ਲੱਗੇ ਇੱਕ ਤੇ ਸ਼ਾਮੀ ਵਾਂਗ, ਇੱਕ ਤੇ ਸਵੇਰੇ, ਸਾਡੀ ਮਰਜ਼ੀ ਮੁਤਾਬਕ ਥੜੇ ਬਣਾਇਓ। ਸ਼ੁਰੂ ਹੋ ਗਏ ਜੀ ਥੜੇ ਬਣਨੇ। ਸ਼ਾਮ ਆਈ, ਸਤਿਗੁਰੂ ਨੇ ਦੋਨਾਂ ਨੂੰ ਸੋਟੀ ਲਾ ਕੇ ਦੇਖਿਆ, ਕਹਿਣ ਲੱਗੇ ਢਾਲ ਦਿਓ, ਸਾਡੀ ਮਰਜ਼ੀ ਦੇ ਨਹੀਂ ਬਣੇ। ਸੁਬਾਹ ਫਿਰ ਨਿਸ਼ਾਨ ਦੇ ਦਿੱਤੇ, ਸ਼ਾਮ ਫਿਰ ਢਵਾ ਦਿੱਤੇ। ਤੀਜੇ ਦਿਨ ਜਦੋਂ ਭਾਈ ਰਾਮੇ ਦਾ ਥੜਾ ਢਵਾਇਆ, ਉਹ ਖਿੱਚ ਕੇ ਕਹਿੰਦਾ ਮੈਂ ਕੱਲ ਨੂੰ ਥੜਾ ਨਹੀਂ ਬਣਾਉਣਾ। ਸਤਿਗੁਰੂ ਕਹਿੰਦੇ ਨੇ ਸਾਡੀ ਮਰਜ਼ੀ ਦਾ ਬਣਿਆ ਹੀ ਨਹੀਂ। ਕਹਿਣ ਲੱਗਾ ਮੈਂ ਤਾਂ ਬਣਾ ਦਿੱਤਾ, ਤੁਹਾਨੂੰ ਪਸੰਦ ਨਹੀਂ ਆਇਆ। ਸਤਿਗੁਰੂ ਕਿਹਾ ਜੋ ਸੁਬਾਹ ਕਿਹਾ ਤੂੰ ਭੁੱਲ ਕਿਉਂ ਜਾਂਦਾ? ਕਹਿੰਦਾ ਮਹਾਰਾਜ ਮੈਂ ਸੱਚ ਦੱਸਾਂ, ਮੈਂ ਕਹਿ ਤਾਂ ਪਹਿਲੇ ਦਿਨ ਹੀ ਦੇਣਾ ਸੀ। ਅਸਲ 'ਚ ਤੁਹਾਡੀ ਉਮਰ 94 ਸਾਲ ਦੇ ਕਰੀਬ ਹੋ ਗਈ, ਜੋ ਤੁਸੀਂ ਸਵੇਰੇ ਕਹਿੰਦੇ ਹੋ ਸ਼ਾਮ ਨੂੰ ਤੁਸੀਂ ਭੁੱਲ ਜਾਂਦੇ ਹੋ। ਕਹਿੰਦਾ ਮੈਂ ਨਹੀਂ ਬਣਾਉਣਾ। ਮਹਾਰਾਜ ਜੀ ਨੇ ਕਿਹਾ ਤੇਰੀ ਖੁਸ਼ੀ। ਭਾਈ ਜੇਠਾ ਚੌਥੇ ਦਿਨ ਫਿਰ ਆਏ, ਥੜਾ ਬਣਾਇਆ, ਮਹਾਰਾਜ ਜੀ ਨੇ ਢਵਾ ਦਿੱਤਾ। ਪੰਜਵੇਂ ਦਿਨ, ਛੇਵੇਂ ਦਿਨ, ਸੱਤਵੇਂ ਦਿਨ ਜਦੋਂ ਥੜਾ ਸ਼ਾਮ ਨੂੰ ਢਵਾਇਆ, ਥੜਾ ਢਾਂਦਿਆਂ ਢਾਂਦਿਆਂ ਗੁਰੂ ਰਾਮਦਾਸ ਜੀ ਨੇ ਚਰਨ ਪਕੜ ਕੇ ਕਿਹਾ, ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੀ ਮਰਜ਼ੀ ਤੁਹਾਡੀ ਮਰਜ਼ੀ ਦਾ ਮੈਂ ਥੜਾ ਨਹੀਂ ਬਣਾ ਸਕਣਾ। ਭਾਈ ਰਾਮਾ ਦੇਖ ਕੇ ਵੱਡਾ ਦਿਮਾਗ ਕਹਿੰਦਾ ਹੁਣ ਇਹਨੂੰ ਵੀ ਸਮਝ ਪੈ ਗਈ ਜੋ ਮੈਂ ਕਿਹਾ ਸੀ, ਇਹਨੂੰ ਵੀ ਪਤਾ ਲੱਗ ਗਿਆ। ਕਹਿਣ ਲੱਗਾ ਮੈਂ ਤੁਹਾਡੀ ਮਰਜ਼ੀ ਦਾ ਹਜ਼ੂਰ ਕਹਿੰਦੇ ਨੇ ਥੜਾ ਨਹੀਂ ਬਣਾ ਸਕਦਾ ਮਾਲਕ ਜੀ। ਕਹਿਣ ਲੱਗੇ ਕਿਉਂ? ਕਹਿੰਦੇ ਨੇ ਤੁਸੀਂ ਇੱਕ ਤਾਂ ਇੰਨੇ ਕਿਰਪਾਲੂ ਹੋ, 7 ਦੇਣ ਹੋ ਗਏ ਨੇ ਮੈਨੂੰ ਭੁੱਲਾ ਕਰਦੇ ਆ, ਰੋਜ਼ ਮੈਨੂੰ ਬਖਸ਼ ਦਿੰਦੇ ਹੋ। ਮੇਰੇ ਮਾਲਕਾ ਜੋ ਤੂੰ ਸਵੇਰੇ ਦੱਸਣਾ ਮੈਂ ਸ਼ਾਮ ਨੂੰ ਭੁੱਲ ਜਾਂਦਾ। ਮੇਰੀ ਮਤ ਥੋੜੀ ਰਾਮ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਉੱਥੇ ਜਿਹੜੇ ਸ਼ਬਦ ਲਿਖੇ ਨੇ ਇਤਿਹਾਸ ਨੇ, ਗੁਰੂ ਰਾਮਦਾਸ ਜੀ ਨੇ ਕਿਹਾ ਹਉ ਅਜਾਨ ਨਿਤ ਭੁੱਲਣ ਹਾਰੋ, ਮੈਂ ਰੋਜ਼ ਭੁੱਲਣਾ ਵਾਂ, ਤੁਮ ਕਿਰਪਾਲ ਨਿਜ ਬਿਰਦ ਸਮਾਰੋ, ਬਾਰ ਬਾਰ ਬਖਸ਼ਿਤ ਹੋ ਮੋਹੀ, ਅਪਰਾਧੀ ਅਰ ਮੂਰਖ ਕੋਹੀ, ਜੇਤੀ ਜੇਤਕ ਸਮਤ ਦੇਸੋ ਜਾਨਮ, ਬਿਨੇ ਦੀਆ ਕਿਆ ਬਪਰਾ ਮਾਨਵ, ਮੇਦੀ ਕੀ ਸ਼ਕਤੀ। ਗੁਰੂ ਅਮਰਦਾਸ ਹੱਸ ਕੇ ਕਹਿਣ ਲੱਗੇ ਰਾਮਦਾਸ ਜੀ 7 ਥੜੇ ਨਹੀਂ ਬਣਾਏ, 7 ਪੁਸ਼ਤਾਂ ਦੀ ਗੱਦੀ ਲੈ ਗਏ। 7 ਥੜੇ ਨਹੀਂ, ਧਿਆਨ ਦਿਆ ਜੇ ਉਹ ਬਖਸ਼ਿਸ਼ ਅੱਗੇ ਚੱਲੀ ਪੇੜੀ ਸੋਢੀਆਂ ਰੂਪ ਦਿਖਾਉਣ ਵਾਰੋ ਵਾਰੀ, 7 ਬਖਸ਼ਾਂ ਲੈ ਗਏ ਥੜੇ ਬਣਾਏ, 7 ਸ਼ਹੀਦੀਆਂ ਦੇ ਕੇ ਦਾਤ ਮਿਲੀ। ਬੇਨਤੀ ਸਮਝੋ, 7 ਥੜੇ ਤੇ 7 ਸ਼ਹੀਦੀਆਂ। ਧੰਨ ਗੁਰੂ ਅਮਰਦਾਸ ਕਿਰਪਾ ਪੈ ਵਰਤਾਉਂਦੇ ਨੇ। ਤੇ ਜਦੋਂ ਹਜ਼ੂਰ ਦੀ ਮੈਂ ਬਾਣੀ ਪੜ੍ਹਨਾ, ਮੈਂ ਇੱਕ ਖਿਨ ਵਿੱਚੋਂ ਬੇਨਤੀ ਕਰਨੀ ਚਾਹੁੰਦਾ। ਸਤਿਗੁਰੂ ਵਾਰ ਵਾਰ ਮਨ ਨੂੰ ਸੰਬੋਧਨ ਕਰਦੇ, ਸਿਰਫ 2-4 ਪ੍ਰਮਾਣ ਅਸੀਂ ਲੈ ਲਈਏ, ਕਿਉਂਕਿ ਗੁਰੂ ਅਮਰਦਾਸ ਦੀ ਬਾਣੀ ਦਾ ਤੇ ਥਾਂ ਹੀ ਕੋਈ ਨਹੀਂ। ਹਜ਼ੂਰ ਨੇ ਕਿਹਾ ਭਾਈ ਭਾਈ ਰੇ, ਆਓ ਥੋੜੇ ਜਿਹੇ ਮਨ ਦੇ ਦਰਸ਼ਨ ਕਰੀਏ ਗੁਰੂ ਅਮਰਦਾਸ ਦੀ ਨਜ਼ਰ ਵਿੱਚ। ਭਾਈ ਰੇ, ਗੁਰੂ ਅਮਰਦਾਸ ਕਹਿੰਦੇ ਸਿੱਖ ਮੇਰੇ ਭਰਾਵਾ, ਇਸ ਮਨ ਕੋ ਸਮਝਾਏ, ਲੋਕਾਂ ਨੂੰ ਸਮਝਾਉਣ ਦੀ ਥਾਂ ਮਨ ਨੂੰ ਸਮਝਾ। ਭਾਈ ਰੇ, ਇਸ ਮਨ ਕੋ ਸਮਝਾਏ, ਇਹ ਮਨ ਆਲਸ ਕਿਉਂ ਕਰੇ, ਗੁਰਮੁਖ ਨਾਮ ਧਿਆਏ। ਮਹਾਰਾਜ ਕਹਿੰਦੇ ਮਨ ਮੇਰੇ ਸਤਿਗੁਰ ਕਹਿ ਭਾਣੇ ਚੱਲ, ਨਿਜ ਕਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹੈ ਮਹੱਲ, ਮਹਾਰਾਜ ਕਹਿੰਦੇ ਨੇ ਗੁਰ ਸਭਾ ਏਵ ਨਾ ਪਾਈਐ ਨਾ ਨੇੜੇ ਨਾ ਦੂਰ ਇਸ ਤਰ੍ਹਾਂ ਹਾਜ਼ਰੀ ਨਹੀਂ ਲੱਗਦੀ ਕਿ ਮੈਂ ਗੁਰੂ ਦੇ ਗੋਡਿਆਂ ਕੋਲ ਬੈਠਾ ਮੈਂ ਗੁਰੂ ਦੇ ਬਿਲਕੁਲ ਨੇੜੇ ਬੈਠਿਆ ਕਹਿਣ ਲੱਗੇ ਗੁਰੂ ਦੀ ਹਾਜ਼ਰੀ ਤਾਂ ਮਿਲਦੀ ਏ ਜਦੋਂ ਮਨ ਗੁਰੂ ਦੀ ਹਜ਼ੂਰੀ ਵਿੱਚ ਹੋਵੇ ਗੁਰ ਸਭਾ ਏਵ ਨਾ ਪਾਈਐ ਨਾ ਨੇੜੇ ਨਾ ਦੂਰ ਮਹਾਰਾਜ ਕਹਿੰਦੇ ਨੇ ਕਿ ਸਤਿਗੁਰ ਪੂਰਾ ਤਾਂ ਮਿਲੇ ਜਾਮਣ ਰਹਿ ਹਜ਼ੂਰ ਜੇ ਮਨ ਉਹਦੀ ਹਜ਼ੂਰੀ ਵਿੱਚ ਹੋਵੇ ਜਦੋਂ ਮਨ ਦੀ ਗੱਲ ਕੀਤੀ ਫਿਰ ਇਹ ਵੀ ਕਿਹਾ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਵਾ ਸਿਆ ਖੰਲੀ ਧੋਤੀ ਉਜਲੀ ਨਾ ਹੋਵੀ ਜੇ ਸੋ ਧੋਵਣ ਪਾਹ ਮਹਾਰਾਜ ਜੀ ਨੇ ਕਿਹਾ ਮਨ ਤੂੰ ਜੋਤ ਸਰੂਪ ਗੁਰਮੁਖ ਨਿਮਾਣਾ ਹੋ ਨਿਮਾਣਾ ਸਤਿਗੁਰੂ ਅੱਗੇ ਮਤ ਕਿਚ ਆਪ ਲਿਖਾਵੇ ਭਾਈ ਤੂੰ ਆਪਣਾ ਆਪ ਜਣਾ ਨਾ ਗੁਰੂ ਦੇ ਸਾਹਮਣੇ ਝੁਕ ਜਾ ਸਾਧ ਸੰਗਤ ਬਸ ਇੱਕ ਪੌੜੀ ਕਹਿ ਕੇ ਹਜ਼ੂਰ ਦੇ ਅੰਤਲੇ ਵਕਤ ਦਾ ਜ਼ਿਕਰ ਕਰਨਾ ਚਾਹਾਂਗਾ ਮਹਾਰਾਜ ਜੀ ਨੇ ਇੱਕ ਗੱਲ ਕੀ ਰੋਜ਼ ਅਸੀਂ ਪੜ੍ਹਦੇ ਹਾਂ ਵੈਸੇ ਤਾਂ ਆਨੰਦ ਸਾਹਿਬ ਸਿੱਖ ਦੇ ਜੀਵਨ ਦਾ ਅਟੁੱਟ ਅੰਗ ਬਣ ਗਿਆ ਹੈ ਇਹ ਖੁਸ਼ੀ ਹੁੰਦੀ ਹੈ ਤਾਂ ਵੀ ਆਨੰਦ ਪੜ੍ਹਦਾ ਹੈ ਮੌਤ ਹੋ ਜਾਂਦੀ ਹੈ ਤਾਂ ਵੀ ਆਨੰਦ ਪੜ੍ਹਦਾ ਹੈ ਹਰ ਵਕਤ ਆਨੰਦ ਨਾਲ ਹੀ ਜੁੜਿਆ ਉਸ ਆਨੰਦ ਸਾਹਿਬ ਦੀ ਇੱਕ ਪੌੜੀ ਵਿੱਚ ਮਹਾਰਾਜ ਜੀ ਦਾ ਵਚਨ ਹੈ ਕਹਿੰਦੇ ਤਿੰਨ ਚੀਜ਼ਾਂ ਆਦਮੀ ਚਾਹੁੰਦਾ ਮੈਨੂੰ ਜ਼ਿੰਦਗੀ 'ਚ ਮਿਲਣ ਪਹਿਲੀ ਕਿ ਮੈਨੂੰ ਕਦੀ ਦੁੱਖ ਨਾ ਲੱਗੇ ਕੋਈ ਬੰਦਾ ਦੁੱਖ ਨਹੀਂ ਮੰਗਣ ਜਾਂਦਾ ਸੁੱਖ ਹੀ ਮੰਗਣੇ ਦੂਜਾ ਕਿ ਜਿਸ ਕੰਮ ਨੂੰ ਮੈਂ ਹੱਥ ਪਾਉਣਾ ਮੇਰਾ ਕੰਮ ਰਾਸ ਹੋਵੇ ਤੀਸਰਾ ਕਿਤੇ ਵੀ ਮੈਂ ਜਾਵਾਂ ਮੇਰੇ ਸਰੀਰ ਦੀ ਹਿਫਾਜ਼ਤ ਹੋਵੇ ਮੇਰਾ ਕੰਮ ਹੋਵੇ ਮੈਨੂੰ ਦੁੱਖ ਨਾ ਲੱਗੇ ਮੇਰੇ ਸਰੀਰ ਦੀ ਹਿਫਾਜ਼ਤ ਹੋਵੇ ਤਾਂ ਗੁਰੂ ਅਮਰਦਾਸ ਕਹਿੰਦੇ ਤਿੰਨੇ ਹੋ ਜਾਣਗੇ ਪਰ ਇੱਕ ਗੱਲ ਆਪਣੇ ਮਨ ਨੂੰ ਸਮਝਾ ਦੇ ਕਿ ਉਹ ਹੈ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਕਦੀ ਪੌੜੀ ਧਿਆਨ ਨਾਲ ਪੜੋ ਇਹ ਮਨ ਮੇਰਿਆ ਮੇਰਿਆ ਮਨਾ ਕਿਹਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾਂ ਵਿਸਾਰਨ ਗੁਰੂ ਗ੍ਰੰਥ ਸਾਹਿਬ ਦੀ ਜ਼ਿਆਦਾ ਬਾਣੀ ਜਿਹੜੀ ਹੈ ਨਾ ਉਹ ਉੱਤਮ ਪੁਰਖ 'ਚ ਵਿਆਕਰਨ ਅਨੁਸਾਰ ਇਉਂ ਕਹਿ ਲਓ ਫਸਟ ਪਰਸਨ ਆਪਣੇ ਆਪ ਨੂੰ ਸੰਬੋਧਨ ਕਰਕੇ ਤੇ ਜਿਹੜਾ ਅਸੀਂ ਪ੍ਰਚਾਰ ਕਰਨੇ ਮੇਰੇ ਸਮੇਤ ਅਸੀਂ ਫਸਟ ਪਰਸਨ ਨੂੰ ਆਪਣੇ ਆਪ ਨੂੰ ਕੁਝ ਨਹੀਂ ਕਹਿੰਦੇ ਅਸੀਂ ਥਰਡ ਪਰਸਨ ਨੂੰ ਕਹੀ ਜਾਂਦੇ ਸੈਕਿੰਡ ਨੂੰ ਵੀ ਨਹੀਂ ਕਹਿੰਦੇ ਥਰਡ ਜਿਹੜਾ ਕੋਲ ਵੀ ਨਹੀਂ ਅਨਪੁਰਖ ਨੂੰ ਕਹਿ ਰਹੇ ਹਾਂ ਮਹਾਰਾਜ ਕਹਿੰਦੇ ਨੇ ਆਪਣੇ ਆਪ ਨੂੰ ਸੰਬੋਧਨ ਕਰਕੇ ਇਹ ਮਨ ਮੇਰਿਆ ਮੇਰਿਆ ਮਨਾ ਤੂੰ ਸਦਾ ਰਹੋ ਖਰਨਾਲੇ ਖਰਨਾਲ ਰਹੋ ਤੂੰ ਮਨ ਮੇਰੇ ਇਹਦੀ ਪਹਿਲੀ ਕਿਰਪਾ ਮਿਲੇਗੀ ਦੁੱਖ ਸਭ ਵਿਸਾਰਨ ਦੂਸਰੀ ਕਿਰਪਾ ਮਿਲੇਗੀ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਤੇਰਾ ਅੰਗੀਕਾਰ ਤੇ ਤੇਰੇ ਕਾਰਜ ਰਾਸ ਕਰੇਗਾ ਤੇ ਫਿਰ ਮਨ ਚ ਆਉਂਦਾ ਵੀ ਦੁੱਖ ਵੀ ਚਲੇ ਜਾਣ ਅੰਗੀਕਾਰ ਵੀ ਹੋਵੇ ਕਾਰਜ ਵੀ ਸਵਾਰੇ ਕਿਵੇਂ ਹੋ ਸਕਦਾ ਮਹਾਰਾਜ ਕਹਿੰਦੇ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਤੂੰ ਸਦਾ ਰਹੋ ਖਰਨਾ ਸਾਧ ਸੰਗਤ ਮਹਾਰਾਜ ਨੇ 17 ਰਾਗਾਂ ਚ ਬਾਣੀ ਉਚਾਰਨ ਕੀਤੀ ਇਹਨਾਂ ਮਨ ਨੂੰ ਸਮਝਾਇਆ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਮਨ ਨੂੰ ਕਿਹਾ ਉਹ ਮਨ ਪਿਆਰ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਅੱਜ ਅੰਤਲਾ ਵਕਤ ਆਇਆ 94 ਸਾਲ ਦੀ ਉਮਰ ਧੰਨ ਗੁਰੂ ਅਮਰਦਾਸ ਜੀ ਦੀ ਹੋ ਗਈ ਹੁਣ ਇੱਕ ਮੈਂ ਹੋਰ ਜ਼ਿਕਰ ਜ਼ਰੂਰ ਕਰਨਾ ਜਿਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੱਦੀ ਦਿੱਤੀ ਉਸ ਤੋਂ ਪਹਿਲਾਂ ਬੀਬੀ ਭਾਨੀ ਜੀ ਨੂੰ ਇੱਕ ਸ਼ਬਦ ਕਿਹਾ ਸੀ ਉਹ ਵੀ ਥਰਮੇ ਨਾਲ ਬੇਨਤੀ ਸੁਣਿਓ ਇਤਿਹਾਸ ਸਾਰੇ ਨੇ ਲਿਖਿਆ ਪਰ ਉਂਝ ਸਾਡੇ ਲੋਕ ਇਹਦਾ ਜ਼ਿਕਰ ਨਹੀਂ ਕਰਦੇ ਮਹਾਰਾਜ ਜੀ ਨੇ ਇੱਕ ਦਿਨ ਬੇਟੀ ਭਾਨੀ ਨੂੰ ਕੋਲ ਬੁਲਾ ਕੇ ਕਿਹਾ ਭਾਨੀਏ ਇਹ ਸ਼ਬਦ ਸਨ ਜੇ ਰਾਮਦਾਸ ਚਲਾਣਾ ਕਰ ਜਾਵੇ ਤਾਂ ਕਹਿੰਦੇ ਨੇ ਬੀਬੀ ਭਾਨੀ ਕੁਛ ਨਹੀਂ ਬੋਲੀ ਫਿਰ ਕਿਹਾ ਬੇਟਾ ਜੇ ਚਲਾਣਾ ਕਰ ਜਾਏ ਤਾਂ ਇਤਿਹਾਸ ਨੇ ਤਾਂ ਗਹਿਣੇ ਦਾ ਜ਼ਿਕਰ ਕੀਤਾ ਹੈ ਚਰਨਾਂ 'ਚ ਰੱਖ ਕੇ ਕਿਹਾ ਪਿਤਾ ਜੀ ਆਪ ਦੀ ਬੇਟੀ ਹਾਂ ਜਿਵੇਂ ਤੁਹਾਨੂੰ ਮਨਜ਼ੂਰ ਹੈ ਮੁਸਕਰਾ ਕੇ ਕਹਿਣ ਲੱਗੇ ਬੇਟਾ 6 ਸਾਲ ਤੋਂ ਵੱਧ ਅਸੀਂ ਆਪਣੀ ਆਰਬਲਾ ਰਾਮਦਾਸ ਜੀ ਨੂੰ ਦੇ ਕੇ ਜਾਵਾਂਗੇ ਉਹ ਗੁਰਗੱਦੀ ਹੁਣ ਕਈਆਂ ਦੇ ਮਨ 'ਚ ਉੱਠਣਾ ਹੈ ਵੀ ਉਮਰ ਦੇ ਦਿੱਤੀ ਕਦੀ ਸ਼ਾਮ ਸਿੰਘ ਅਟਾਰੀ ਦਾ ਜੀਵਨ ਪੜ੍ਹਿਓ ਡਾਕਟਰ ਗੰਡਾ ਸਿੰਘ ਦਾ ਲਿਖਿਆ ਉਹਦੇ ਵਿੱਚ ਉਹਨਾਂ ਗੱਲ ਲਿਖੀ ਹੈ
ਕਿ ਸ਼ੇਰੇ ਪੰਜਾਬ 1817 ਨੂੰ ਬਿਮਾਰ ਹੋਇਆ ਸੀ ਇੱਕ ਵਾਰ, ਉਹਦੇ ਬਚਨ ਦੀ ਉਮੀਦ ਨਹੀਂ ਸੀ। ਸਰਦਾਰ ਸ਼ਾਮ ਸਿੰਘ ਅਟਾਰੀ ਦੇ ਪਿਤਾ ਜੀ ਆਏ, ਉਹਨਾਂ ਜਦੋਂ ਸ਼ੇਰੇ ਪੰਜਾਬ ਨੂੰ ਨਿਰਬਲ ਦੇਖਿਆ, ਤੇ ਮੈਂ ਤਾਂ ਡਾਕਟਰ ਗੰਡਾ ਸਿੰਘ ਦਾ ਜ਼ਿਕਰ ਕੀਤਾ, ਕਰਮ ਸਿੰਘ ਆਸਟੋਰੀਅਮ ਦੀ ਚੇਅਰ ਤੇ ਉਹ ਬੈਠੇ ਸਨ, ਉਹ ਵਿਦਵਾਨ ਨੇ ਇਹ ਗੱਲ ਲਿਖੀ, ਕਹਿੰਦਾ ਕਿ ਸ਼ਾਮ ਸਿੰਘ ਅਟਾਰੀ ਦੇ ਪਿਤਾ ਨੇ ਸ਼ੇਰੇ ਪੰਜਾਬ ਦੇ ਉਸ ਪਲੰਗ ਦੀ ਪਰਿਕਰਮਾ ਕਰਕੇ ਕਿਹਾ ਸੀ, ਗੁਰੂ ਨਾਨਕ ਸਾਹਿਬ ਮੇਰੀ ਉਮਰ ਇਹਨੂੰ ਦੇ ਦੇ, ਇਹਦੀ ਮੈਨੂੰ ਦੇ ਦੇ, ਅਜੇ ਤਾਂ ਰਾਜ ਦਾ ਸੂਰਜ ਵੀ ਨਹੀਂ ਚਮਕਿਆ ਤੇ ਅਸਤ ਹੁੰਦਾ ਪਿਆ, ਮੁਸ਼ਕਲ ਨਾਲ ਏਕਤਾ ਸੂਤਰ ਚ ਬੱਝੀ ਸੀ। ਜਿਸ ਦਿਨ ਸ਼ਾਮ ਸਿੰਘ ਅਟਾਰੀ ਦੇ ਪਿਤਾ ਨੇ ਚਲਾਣਾ ਕੀਤਾ ਸ਼ੇਰੇ ਪੰਜਾਬ, ਉਸ ਦਿਨ ਤੰਦਰੁਸਤ ਹੋ ਕੇ ਦਰਬਾਰ ਚ ਆਇਆ ਸੀ। ਆ ਹਮਾਯੂ ਦੇ ਬਾਰੇ, ਬਾਬਰ ਬਾਰੇ ਕਿਹਾ ਜਾਂਦਾ ਹੈ ਇਹ ਧੰਨ ਗੁਰੂ ਨਾਨਕ ਸਾਹਿਬ ਦਾ ਘਰ ਹੈ, ਦੋਵਾਂ ਸਿਰਿਆਂ ਦੇ ਆਪ ਸਵਾਮੀ ਨੇ, ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਅੰਤਲੇ ਸਮੇਂ ਗੁਰੂ ਅਮਰਦਾਸ ਨੇ ਸਭ ਨੂੰ ਕੋਲ ਬੁਲਾ ਲਿਆ। ਕੋਲ ਬੁਲਾ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਕਿਰਪਾ ਭਰਿਆ ਸ਼ਬਦ ਕਿਹਾ, ਬਾਬਾ ਬੁੱਢਾ ਜੀ ਰਾਮਦਾਸ ਜੀ ਨੂੰ ਬੌਲੀ ਚ ਇਸ਼ਨਾਨ ਕਰਾਓ, ਸੁੰਦਰ ਬਸਤਰ ਪਹਿਨਾਓ, ਸਾਡੇ ਕੋਲ ਲੈ ਕੇ ਆਓ। ਗੁਰੂ ਗ੍ਰੰਥ ਸਾਹਿਬ ਚ 6 ਪਦੇ ਨੇ ਤੇ ਆਨੰਦ ਸਾਹਿਬ ਦੀ ਬਾਣੀ ਨਾਲ ਇਹ ਬਾਅਦ ਵਿੱਚ ਆਉਂਦਾ ਹੈ ਰਾਮਕਲੀ ਸੱਦ। ਉਹ 6 ਪਦਿਆਂ ਵਿੱਚੋਂ ਕੁਝ ਬੇਨਤੀ ਕਰ ਦੇਣਾ। ਸਾਰੇ ਇਲਾਕੇ ਦੇ ਲੋਕ ਇਕੱਠੇ ਹੋ ਗਏ, ਸਿੱਖ ਇਕੱਠੇ ਹੋ ਗਏ, ਪੁੱਤਰ ਵੀ, ਨੂੰਹਾਂ ਵੀ, ਪੋਤੇ ਵੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀਆਂ ਧੀਆਂ ਬੇਟੀਆਂ ਤੇ ਦੋਤੇ ਵੀ ਇਕੱਠੇ ਹੋ ਗਏ, ਸਿੱਖ ਸਾਰੇ ਆ ਗਏ। ਧੰਨ ਗੁਰੂ ਅਮਰਦਾਸ ਜੀ ਨੇ ਜਿਹੜੇ ਬਚਨ ਕਹਿਣ ਲੱਗੇ, ਸਿੱਖੋ ਬੱਚਿਓ ਬੇਟਿਓ, ਇਹ ਸ਼ਬਦ ਵਰਤੇ, ਸਾਨੂੰ ਆ ਗਿਆ ਸੱਦੜਾ, ਅਸੀਂ ਹੁਣ ਜਾਣ ਲੱਗੇ ਹਾਂ। ਤੇ ਨਾਲ ਹਜ਼ੂਰ ਨੇ ਪਹਿਲਾਂ ਆਪ ਅਰਦਾਸ ਕੀਤੀ, ਅਕਾਲ ਪੁਰਖ ਵਾਹਿਗੁਰੂ ਜੀ ਅੰਤਲੇ ਸਮੇਂ ਮੇਰੀ ਇੱਜ਼ਤ ਰੱਖ ਲੈਣੀ। ਦੇਖੋ ਸ਼ਬਦ ਕਹਿ ਬਾਣੀ ਦਾ ਕਿ ਜਗ ਦਾਤਾ ਸੋਏ ਰਾਮਕਲੀ ਸੱਦ, ਜਗ ਦਾਤਾ ਸੋਏ ਭਗਤ ਵਛਲ ਤਿਉ ਲੋਏ ਜੀਓ, ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਏ ਜੀਓ, ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵੈ, ਪ੍ਰਸਾਦ ਨਾਨਕ ਗੁਰੂ ਅੰਗਦ ਅਮਰ ਪਦਵੀ ਪਾਵੈ। ਇਹਦੇ ਅਰਥ ਕੀ ਨੇ ਕਿ ਪਰਮਾਤਮਾ ਤਿੰਨਾਂ ਲੋਕਾਂ ਵਿੱਚ ਭਗਤੀ ਨੂੰ ਪਿਆਰ ਕਰਨ ਵਾਲੇ ਨੇ, ਭਗਤ ਵਛਲ ਨੇ, ਤੇ ਨਾਲ ਕਹਿੰਦੇ ਨੇ ਜਦੋਂ ਗੁਰੂ ਅਮਰਦਾਸ ਜੀ ਨੂੰ ਸੱਦਾ ਆਇਆ ਨਾ ਤੇ ਗੁਰੂ ਅਮਰਦਾਸ ਭਗਤੀ ਵਿੱਚ ਪਿੱਜੇ ਆਪ ਲੀਨ ਨੇ। ਧਿਆਨ ਦਿਆ ਜੀ, ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ, ਜਦੋਂ ਸੱਦਾ ਆਇਆ ਨਾਮ ਵਿੱਚ ਜੁੜੇ, ਜਗ ਅਮਰ ਅਤਲ ਅਟੁੱਲ ਅਟੋਲ ਠਾਕੁਰ, ਹਰ ਭਗਤ ਤੇ ਗੁਰ ਪਾਇਆ। ਅੱਗੇ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਜੀ ਨੇ ਫਿਰ ਅਰਦਾਸ ਕੀਤੀ, ਖੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ, ਸਤਿਗੁਰੂ ਕਰੇ ਹਰ ਪੈ ਬੇਨਤੀ, ਵਿੱਚੋਂ ਤੁਕਾਂ ਕਹਿ ਦੇਣਾ, ਮੇਰੀ ਪੈਜ ਰੱਖੋ ਅਰਦਾਸ ਜੀਓ, ਮੇਰੀ ਅਰਦਾਸ ਹੈ ਮੇਰੀ ਪੈਜ ਰੱਖੋ, ਤੁਸੀਂ ਕਿਰਪਾ ਕਰੋ, ਮੈਨੂੰ ਨਾਮ ਦੀ ਦਾਤ ਬਖਸ਼ੋ। ਜਦੋਂ ਕਹਿੰਦੇ ਨੇ ਅਰਦਾਸ ਕੀਤੀ, ਸਤਿਗੁਰੂ ਦੀ ਬੇਨਤੀ ਪਰਮਾਤਮਾ ਨੇ ਸੁਣੀ, ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਤਾਰ ਕਿਰਪਾ ਸਤਿਗੁਰੂ ਮਿਲਾਇਆ, ਧੰਨ ਧੰਨ ਕਹਿ ਸ਼ਾਬਾਸ਼ ਜੀ। ਮਹਾਰਾਜ ਜੀ ਨੇ ਉਸ ਵਕਤ ਸਿੱਖ ਕੋਲ ਬੁਲਾ ਲਏ, ਕਹਿਣ ਲੱਗੇ ਮੇਰੇ ਸਿੱਖ ਸੁਣੋ, ਪੁੱਤ ਭਾਈਓ, ਮੇਰੇ ਭਰਾਵੋ ਭਤੀਜਿਓ, ਸਿੱਖੋ ਹੀ ਹੈ ਨਾ, ਮੇਰਾ ਹਰ ਭਾਣਾ ਮਹਾਰਾਜ ਮੰਜੇ ਤੇ ਬੈਠੇ ਨੇ, ਮੇਰਾ ਹਰ ਭਾਣਾ, ਮੇਰੇ ਖਰੀ ਦਾ ਸੱਦਾ ਆ ਗਿਆ, ਭਾਣਾ ਆ ਗਿਆ ਕੀ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ, ਕਿ ਅਮਰਦਾਸ ਜੀ ਤੁਸੀਂ ਮੇਰੇ ਕੋਲ ਆ ਜਾਓ, ਆਓ ਮੈਂ ਪਾਸ ਜੀ ਮੇਰੇ ਕੋਲ, ਹਰ ਭਾਣਾ ਗੁਰ ਪਾਇਆ, ਮੇਰਾ ਹਰ ਪ੍ਰਭ ਕਰੈ ਸ਼ਾਬਾਸ਼ ਜੀਓ, ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੈ, ਆਨੰਦ ਅਨੰਦ ਵੱਜੈ ਵਾਜੇ, ਹਰ ਆਪ ਗੱਲ ਮਿਲਾਵੈ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਓ, ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ, ਹਰ ਪ੍ਰਭ ਪਾਸ ਜੀਓ। ਜਦੋਂ ਇਹ ਸ਼ਬਦ ਕਹਿ ਤੇ ਹੁਣ ਜਿਨ੍ਹਾਂ ਨੂੰ ਮਹਾਰਾਜ ਨੇ ਇੰਨੀਆਂ ਬਖਸ਼ਾਂ ਦਿੱਤੀਆਂ, ਲੰਗਰ ਦਿੱਤੇ, ਅਸੀਸਾਂ ਦਿੱਤੀਆਂ, ਕਈਆਂ ਦੀਆਂ ਅੱਖਾਂ ਚ ਪਾਣੀ ਆ ਗਿਆ।
ਅਗਲੇ ਬਚਨ ਮਹਾਰਾਜ ਜੀ ਨੇ ਕਹੇ ਸਤਿਗੁਰ ਭਾਣੇ ਆਪਣੇ ਬਹਿ ਪਰਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਮੇਰੇ ਪਿੱਛੋਂ ਕਿਸੇ ਰੋਣਾ ਨਹੀਂ। ਇਤਿਹਾਸ ਵਿੱਚ ਇਹ ਸੱਚ ਆਈ ਹੈ ਕਿ ਜਵਾਨ ਪੁੱਤਰ ਮਰਿਆ ਸੀ ਤੇ ਮਾਈ ਦਾ ਕੁਰਲਾਟ ਸੁਣ ਕੇ ਕਿਹਾ ਬੱਲੂ ਅੰਮ੍ਰਿਤ ਵੇਲੇ ਇਹ ਰੁਦਨ ਇਹ ਚੀਕ ਸਾਡੇ ਅੰਦਰ ਨੂੰ ਚੀਰਦੀ ਪਈ ਏ। ਕਹਿਣ ਲੱਗੇ ਮਹਾਰਾਜ ਪੁੱਤਰ ਮਰ ਗਿਆ ਜਵਾਨ। ਇਤਿਹਾਸ ਕਹਿੰਦਾ ਮਹਾਰਾਜ ਜੀ ਨੇ ਕਿਹਾ ਜਿੰਨੀ ਦੇਰ ਤੱਕ ਅਸੀਂ ਸਰੀਰ ਵਿੱਚ ਹਾਂ ਮਾਪਿਆਂ ਅੱਗੇ ਪੁੱਤ ਨਾ ਮਰਸੀ ਵਿਧਵਾ ਵਾਰ ਨਾਰ ਨਾ ਪਰਮੇਸ਼ਰ ਕਰਸੀ। ਹੁਣ ਉਹ ਜਿਹੜੀਆਂ ਬਖਸ਼ਿਸ਼ਾਂ ਲੋਕਾਂ ਨੂੰ ਮਿਲੀਆਂ ਸਨ ਕਿਰਪਾ ਮਿਲੀਆਂ ਸਨ ਉਹਨਾਂ ਦੀਆਂ ਅੱਖਾਂ ਭਿੱਜੀਆਂ। ਮਹਾਰਾਜ ਜੀ ਨੇ ਕਿਹਾ ਸਾਨੂੰ ਕੋਈ ਰੋਵੇ ਨਾ ਸਤਿਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਨਾਲ ਫਿਰ ਉਤਸ਼ਾਹ ਦਿੰਦਿਆਂ ਕਿਹਾ ਕਿਉਂ ਰੋਂਦੇ ਹੋ 60 ਸਾਲ ਦੀ ਉਮਰ ਚ ਆਏ ਸਾਂ 12 ਸਾਲ ਗੁਰੂ ਨੇ ਸੇਵਾ ਲਈ ਤਰਸ ਕਰਕੇ ਸੇਵਾ ਲਈ 22 ਸਾਲ ਗੁਰਗੱਦੀ ਤੇ ਰਹਿਮਤਾਂ ਵਰਤਾਉਂਦੇ ਰਹੇ ਹੁਣ ਸੱਦਣਾ ਆ ਗਿਆ ਰੋਈ ਦਾ ਤਾਂ ਉਹਨੂੰ ਵੇ ਜਿਹੜਾ ਹਾਰ ਕੇ ਜਾਏ ਤੇ ਜਿਹਨੂੰ ਰੱਬ ਦੇ ਘਰੋਂ ਜਿੱਤਣ ਦੇ ਸਰੋਪੇ ਮਿਲਦੇ ਹੁਣ ਉਹਨੂੰ ਵੇਖ ਕੇ ਰੋਈ ਦਾ ਨਹੀਂ। ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪਹਿਜੈ। ਮਿਤ ਪਹਿਜੈ ਦਾ ਅਰਥ ਮਿੱਤਰ ਸਰੋਪਾ ਪਹਿਣ ਰਿਹਾ ਹੈ ਮਿਤ ਵਿਗਸੈ ਤੇ ਜਿਹਨੂੰ ਸਰੋਪਾ ਮਿਲੇ ਸੁਹਿਰਦ ਮਿੱਤਰ ਖੁਸ਼ ਹੁੰਦੇ ਨੇ ਤਰੱਕੀ ਦੇਖ ਕੇ ਜਿਸ ਮਿਤ ਕੀ ਪੈਜ ਭਾਵੈ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੇ। ਅਗਲੀ ਤੁਕ ਹੈ ਜਦੋਂ ਇੰਨੇ ਸ਼ਬਦ ਕਹਿ ਮਹਾਰਾਜ ਦਰਸ਼ਨ ਕਿੱਥੋਂ ਕਰਾਂਗੇ ਧੰਨ ਗੁਰੂ ਅਮਰਦਾਸ ਜੀ ਨੇ ਆਵਾਜ਼ ਦਿੱਤੀ ਬੁੱਢਾ ਸਾਹਿਬ ਬਾਬਾ ਬੁੱਢਾ ਜੀ ਗੁਰੂ ਰਾਮਦਾਸ ਵੱਲ ਇਸ਼ਾਰਾ ਕਰਕੇ ਰਾਮਦਾਸ ਜੀ ਨੂੰ ਅੱਗੇ ਲਿਆਓ। ਕਹਿੰਦੇ ਨੇ ਗੁਰੂ ਰਾਮਦਾਸ ਇੱਕ ਤਾਂ ਸੀ ਕਿ ਜਿਸ ਗੁਰੂ ਨੇ ਥਾਂ ਦਿੱਤੀ ਕੱਲੀ ਥਾਂ ਨਹੀਂ ਬੇਟੀ ਜਿਗਰ ਦਾ ਰਿਸ਼ਤਾ ਜਿਗਰ ਦਿੱਤਾ ਆਪਣੀ ਬੇਟੀ ਦਾ ਰਿਸ਼ਤਾ ਦਿੱਤਾ ਵਿਆਹ ਕੀਤਾ ਅੱਜ ਬਖਸ਼ਿਸ਼ ਦੇਣ ਲੱਗੇ ਗੁਰੂ ਰਾਮਦਾਸ ਬਹੁਤ ਬਿਰਹਾ ਵਿੱਚ ਰੋਏ। ਇਹ ਬਿਰਹਾ ਮੈਂ ਸ਼ਬਦ ਵਰਤ ਰਿਹਾ ਬੈਰਾਗ ਇਹਨੂੰ ਇਮੋਸ਼ਨਲ ਹੋਣਾ ਨਾ ਕਦੀ ਸਮਝਿਓ। ਜਿਸ ਬੰਦੇ ਦੀਆਂ ਅੱਖਾਂ ਚ ਕਦੀ ਪਾਣੀ ਦਾ ਇੱਕ ਬੂੰਦ ਵੀ ਨਾ ਆਈ ਇੰਜ ਲੱਗਦਾ ਉਸ ਬੰਦੇ ਦਾ ਅੰਦਰ ਪੱਥਰ ਬਣ ਜਾਂਦਾ। ਮਹਾਰਾਜ ਜੀ ਨੇ ਕਿਹਾ ਕੋਲ ਲਿਆਂਦਾ ਕਹਿੰਦੇ ਸਾਡੇ ਤੋਂ ਬਾਅਦ ਰਾਮਦਾਸ ਗੁਰੂ ਨੇ ਅਸੀਂ ਮੱਥਾ ਟੇਕਣ ਲੱਗੇ ਹਾਂ ਬਾਬਾ ਬੁੱਢਾ ਸਾਹਿਬ ਤੁਸੀਂ ਤਿਲਕ ਲਗਾਓ ਅਸੀਂ ਮੱਥਾ ਟੇਕਨੇ ਹਾਂ ਸਾਰੀ ਸੰਗਤ ਮੱਥਾ ਟੇਕੇ ਤੇ ਪੁੱਤਰਾਂ ਨੂੰ ਕਿਹਾ ਤੁਸੀਂ ਮੇਰੇ ਸਾਹਮਣੇ ਮੱਥਾ ਟੇਕਿਓ। ਉੱਥੇ ਲਿਖਿਆ ਹੈ ਕਿ ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੈ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੈ। ਸਤਿਗੁਰੂ ਪ੍ਰਤੱਖ ਹੁੰਦਾ ਗੁਰੂ ਅਮਰਦਾਸ ਪ੍ਰਤੱਖ ਦਰ ਤੇ ਸਰੀਰ ਵਿੱਚ ਨੇ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਸਿੱਖਾਂ ਨੂੰ ਪੁੱਤਰਾਂ ਨੂੰ ਆਪ ਮੱਥਾ ਟੇਕਿਆ ਬਾਬਾ ਬੁੱਢਾ ਸਾਹਿਬ ਨੇ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਹੁਣ ਜਦੋਂ ਮਹਾਰਾਜ ਨੇ ਚਰਨਾਂ ਚ ਡੇੜਿਆ ਅੰਤੇ ਸਤਿਗੁਰ ਬੋਲਿਆ ਅੰਤਲੇ ਬਚਨ ਕਹਿ ਸਿੱਖੋ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਸਾਡੇ ਜਾਣ ਤੋਂ ਬਾਅਦ ਕੀਰਤਨ ਕਰਿਓ ਸ਼ਬਦ ਪੜਿਓ ਬਾਣੀ ਗਾਇਨ ਕਰਿਓ ਕੇਸੋ ਗੋਪਾਲ ਪੰਡਿਤ ਸੱਦਿਓ। ਹੁਣ ਕਈ ਇੱਥੇ ਕੇਸੋ ਪੰਡਿਤ ਮੰਨ ਦਿੰਦੇ ਨੇ ਪੰਡਿਤ ਦਾ ਤੱਤਾ ਮੁਕਤਾ ਹੈ ਬਹੁ ਵਚਨ ਹੈ ਕੇਸੋ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਸੋਹਣੇ ਕੇਸ਼ਾਂ ਵਾਲਾ ਪਰਮਾਤਮਾ ਪੰਡਿਤ ਉਹ ਨਹੀਂ ਧੋਤੀ ਜਨੇਊ ਤੇ ਤਿਲਕ ਸੋ ਪੰਡਿਤ ਜੋ ਮਨ ਪ੍ਰਬੋਧ ਰਾਮ ਨਾਮ ਆਤਮ ਹੈ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੇ ਗੁਰਮੁਖਾਂ ਨੂੰ ਸੱਦਿਓ। ਕੇਸੋ ਗੋਪਾਲ ਕੇਸ ਦਾ ਅਰਥ ਪਰਮਾਤਮਾ ਕੇਸੋ ਉਹਦੇ ਜਿਹੜੇ ਗੁਰਮੁਖ ਵਿਦਵਾਨ ਪੰਡਿਤ ਵਿਦਵਾਨ ਦਾ ਅਰਥ ਕਥਾ ਕਰਨ ਵਾਲਾ ਨਹੀਂ ਕੱਲਾ ਅੰਦਰ ਦੀ ਸੋਝੀ ਵਾਲਾ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜੇ ਪੁਰਾਣ ਜੀਓ। ਹੁਣ ਜਦੋਂ ਪੁਰਾਣ ਸ਼ਬਦ ਹੁੰਦਾ ਕਈ ਕਹਿੰਦੇ ਨੇ ਲਓ ਜੀ ਉਹ ਤਾਂ ਪੁਰਾਣ ਕਿਆ ਚੇਤੇ ਰੱਖਿਓ ਤੇ ਨਾਂ ਥੋੜਾ ਦੱਸਿਆ ਕਿਹੜਾ ਪੁਰਾਣ 18 ਪੁਰਾਣ ਨੇ ਤੇ ਮਰਨ ਤੋਂ ਬਾਅਦ ਗਰੁੜ ਪੁਰਾਣ ਪੜਿਆ ਜਾਂਦਾ ਹੈ। ਮਹਾਰਾਜ ਨੇ ਤਾਂ ਨਹੀਂ ਕਿਹਾ ਗਰੁੜ ਪੁਰਾਣ ਪੜਿਓ ਹਰ ਹਰ ਕਥਾ ਪੜੇ ਪੁਰਾਣ ਜੀਓ ਖਰੀ ਦੀ ਕਥਾ ਕਰਿਓ ਇਹੀ ਪੁਰਾਣ ਹੋਵੇਗਾ। ਪੁਰਾਣੇ ਸਮੇਂ ਹੁਣ ਤਾਂ ਚਲੋ ਟਾਈਮ ਨਹੀਂ ਵਹਿੰਦੇ ਇੱਥੇ ਤਾਂ ਦੇਖੋ ਪੂਰਾ ਹੁੰਦਾ ਜਦੋਂ ਵਕਤ ਮਿਲਦਾ ਉਦੋਂ ਹੀ ਫਿਊਨਰਲ ਵੱਲ ਜਾਂਦੇ ਹਨ। ਇੰਡੀਆ ਵਿੱਚ ਤਾਂ ਕੰਮ ਹੀ ਬੜਾ ਸੌਖਾ ਜੇ, ਲੋਕੀ ਵੇਟ ਹੀ ਕਰਦੇ ਨੇ ਜੇ ਵੀਰਵਾਰ ਮਰ ਜਾਏ ਤੇ ਚੰਗਾ ਹੀ ਹੋਵੇਗਾ, ਐਤਵਾਰ ਤਾਂ ਕੰਮ ਨਿਬੜ ਜਾਏਗਾ। ਸੱਚੀ ਗੱਲ ਹੈ। ਹੁਣ ਇਹ ਕਈ ਇਹ ਕਹਿਣਗੇ ਪਿੰਦਰਪਾਲ ਸਿੰਘ ਮਨਮਤ ਪ੍ਰਚਾਰੀ ਗਿਆ, ਦੇਖੋ ਪਹਿਲਾਂ ਘਰਾਂ ਵਿੱਚ ਆਪ ਸਹਿਜ ਪਾਠ ਰੱਖ ਕੇ ਸ਼ਾਮ ਨੂੰ ਕੀਰਤਨ ਹੁੰਦਾ ਸੀ ਜਾਂ ਜੈਤ ਸ੍ਰੀ ਕੀ ਵਾਰ ਤੇ ਜਾਂ ਸ਼ਲੋਕ ਸਹਿਸਕ੍ਰਿਤੀ ਦੀ ਕਥਾ ਹੁੰਦੀ ਸੀ ਵੀ ਉਸ ਪਰਿਵਾਰ ਨੂੰ ਸਮਝ ਤਾਂ ਪੈ ਜਾਏ, ਜਿਹੜਾ ਚਲਾ ਗਿਆ ਉਹਨੇ ਤੇ ਆਉਣਾ ਨਹੀਂ, ਇਹਨਾਂ ਨੂੰ ਪਤਾ ਲੱਗ ਜਾਏ ਵੀ ਆਪਾਂ ਵੀ ਇਸ ਰਸਤੇ ਤੇ ਜਾਣਾ। ਹੁਣ ਨਹੀਂ, ਹੁਣ ਤਾਂ ਬੱਧਾ ਚੱਟੀਏ, ਅੰਤਲੇ ਸਮੇਂ ਕੋਈ ਭਿੱਜੀ ਕੋਈ ਅਰਦਾਸ ਕਰੇ ਕੁੱਟਾਂ ਮਾਟਾਂ। ਮਹਾਰਾਜ ਜੀ ਨੇ ਕਿਹਾ ਮੇਰੇ ਪਿੱਛੋਂ ਕੀਰਤਨ ਤੇ ਕਥਾ ਹੋਵੇ। ਕੇਸੋ ਗੋਪਾਲ ਪੰਡਿਤ ਸੱਜਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ, ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ, ਬੇਬਾਨ ਹਰ ਰੰਗ ਗੁਰ ਭਾਵੈ। ਹੁਣ ਹਰ ਰੰਗ ਆਇਆ ਨਾ, ਕਈਆਂ ਨੇ ਕਿਹਾ ਲਿਖ ਦਿੱਤਾ ਹਰੇ ਰੰਗ ਦਾ ਕੱਪੜਾ ਪਾਇਓ, ਹਰ ਰੰਗ ਦਾ ਅਰਥ ਪ੍ਰੇਮ। ਕਹਿੰਦੇ ਨੇ ਭਾਈ ਕਥਾ ਸੁਣਿਓ, ਕਥਾ ਪੜਿਓ, ਖਰੀ ਦੇ ਪ੍ਰੇਮ ਚ ਭਿੱਜੋਗੇ, ਇਹ ਹੀ ਬੇਬਾਨ ਸਜਾਣਾ ਹੋ ਜਾਏਗਾ। ਪਿੰਡ ਪੱਤਲ ਕਿਰਿਆ ਦੀਵਾ ਫੁੱਲ, ਹਰ ਸਰ ਪਾਵੈ ਸਾਧ ਸੰਗਤ ਰੂਪੀ ਖਰੀ ਸਰੋਵਰ। ਹਰ ਸਰ ਤਾਂ ਉੱਥੇ ਕੋਈ ਹੈ ਹੀ ਨਹੀਂ ਸੀ ਉਦੋਂ। ਕਹਿੰਦੇ ਹਰ ਭਾਇਆ ਸਤਿਗੁਰੂ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰੂ ਪੁਰਖ ਜੇ ਬੋਲਿਆ, ਗੁਰੂ ਅਮਰਦਾਸ ਬੋਲੇ, ਗੁਰਸਿੱਖਾਂ ਮਨ ਲਈ ਰਜ਼ਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਹੈ ਪੈਰੀ ਪਾਏ ਜੀਓ। ਮੋਹਰੀ ਪੁੱਤਰ ਸਨਮੁਖ ਹੋਇਆ, ਉਹਨੇ ਮੱਥਾ ਟੇਕਿਆ। ਅੱਗੇ ਕਹਿੰਦੇ ਨੇ ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੇ ਨਾਹੀਂ, ਫਿਰ ਸਤਿਗੁਰੂ ਆਣ ਵਿਵਾਇਆ ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ। ਗੁਰੂ ਰਾਮਦਾਸ ਅੰਦਰ ਜੋਤ ਆ ਗਈ, ਸੋਢੀ ਸੁਲਤਾਨ ਤਖ਼ਤ ਦੇ ਮਾਲਕ ਬਣੇ। ਜਦੋਂ ਗੱਦੀ ਉਹਨਾਂ ਕੋਲ ਆਈ, ਦੋ ਸਵਈਏ ਮੈਂ ਕਹਿ ਦੇਣਾ, ਵੈਸੇ ਤਾਂ 60 ਸਵਈਏ ਨੇ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ। ਇੱਕ ਸਵਈਆ, ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਧਾਰੀ, ਅਗੰਮ ਗਿਆਨ ਰਸ ਰਸਿਓ ਹੀਓ, ਗੁਰੂ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਗੁਰੂ ਰਾਮਦਾਸ ਤੁਹਾਡੀ ਜੈ ਜੈਕਾਰ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ, ਸ਼ਾਇਰ ਤਿਨ ਸ਼ਬਦ ਸੁਰ ਕੀਨੀ ਵਰਖਾਈ, ਤਿਨ ਸ਼ਬਦ ਸੁਰਤ ਕੀਨੀ ਵਰਖਾਈ, ਗੁਰੂ ਅਮਰਦਾਸ ਕੀ ਅਕਤ ਕਥਾ ਹੈ ਇੱਕ ਜੀ ਕਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਬਾਬਾ ਸੱਤਾ ਜੀ ਨੇ ਦੇਖਿਆ ਤੇ ਉਹਨਾਂ ਨੇ ਗੁਰਗੱਦੀ ਵੇਲੇ ਕਿਹਾ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ। ਜਿਨੇ ਇੱਕ ਵਾਰੀ ਧੰਨ ਗੁਰੂ ਰਾਮਦਾਸ ਕਿਹਾ ਉਹਦੇ ਬੇੜੇ ਪਾਰ ਹੋ ਗਏ। ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਂ ਪਰਵਾਰਿਆ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ਼ਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਗੁਰਗੱਦੀ ਦੇ ਦਿੱਤੀ ਗੁਰੂ ਰਾਮਦਾਸ ਨੂੰ, ਮੱਥੇ ਟੇਕ ਗਏ, ਦਸਤਾਰ ਬੰਨ ਦਿੱਤੀ ਗਈ ਜਾਂ ਜੋ ਰਸਮ ਸੀ ਅਦਾ ਕਰ ਦਿੱਤੀ ਗਈ। ਗੁਰੂ ਰਾਮਦਾਸ ਉਸ ਦਿਨ ਬਹੁਤ ਬਿਰਹਾ ਵਿੱਚ ਨੇ। ਸਤਿਗੁਰੂ ਜੀ ਕਹਿੰਦੇ ਨੇ ਪੁਰਖਾ ਅੱਜ ਉਹ ਦਿਨ ਚੇਤੇ ਆ ਗਿਆ। ਲੋਕ ਕਹਿੰਦੇ ਸਨ ਬੌਲੀ ਦੀਆਂ ਟੋਕਰੀਆਂ ਢੋਂਦਾ, ਮੈਂ ਕਹਿੰਦਾ ਸਾਂ ਟੋਕਰੀਆਂ ਨੀ ਲੋਕੋ ਛਤਰ ਜੇ। ਦੇਖ ਆ ਛਤਰ ਦਾ ਮਾਲਕ ਤੁਸੀਂ, ਦੋਨੇ ਹੱਥੀ ਵੰਡੋ ਖਜ਼ਾਨੇ ਦੇ ਦਿੱਤੇ। ਕਹਿੰਦੇ ਨੇ ਗੁਰੂ ਰਾਮਦਾਸ ਜੀ ਨੇ ਬਿਰਹਾ ਵਿੱਚ ਆ ਕੇ ਇਹ ਸ਼ਬਦ ਕਿਹਾ ਸੀ, ਤੁਮਰੇ ਗੁਣ ਕਹਾਂ ਕਿਆ ਕਹਾਂ ਮੇਰੇ ਸਤਿਗੁਰਾ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਾਂ ਬਿਸ਼ਮ ਹੋ ਜਾਏ, ਖਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਖਮ ਸਤਿਗੁਰ ਰਾਖ ਲੀਏ ਛਡਾਏ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰਬੰਧਪ ਮੇਰਾ ਸਖਾ ਸਹਾਏ ਸਕਾਏ, ਜੋ ਖਮਰੀ ਵਿਧ ਖੋਤੀ ਮੇਰੇ ਸਤਿਗੁਰਾ। ਮਹਾਰਾਜ ਤੁਸੀਂ ਮੇਰੀ ਹਾਲਤ ਨੂੰ ਜਾਣਦੇ ਹੋ ਨਾ, ਜੋ ਖਮਰੀ ਵਿਧ ਖੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਘਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੇ ਹੈ ਚੁੱਕੇ ਸਭ ਸੋਖ ਸੰਤਾਪੇ। ਧੰਨ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ 94 ਸਾਲ ਦੀ ਆਰਬਲਾ ਵਿੱਚ ਸਰੀਰਕ ਚੋਲਾ ਬਦਲ ਕੇ ਗੁਰੂ ਰਾਮਦਾਸ ਦੇ ਰੂਪ ਵਿੱਚ ਬੈਠ ਗਏ। ਧੰਨ ਗੁਰੂ ਅਮਰਦਾਸ ਜੀ ਦਾ ਅੰਤਲੇ ਸਮੇਂ ਸਾਰਾ ਸੰਸਕਾਰ ਪੁੱਤਰਾਂ ਨੇ, ਸਿੱਖਾਂ ਨੇ, ਸਭ ਨੇ ਕੀਤਾ। ਤੇ ਉਸ ਵਕਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਜਿੱਥੋਂ ਦਾਸ ਨੇ ਸ਼ੁਰੂਆਤ ਕੀਤੀ ਸੀ ਇਸ ਲੜੀ ਦੀ, ਭੱਟ ਜੀ ਨੇ ਦੇਖ ਕੇ ਸੇਵਾ ਕਿਹਾ, ਬੱਦਲਾਂ ਦੀਆਂ ਕਣੀਆਂ ਨਹੀਂ ਗਿਣੀਆਂ ਜਾਂਦੀਆਂ ਪਰ ਗਿਣੀਆਂ ਜਾਣਗੀਆਂ, ਧਰਤੀ ਦੀ ਬਨਸਪਤੀ ਨਹੀਂ ਗਿਣੀ ਜਾਂਦੀ, ਵਕਤ ਆਵੇਗਾ ਬੰਦਾ ਤਿਣਕਾ ਤਿਣਕਾ ਗਿਣ ਸਕਦਾ, ਸੂਰਜ ਤੇ ਚੰਦਰਮਾ ਦਾ ਥਾਂ ਨਹੀਂ ਪਰ ਪਾਇਆ ਜਾ ਸਕਦਾ, ਗੰਗਾ ਦੀਆਂ ਲਹਿਰਾਂ ਤੇ ਸਮੁੰਦਰ ਦੀ ਡੂੰਘਾਈ ਦਾ ਅੰਤ ਕੋਈ ਨਹੀਂ, ਸਭ ਕੁਝ ਬੇਅੰਤ ਅੰਤ ਵਿੱਚ ਆ ਸਕਦਾ, ਪਰ ਧੰਨ ਗੁਰੂ ਅਮਰਦਾਸ ਜਿਹੜੇ ਤੇਰੇ ਗੁਣ ਨੇ ਇਹਨਾਂ ਨੂੰ ਕੋਈ ਨਹੀਂ ਬਿਆਨ ਕਰ ਸਕਦਾ। ਕੰਨ ਹਰ ਬੂੰਦ ਬਸੋ ਰੁਮਾਵਲ, ਕੁਸੁਮ ਬਸੰਤ ਗੜੰਤ ਨਾ ਆਵੇ, ਰਬ ਸਚ ਕਿਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਹਨਾਂ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਹੋਵੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਹੋਵੇ। ਧੰਨ ਗੁਰੂ ਅਮਰਦਾਸ ਤਾਂ ਸ਼ੁਰੂ ਕੀਤਾ ਸੀ ਕਿ ਇਸ ਮਹੀਨੇ ਗੁਰਪੁਰਬ ਹੈ ਧੰਨ ਗੁਰੂ ਅਮਰਦਾਸ ਜੀ ਦਾ, ਚਲੋ ਅਸੀਂ ਗੁਰੂ ਅਮਰਦਾਸ ਜੀ ਨੂੰ ਯਾਦ ਕਰ ਸਕੀਏ, ਉਹਨਾਂ ਦੀ ਪਵਿੱਤਰ ਬਾਣੀ ਪੜ੍ਹ ਸਕੀਏ। ਇੰਨੀਆਂ ਕੁ ਬੇਨਤੀਆਂ ਅੱਜ ਸਵੀਕਾਰ ਕਰਿਓ, ਆਪ ਸਮੂਹ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ ਹੈ ਸਾਧ ਸੰਗਤ ਜੀ ਜਿਨ੍ਹਾਂ ਨੇ ਆਪਣੀ ਹਜ਼ੂਰੀ ਵਿੱਚ ਕਥਾ ਕਰਾਈ। ਤੁਸੀਂ ਚਾਰੇ ਦੀਵਾਨ ਬੜੀ ਭਾਰੀ ਗਿਣਤੀ ਵਿੱਚ ਆਏ, ਸਮੂਹ ਸੰਗਤਾਂ ਦਾ ਧੰਨਵਾਦ। ਤੇ ਇੱਕ ਮੈਂ ਸਟੇਜ ਦੀ ਖਿਮਾ ਮੰਗ ਲੈਂਦਾ ਵਾਂ ਸਮਾਜ ਪ੍ਰਬੰਧਕਾਂ ਤੋਂ, ਪੂਰੀ ਇਸ ਇਲਾਕੇ ਦੀ ਸੰਗਤ ਤੋਂ। ਦੇਖੋ ਰੁਝੇਵੇਂ ਬਹੁਤ ਜ਼ਿਆਦਾ ਹੁੰਦੇ ਆ, ਸੱਚ ਇਵੇ ਵੀ ਮੇਰਾ ਖਿਆਲ ਹੈ ਮੈਂ ਸਾਲ ਵਿੱਚ ਇੱਕ ਹਫ਼ਤਾ ਵੀ ਲਗਾਤਾਰ ਆਪਣੇ ਘਰ ਨਹੀਂ ਕਦੀ ਰਿਹਾ, ਪਰ ਜਿੰਨਾ ਜਿੰਨਾ ਸਮਾਂ ਵੀ ਮਿਲੇ ਨਾ ਤੁਸੀਂ ਮੇਰਾ ਸਹਿਯੋਗ ਕਰੋ, ਜਿੰਨਾ ਵੀ ਮਿਲ ਜਾਏ ਨਾ ਤੁਸੀਂ ਓਨਾ ਹੀ ਲੈ ਕੇ ਮੈਨੂੰ ਅਸੀਸ ਦਿਆ ਕਰੋ, ਕਿਉਂਕਿ ਕਈ ਵਾਰੀ ਜਦੋਂ ਸਮਾਂ ਨਹੀਂ ਨਾ ਮਿਲਦਾ ਤੇ ਮਿੰਟ ਇੱਕ ਹੀ ਲਾਉਂਦਾ, ਅਸੀਂ ਨਾਲ ਹੀ ਪਰਿਭਾਸ਼ਾ ਬੰਦੇ ਦੀ ਬਦਲਦੇ ਨੇ, ਹੁਣ ਆਹ ਹੋ ਗਿਆ ਹੋਣਾ, ਹੁਣ ਆਹ ਹੋ ਗਿਆ ਹੋਣਾ, ਹੋਇਆ ਕੁਛ ਵੀ ਨਹੀਂ, ਅਜੇ ਨਹੀਂ ਕੁਛ ਹੋਇਆ, ਮਾਲਕ ਦੀ ਦਇਆ ਹੈ। ਪਰ ਇੱਕ ਬੇਨਤੀ, ਤੁਸੀਂ ਸਹਿਯੋਗ ਜ਼ਰੂਰ ਦਿਆ ਕਰੋ, ਜਿੰਨਾ ਸਮਾਂ ਮਿਲ ਜਾਏ ਨਾ ਬਣਾ ਕੇ, ਯਤਨ ਸਾਡਾ ਹੁੰਦਾ, ਕਿਉਂਕਿ ਇਸ ਏਰੀਏ 'ਚ ਮੈਨੂੰ ਆਉਂਦਿਆਂ 96 ਤੋਂ ਮੈਂ ਸ਼ੁਰੂ ਹੋਇਆ ਸਾਂ, ਬਾਬਾ ਜੀ ਬੈਠੇ ਨੇ ਬਜ਼ੁਰਗ ਸਾਡੇ ਸਰਦਾਰ ਜੋਗਿੰਦਰ ਸਿੰਘ ਹੁਣੀ, ਅਤੇ 96 'ਚ ਆਇਆ ਸਾਂ ਮੇਰਾ ਖਿਆਲ ਰਿਮੋਟ, ਉਦੋਂ ਬਾਅਦ ਦਾਇਰਾ ਵਧੀ ਹੈ, ਪਰ ਜਿੰਨੇ ਦਿਨ ਵੀ ਮਿਲ ਜਾਂਦਾ ਇਹ ਲੈ ਕੇ ਤੁਸੀਂ ਮੈਨੂੰ ਅਸੀਸ ਦਿਆ ਕਰੋ, ਕਿਉਂਕਿ ਸੰਗਤ ਦੀ ਅਸੀਸ ਤੋਂ ਬਿਨਾਂ ਅਸੀਂ ਕੁਛ ਵੀ ਨਹੀਂ ਦੇ, ਨਾ ਰੁਪਈਆ ਕੁਝ ਹੈ, ਨਾ ਰੁਤਬੇ ਕੁਝ ਨੇ, ਨਾ ਵਿਧਵਤਾ ਕੁਛ ਹੈ, ਕੁਛ ਵੀ ਨਹੀਂ, ਜੇ ਸੰਗਤ ਨਾਲ ਹੋਵੇ ਨਾ ਫਿਰ ਨਹੀਂ ਬੰਦਾ ਕਦੇ ਡਿੱਗਦਾ। ਇਹ ਤੁਸੀਂ ਕਿਰਪਾ ਕਰਿਓ, ਜਿੰਨੇ ਦਿਨ ਸੁਣਿਆ ਜੋ ਤੁਹਾਨੂੰ ਚੰਗਾ ਲੱਗਾ ਆਪਣੇ ਸੀਨੇ ਤੋਂ ਮੇਰੇ ਸਿਰ ਤੇ ਰੱਖ ਕੇ ਹੱਥ, ਇਹ ਅਸੀਸ ਦਿਆ ਜੇ ਮਾਲਕਾ, ਇਹਦੇ ਪਰਦੇ ਢੱਕੇ ਰੱਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।